लालच लग के नह मरन पछाना आज हूं कछ बिगड़ियो नहीं जो प्रभु गुण गावे कहो नानक ते भजन ते निरभय पद पावे ਰਲ ਕੇ ਕੁਝ ਚਿਰ ਗੁਰਬਾਣੀ ਦਾ ਸ਼ਬਦ ਪੜ੍ਹੀਏ ਕੋਈ ਰਸਨਾ ਬਾਜੀ ਨਾ ਰਹੇ ਕਬੀਰ ਸੂਤਾ ਕਿਆ ਕਰਮੈ ਕਬੀਰ ਸੂਤਾ ਕਿਆ ਕਰਮੈ ਕਬੀਰ ਸੂਤਾ ਕਿਆ ਕਰਮੈ ਕਬੀਰ
सूता क्या कर है कबीर सूता क्या कर है
सूता क्या कर है कबीर सूता क्या कर है
कबीर सूता क्या कर है कबीर सूता क्या कर है
उठ के ना जप है मुरार उठ के ना जप है मुरार
उठ के ना जप है मुरार उठ के ना जप है मुरार
उठ के ना जप है मुरार उठ के ना जप है मुरार
उठ के ना जप है मुरार
ਦੀ ਸੁਖਤਾ ਪਿਆਰ ਇੱਕ ਦਿਨ ਸੋਵਨ ਹੋਏ
ਗੋ, ਇੱਕ ਦਿਨ ਸੋਵਨ ਹੋਏ ਗੋ,
ਕੀ ਇੱਕ ਦਿਨ ਸੋਵਨ ਹੋਏ
ਗੋ, ਇੱਕ ਦਿਨ ਸੋਵਨ ਹੋਏ ਗੋ,
ਲੱਭੇ ਗੁਰ ਪ੍ਰਸਾਦ ਲੰਬੇ ਗੋਦ ਪਸਾਰ, ਲੰਬੇ ਗੋਦ ਪਸਾਰ,
ਕਬੀਰ ਸੂਤਾ ਕਿਆ ਕਰ ਹੈ, ਕਬੀਰ ਸੂਤਾ ਕਿਆ ਕਰ ਹੈ,
ਜਾਗ ਰੇ ਮਨ ਜਾਗ ਦੁਆਵੇ, ਜਾਗ ਰੇ ਮਨ ਜਾਗ ਦੁਆਵੇ,
ਜਾਗ ਰੇ ਮਨ ਕਬੀਰ ਸੂਤਾ ਕਿਆ ਕਰ ਹੈ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਹਰ ਅਮਰੂ ਨਾ ਬਸ ਕਮ ਝੂਠਾ ਮੋਹ ਮਿਥਿਆ ਪਾਸਾ
कर कृपाल होए दुख जाए।
वाहे गुरु वाहे गुरु वाहे गुरु। ਵਾਹਿਗੁਰੂ 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 ਵਾਹਿਗੁਰੂ
ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ 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 ਜਿਨ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ
ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ ਭੁੱਖਾਂ ਸਭ ਗਵਾਈਆਂ ਭੁੱਖਾਂ ਸਭ
ਜਿਨ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ ਭੁੱਖਾਂ ਸਭ ਗਵਾਈਆਂ ਭੁੱਖਾਂ ਸਭ ਗਵਾਈਆਂ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ
ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ
ਇਹ ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ ਨਾਮ ਮੇਰਾ ਆਧਾਰੂ ਸੱਚਾ ਨਾਮ ਮੇਰਾ ਆਧਾਰੂ ਪਰਮ ਸਤਿਕਾਰ ਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਦਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰ ਤਕੜੇ ਹੋ ਕੇ ਲਾਈਨ ਬਣਾ ਕੇ ਬਹਿ ਜਾਣ ਜਿਹੜੀ ਸੰਗਤ ਆਵੇ ਪਿੱਛੇ ਟਿਕਾਈ ਜਾਏ ਤਕਰੀਬਨ ਸਾਰਿਆਂ ਨੇ ਮੱਥਾ ਟੇਕ ਹੀ ਲਿਆ ਆ ਭੈਣਾਂ ਜਿਹੜੀਆਂ ਪਿੱਛੇ ਖੜੀਆਂ ਇਹਨਾਂ ਨੂੰ ਇੱਥੇ ਹੀ ਪਾ ਲਓ ਪੰਡਾਲ ਵਿੱਚ ਬਹਿਣ ਨਾਲੋਂ ਇੱਥੇ ਠੀਕ ਹੈ ਸੌਖਾ ਰਹੇਗਾ ਬੈਠਣਾ ਬਾਕੀ ਜਿਹੜੀ ਸੰਗਤ ਆਵੇ ਪਿੱਛੇ ਬਿਠਾਈ ਜਾਏ ਆ ਜਿਹੜੀਆਂ ਭੈਣਾਂ ਮੱਥਾ ਟੇਕ ਰਹੀਆਂ ਇਹਨਾਂ ਨੂੰ ਮੱਥਾ ਟੇਕ ਕੇ ਅੱਗੇ ਲੰਘ ਜਾਣ ਦਿਓ ਪਿੱਛੇ ਜਿਹੜੇ ਖੜੇ ਹੋ ਭਾਈ ਇੱਥੇ ਬਹਿ ਜਾਓ ਬੀਬੀਓ ਅੱਗੇ ਨਾ ਆਓ ਇੱਥੇ ਹੀ ਬਹਿ ਜਾਓ ਭੈਣੋ ਇੱਥੇ ਹੀ ਚੌਂਕੜੇ ਲਾ ਕੇ ਬਹਿ ਜਾਓ ਹਾਂਜੀ ਇਕਾਗਰਤਾ ਬਣਾ ਕੇ ਬੈਠਣ ਦਾ ਜਤਨ ਕਰ ਲਓ ਗੁਰਮੁਖੋ ਆ ਜਿਹੜਾ ਸਿੱਧੀ ਸਿੱਧੀ ਸੌਖੀ ਸੌਖੀ ਗੱਲ ਜਿਹੜੀ ਸਮਝ ਆਵੇ ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਉਦਾਂ ਹੀ ਕਰੀਏ ਸਪਸ਼ਟ ਜੀ ਗੱਲ ਹੋਵੇ ਜਿਹੜੀ ਸਿੱਧੀ ਸਮਝ ਆ ਜਾਏ ਹੁਣ ਜਿਵੇਂ ਹੁਣ ਆਪਾਂ ਆ ਪੰਗਤੀ ਪੜ੍ਹੀ ਹੈ ਸੱਚਾ ਨਾਮ ਮੇਰਾ ਆਧਾਰ ਇਹ ਤਾਂ ਸਿੱਧਾ ਸਿੱਧਾ ਅਰਥ ਇਹ ਹੈ ਵੀ ਨਾਮ ਹੈ ਜਿਹੜਾ ਇਹ ਮੇਰਾ ਆਧਾਰ ਹੈ ਆਧਾਰ ਮਤਲਬ ਖੁਰਾਕ ਸਭ ਕੁਛ ਸਾਚ ਨਾਮ ਆਧਾਰ ਮੇਰਾ ਜਦੋਂ ਬਣ ਗਿਆ ਆਧਾਰ ਬਣ ਗਿਆ ਖੁਰਾਕ ਬਣ ਗਈ ਆਸਰਾ ਬਣ ਗਿਆ ਜਿਨ ਭੁੱਖਾਂ ਸਭ ਗਵਾਈਆਂ ਹੁਣ ਸਿੱਧੀ ਜੀ ਗੱਲ ਇਹ ਪਰ ਜਿਹੜਾ ਸਾਡਾ ਸਿਸਟਮ ਹੈ ਸਾਰੇ ਸਿੱਖਾਂ ਦਾ ਬਹੁਤ ਘੱਟ ਨੂੰ ਛੱਡ ਕੇ ਉਹਨਾਂ ਸਾਰਿਆਂ ਦੇ ਦਿਮਾਗ ਵਿੱਚ ਇੱਥੇ ਹੁਣ ਇੱਕ ਗੱਲ ਆਉਣੀ ਹੈ ਸਿੱਧੀ ਸਿੱਧੀ ਕੀ ਵੀ ਨਾਮ ਹੈ ਜਿਹੜਾ ਇਹ ਬੰਦੇ ਦੀਆਂ ਭੁੱਖਾਂ ਸਾਰੀਆਂ ਜਿਹੜੀਆਂ ਨੇ ਆਪਣੇ ਆਪ ਹੀ ਖਤਮ ਕਰ ਕਰਦਾ ਏਦਾਂ ਹੀ ਆਊਗਾ ਸਿੱਧਾ ਅਰਥ ਇਹੀ ਆਇਆ ਤੁਹਾਡੇ ਮਨ ਵਿੱਚ ਸਾਰਿਆਂ ਦੇ ਅੱਛਾ ਫਿਰ ਕਰੀਏ ਕੀ ਬਈ ਕਰੀਏ ਇਹ ਬਈ ਸਾਰੇ ਜਣੇ ਨਾਮ ਜਪੀਏ ਫਿਰ ਭੁੱਖ ਮਰ ਜਾਊਗੀ ਵੀ ਜ਼ੋਰ ਜ਼ੋਰ ਨਾਲ ਵਾਹਿਗੁਰੂ ਵਾਹਿਗੁਰੂ ਕਰੀਏ ਸਿੱਧਾ ਤੇ ਅਰਥ ਇਹੋ ਹੀ ਬਣਦਾ ਵੀ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਫਿਰ ਸਾਡੀ ਜਿਹੜੀ ਅੰਦਰ ਦੀ ਭੁੱਖ ਹੈ ਜਿੰਨਾ ਸਾਡੀਆਂ ਭੁੱਖਾਂ ਆ ਉਹ ਖਤਮ ਹੋ ਜਾਂਦੀਆਂ ਮਰ ਜਾਂਦੀਆਂ ਤੇ ਵਾਹਿਗੁਰੂ 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 ਜਿੰਨਾ ਬੰਦਾ ਕਰਦਾ ਓਨਾ ਹੀ ਉਹਦਾ ਜਿਹੜਾ ਭੁੱਖਾਂ ਉਹਦੀਆਂ ਮਰਦੀਆਂ ਜਾਂਦੀਆਂ
ਸਿੱਧਾ ਸਿੱਧਾ ਅਰਥ ਇਹਦਾ ਇਹੋ ਹੀ ਬਣਦਾ। ਪਰ ਸਾਨੂੰ ਇਹ ਸਮਝਣਾ ਪੈਣਾ ਵੀ ਬੜੇ ਬੰਦੇ 2 ਵਜੇ ਉੱਠ ਕੇ ਵਾਹਿਗੁਰੂ ਕਰਦੇ ਆ, ਮਰ ਗਈਆਂ ਭੁੱਖਾਂ ਉਹਨਾਂ ਦੀਆਂ। ਸਾਨੂੰ ਵੇਖਣੇ ਪੈਣਗੇ ਆਲੇ ਦੁਆਲੇ ਬੰਦੇ ਵੀ ਸੱਚੀ ਗੱਲ ਹੈ ਵੀ ਭੁੱਖ ਮਰ ਜਾਂਦੀ ਹੈ, ਮੁੜ ਕੇ ਫਿਰ ਇੱਛਾ ਹੀ ਨਹੀਂ ਰਹਿੰਦੀ ਕੋਈ ਵੀ ਬੱਚਾ ਹੋਵੇ ਨਾ ਹੋਵੇ ਤਾਂ ਵੀ ਕੋਈ ਨਹੀਂ, ਪੈਸਾ ਆਵੇ ਭਾਵੇਂ ਨਾ ਆਵੇ ਤਾਂ ਵੀ ਕੋਈ ਨਹੀਂ, ਵੀ ਭੁੱਖ ਹੀ ਨਹੀਂ ਬੰਦੇ ਨੂੰ ਕੋਈ। ਭੁੱਖ ਹੀ ਖਤਮ, ਭੁੱਖਾਂ ਹੀ ਸਾਰੀਆਂ ਖਤਮ ਹੋ ਗਈਆਂ। ਸਾਰੇ ਵੀਰ ਪਹਿਰੇਦਾਰ ਜਿਹੜੇ ਆ ਤਕੜੇ ਹੋ ਕੇ ਬਸ ਬਹਿ ਜਾਓ, ਪਹਿਰੇਦਾਰ ਵੀਰ ਵੀ ਆਪਾਂ ਫਿਰ ਗੱਲ ਕਰ ਲਈਏ। ਅੱਗੇ ਇੱਕ ਗੱਲ ਸੁਣਿਓ ਗੁਰਮੁਖੋ, ਧਿਆਨ ਨਾਲ ਸੁਣਿਓ, ਇੱਧਰ ਹੁਣ ਟਕਾ ਬਣਾ ਕੇ ਰੱਖਿਓ। ਹਰ ਗੱਲ ਦਾ ਅਰਥ ਹੈ ਜਿਹੜਾ ਪ੍ਰਕਰਨ ਦੇ ਹਿਸਾਬ ਨਾਲ ਹੁੰਦਾ ਹੈ। ਅੱਜ ਯਾਰ ਬੜਾ ਵੱਟ ਲੱਗਿਆ, ਸ਼ਬਦ ਕੀ ਹੈ ਵੱਟ? ਇੱਕ ਆਪਾਂ ਕਹਿੰਦੇ ਹਾਂ ਕੱਪੜੇ ਤੇ ਕੀ ਪੈ ਗਿਆ
ਵੱਟ,
ਸ਼ਬਦ ਉਹੀ ਹੈ ਨਾ। ਅੱਛਾ, ਤੇਰੇ ਵੱਟ ਕੱਢਣੇ ਪੈਣਗੇ, ਅਰਥ ਇਹਦਾ ਵੇਖੋ। ਅੱਛਾ ਅੱਗੇ ਵੇਖਿਓ, ਵੱਟ ਵੱਟ ਜਾ ਰਿਹਾ ਬੰਦਾ, ਸਿੱਧਾ ਹੀ ਆ ਜਾ ਵੱਟ ਵੱਟ, ਪਰ ਕਿੱਥੇ ਵੱਟ ਵੱਟ ਤੁਰਨਾ, ਕਿੱਥੇ ਵੱਟ ਲੱਗਣਾ, ਕਿੱਥੇ ਕੱਪੜੇ ਤੇ ਵੱਟ ਪੈਣਾ ਤੇ ਕਿੱਥੇ ਵੱਟ ਕੱਢਣੇ, ਪਰ ਇੱਕ ਸਾਂਝਾ ਸ਼ਬਦ ਹੈ ਇਹਦੇ ਵਿੱਚ, ਕਿਹੜਾ
ਵੱਟ?
ਸਾਂਝਾ ਸ਼ਬਦ ਇੱਕ। ਹੁਣ ਭੁਲੇਖਾ ਤੇ ਪਊ ਹੀ ਪਊ ਫਿਰ, ਜੇ ਆਪਾਂ ਜੇ ਇਕੱਲਾ ਹੀ ਸ਼ਬਦ ਹੈ ਕਹਿ ਦੋ ਵੀ ਵੱਟ, ਫਿਰ ਅੱਗੋਂ ਪੁੱਛੋ ਵੀ ਕਿਹੜੀ ਕੀ ਗੱਲ ਕਹਿਣਾ ਕੀ ਚਾਹੁੰਦੇ ਹੋ, ਵੀ ਵੱਟ ਤੇ ਤੁਰਨਾ ਹੈ, ਕੱਪੜੇ ਦੇ ਵੱਟ ਦੀ ਗੱਲ ਕਰਦੇ ਹੋ ਕਿ ਵੱਟ ਕੱਢਣ ਦੀ ਗੱਲ ਕਰਦੇ ਹੋ? ਐਂ ਹੋ, ਕਈ ਵਾਰੀ ਆਪਾਂ ਕਹਿੰਦੇ ਨੇ ਸਬਜ਼ੀ ਯਾਰ ਵੱਟ ਖਾ ਗਈ, ਮਤਲਬ ਕੀ ਹੋਇਆ ਇਹਦਾ? ਵੀ ਖਰਾਬ ਹੋ ਗਈ। ਦੁੱਧ ਵੱਟ ਖਾ ਗਿਆ, ਖਰਾਬ ਹੋ ਗਿਆ। ਹੁਣ ਸ਼ਬਦ ਇੱਕ ਹੈ, ਸਾਂਝਾ ਹੈ ਇਹਨਾਂ ਸਾਰਿਆਂ ਦੇ ਵਿੱਚ। ਹੁਣ ਸਾਨੂੰ ਸਾਰੀ ਗੱਲ ਜਦੋਂ ਸਮਝ ਲੱਗੂ ਫਿਰ ਪਤਾ ਲੱਗੇਗਾ ਵੀ ਗੱਲ ਕੀ ਚੱਲਦੀ ਹੈ। ਜਿਵੇਂ ਹੁਣ ਆਪਾਂ ਇਹ ਕਹੀਏ ਵੀ ਮੇਲ ਆਈ ਹੈ, ਮੇਲ ਆਈ ਹੈ, ਫਟਾਫਟ ਸਟਾਰਟ ਕਰ, ਚੈੱਕ ਕਰੀਏ। ਕੀ ਸਟਾਰਟ ਕਰ ਭਲਾ? ਕੰਪਿਊਟਰ। ਹੁਣ ਕੰਪਿਊਟਰ ਸਟਾਰਟ ਕਰਨਾ ਹੈ ਬਈ, ਜਲਦੀ ਜਾਣਾ ਪੈਣਾ, ਫਟਾਫਟ ਸਟਾਰਟ ਕਰੋ। ਹੁਣ ਕੀ ਸਟਾਰਟ ਕਰੋ ਬੋਲੋ? ਗੱਡੀ। ਪਰ ਸ਼ਬਦ ਇੱਕ ਸਾਂਝਾ ਇਹਦੇ ਵਿੱਚ, ਕਿਹੜਾ? ਸਟਾਰਟ। ਹੁਣ ਜੇ ਲੱਗ ਪਏ ਸਟਾਰਟ ਕਰੋ, ਇਕੱਲਾ ਐਂ ਕਹਿਤਾ ਫਿਰ ਸਮਝ ਕੀ ਲੱਗੂ ਕੀ ਸਟਾਰਟ ਕਰੋ? ਐਂ ਤੇ ਦੱਸ। ਹੁਣ ਜਦੋਂ ਨਾਮ ਦੀ ਗੱਲ ਆਉਂਦੀ ਹੈ ਉਦੋਂ ਪੰਗਾ ਪੈ ਜਾਂਦਾ ਹੈ। ਸਾਡੇ ਵਾਲੇ ਫਿਰ ਨਾਮ ਕਿਹੜਾ ਸਮਝੀ ਜਾਂਦੇ ਆ, ਵੀ ਇਹਨੂੰ ਕਹਿੰਦੇ ਆ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਵੇਰੇ 2 ਵਜੇ ਲੱਗਾਂਗੇ ਫਿਰ ਭੁੱਖ ਮਰੂ। ਇੱਥੇ ਭੁਲੇਖਾ ਪੈ ਗਿਆ। ਨਾਮ ਹੈ ਜਿਹੜਾ, ਆਪਾਂ ਭਾਸੋਂ ਦੇ ਦੀਵਾਨ ਚ ਪਹਿਲੇ ਦੀਵਾਨ ਚ ਗੱਲ ਕੀਤੀ ਸੀ, ਜਿਹੜੇ ਸੱਜਣ ਉੱਥੇ ਹਾਜ਼ਰ ਸੀ, ਵੀ ਨਾਮ ਦੋ ਅਰਥਾਂ ਚ ਆਉਂਦਾ ਹੈ। ਇੱਕ ਅਰਥ ਦੇ ਵਿੱਚ ਤੇ ਨਾਮ ਆਉਂਦਾ ਹੈ ਕਿ ਪਰਮਾਤਮਾ ਦੀ ਹੋਂਦ ਨੂੰ ਨਾਮ ਕਹਿੰਦੇ ਆ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮ, ਸਾਰਾ ਕੁਝ ਨਾਮ ਨੇ ਬਣਾਇਆ। ਇੱਥੇ ਨਾਮ ਦਾ ਅਰਥ ਹੈ ਪਰਮਾਤਮਾ। ਜਿਵੇਂ ਆਪਾਂ ਪੜ੍ਹਦੇ ਹਾਂ, ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ, ਨਾਮ ਬਿਨਾ ਕੋਈ ਥਾਂ ਨਹੀਂ। ਫਿਰ ਇਹਦਾ ਨਾਮ ਦਾ ਕੀ ਅਰਥ ਹੋਇਆ?
ਪਰਮਾਤਮਾ,
ਕਿਉਂਕਿ ਪਰਮਾਤਮਾ ਬਿਨਾ ਕੋਈ ਥਾਂ ਨਹੀਂ। ਸਿੱਧੀ ਗੱਲ ਹੋਈ ਨਾ। ਅੱਛਾ, ਇੱਕ ਨਾਮ ਦਾ ਅਰਥ ਹੈ, ਇੱਕ ਤੇ ਨਾਮ ਹੈ ਕਿ ਰੱਬ ਦੀ ਹੋਂਦ ਹੈ, ਉਹਦੇ ਆਸਰੇ ਹੈ ਸਾਰਾ ਕੁਝ, ਬਣਾਇਆ ਉਹਨੇ ਹੈ। ਨਾਮ ਦਾ ਅਰਥ ਸਿੱਧਾ ਜਿਹਾ ਬਣ ਗਿਆ ਰੱਬ ਪਰਮਾਤਮਾ। ਇੱਕ ਨਾਮ ਦਾ ਅਰਥ ਹੈ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਇੱਕ ਨਾਮ ਹੈ, ਜਦੋਂ ਆਪਾਂ ਸਾਰੇ ਭੈਣ ਭਰਾ ਜਿਵੇਂ ਹੁਣ ਤੁਸੀਂ ਬੈਠੇ ਹੋ, ਆਪਾਂ ਬੈਠੇ ਹਾਂ, ਆਪਾਂ ਜਦੋਂ ਕਥਾ ਸੁਣਦੇ ਹਾਂ, ਵਿਚਾਰ ਸੁਣਦੇ ਹਾਂ ਗੁਰਮਤ ਦੀ, ਉਹਨੂੰ ਵੀ ਨਾਮ ਸੁਣਨਾ ਕਹਿੰਦੇ ਆ, ਗਿਆਨ ਲੈਣ ਨੂੰ ਵੀ ਨਾਮ ਲੈਣਾ ਕਹਿੰਦੇ ਆ। ਫਿਰ ਸੁਣਿਓ, ਸਭ ਤੇ ਉੱਤਮ ਹਰ ਕੀ ਕਥਾ, ਜਿਹੜਾ ਬੰਦਾ ਰੱਬ ਦੀ ਕਥਾ ਸੁਣਦਾ ਹੈ ਜਾਂ ਪੜ੍ਹਦਾ ਹੈ ਜਾਂ ਕਰਦਾ ਹੈ, ਨਾਮ ਸੁਨਤ ਦਰਦ ਦੁੱਖ ਲਥਾ। ਪਹਿਲੀ ਪੰਕਤੀ ਵਿੱਚ ਕਿਹਾ ਹਰੀ ਦੀ ਕਥਾ, ਤੇ ਦੂਜੀ ਪੰਕਤੀ ਵਿੱਚ ਹਰੀ ਦੀ ਕਥਾ ਨੂੰ ਕੀ ਕਿਹਾ ਭਲਾ? ਸੁਣਨਾ ਕੀ ਨਾਮ ਸੁਣਨਾ, ਨਾਮ ਸੁਣਨਾ ਭਾਵ ਕੇ ਕਥਾ ਸੁਣਨੀ ਗਿਆਨ ਲੈਣਾ ਵੀ ਨਾਮ ਲੈਣਾ ਹੁੰਦਾ ਹੈ। ਜਿਵੇਂ ਹੁਣ ਆਪਾਂ ਭੈਣ ਭਰਾ ਸਾਰੇ ਸੁਣ ਰਹੇ ਹਾਂ ਗਿਆਨ ਲੈ ਰਹੇ ਹਾਂ, ਇਹਨੂੰ ਕਹਿੰਦੇ ਆ ਨਾਮ ਲੈਣਾ। ਹੁਣ ਤੁਸੀਂ ਜਦੋਂ ਸਮਝੋਗੇ ਵੀ ਨਾਮ ਕਿਹੜੇ ਦੀ ਗੱਲ ਕੀਤੀ ਹੈ ਇੱਥੇ, ਵੀ ਜਿਹੜਾ ਭੁੱਖਾ ਹੀ ਮਾਰ ਦਿੰਦਾ ਸਾਡੀ ਖੁਰਾਕ ਬਣਦਾ, ਕਿਹੜਾ ਨਾਮ ਹੋਏਗਾ ਫਿਰ ਉਹ ਪਹਿਲਾਂ ਵਾਲਾ ਹੋਂਦ ਕਿ ਗਿਆਨ ਨਾਮ ਹੈ ਜਿਹੜਾ ਉਹ ਭੁੱਖਾ ਮਾਰਦਾ। ਇੱਥੇ ਫਿਰ ਗਿਆਨ ਕਿਵੇਂ ਭਲਾ ਹੁਣ ਸੁਣਿਓ ਕਿਵੇਂ, ਜਿੱਦਾਂ ਸਾਡੇ ਅੰਦਰ ਬੱਚੇ ਦੀ ਭੁੱਖ ਸੀ ਬੱਚੇ ਦੀ, ਪਰ ਜਦੋਂ ਅਸੀਂ ਗਿਆਨ ਲਿਆ ਵੀ ਬੱਚਿਆਂ ਵਾਲੇ ਵੀ ਤੁਰੇ ਜਾਂਦੇ ਹੈ, ਸਾਰੇ ਹੀ ਇੱਕ ਦਿਨ ਵਿਛੜ ਜਾਂਦੇ ਹੈ, ਕੋਈ ਇੱਥੇ ਸਾਡਾ ਨਹੀਂ ਬਣਦਾ, ਦਾਦਕਿਆਂ ਨਾਨਕਿਆਂ ਸਹੁਰਿਆਂ ਚ ਮਨਾ ਤੇਰਾ ਕੋਈ ਨਹੀਂ, ਆਪਾਂ ਸਾਰੇ ਇੱਥੇ ਬੈਠੇ ਸੀ ਗਿਆਨ ਲਿਆ। ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਿਆ, ਚਲੋ ਵੀ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ, ਦਾਦਕਿਆਂ ਚ ਕੋਈ ਨਹੀਂ ਤੇਰਾ, ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮਾਸੀ ਓ ਮੋਸਾ ਬਿਬਦ ਬਖਿਆਤਾ ਹੈ, ਵੀ ਨਾਨਕਿਆਂ ਚ ਤੇਰਾ ਕੋਈ ਨਹੀਂ, ਸਹੁਰੇ ਜਦੋਂ ਵਿਆਹ ਕਰਾ ਲੈਂਦਾ ਫਿਰ ਤੇਰੇ ਸਹੁਰੇ ਬਣ ਜਾਂਦੇ, ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਉਹ ਸਾਰੀ, ਨਹੀਂ ਬਿਰਦੀ ਸੁਰ ਜਾਚਕ ਨਾ ਦਾਤਾ ਹੈ ਕੋਈ ਨਹੀਂ ਤੇਰਾ। ਫੇਰ ਜੀ ਅੱਗੇ ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ, ਵੀ ਜਿਹੜੀ ਸਾਧ ਸੰਗਤ ਵਿੱਚ ਬਹਿ ਕੇ ਮਤ ਲੈਣੀ ਅਕਲ ਲੈਣੀ ਇਹੋ ਜਿਹਾ ਤੇ ਨਾਤਾ ਹੀ ਕੋਈ ਨਹੀਂ। ਜਦੋਂ ਆਪਾਂ ਗਿਆਨ ਲਿਆ ਸੁਣਿਓ ਬੱਚਾ ਨਹੀਂ ਸੀ, ਦਿਨ ਰਾਤ ਅਈ ਮੈਂ ਟੈਨਸ਼ਨ ਚ ਮੰਨ ਲਓ ਮੈਂ ਰਹਿੰਦਾ ਸੀ ਵੀ ਮੇਰੇ ਬੱਚਾ ਹੀ ਨਹੀਂ ਹੋਇਆ, ਮੇਰਾ ਨਾਮ ਕਿਵੇਂ ਚੱਲੂ, ਮੈਂ ਕਿਵੇਂ ਰਹੂ, ਮੈਨੂੰ ਕਿਹੜਾ ਪੁੱਛੂ ਬਾਅਦ ਚ। ਜਦੋਂ ਗੁਰੂ ਸਾਹਿਬ ਜੀ ਦੇ ਏਦਾਂ ਦੇ ਬਚਨ ਸੁਣੇ ਸਮਝੇ ਦਿਮਾਗ ਚ ਬਹਿ ਗਏ, ਇੱਥੇ ਦਿਮਾਗ ਚ ਬਹਿ ਗਏ, ਅਕਲ ਆਈ, ਗਿਆਨ ਲਿਆ, ਨਾਮ ਲਿਆ, ਸਾਚ ਨਾਮ ਆਧਾਰ ਮੇਰਾ, ਤੇ ਮੇਰੀ ਤੇ ਬੱਚੇ ਦੀ ਭੁੱਖ ਹੀ ਮਰ ਗਈ, ਹੁਣ ਬੱਚੇ ਦੀ ਇੱਛਾ ਹੀ ਨਹੀਂ ਰਹੀ। ਗਿਆਨ ਨੇ ਪੁੱਤ ਦੀ ਭੁੱਖ ਮੇਰੀ ਖਤਮ ਕਰ ਦਿੱਤੀ। ਪਹਿਲਾਂ ਐਂ ਕਰੀ ਜਾਂਦੇ ਸੀ ਵੀ ਹਾਏ ਮੇਰੇ ਬੱਚਾ ਨਹੀਂ ਹੋਇਆ, ਹਾਏ ਮੇਰੇ ਬੱਚਾ ਨਹੀਂ ਹੋਇਆ, ਹੁਣ ਦਿਮਾਗ ਚ ਬਹਿ ਗਈ ਗੱਲ ਵੀ ਲੋੜ ਹੀ ਨਹੀਂ ਯਾਰ, ਬੱਚਿਆਂ ਵਾਲੇ ਕਿਹੜਾ ਨਾਲ ਲਈ ਜਾਂਦੇ ਆ, ਕਿਹੜੇ ਨਾਮ ਨੇ ਗਿਆਨ ਨੇ। ਤੇ ਜੇ ਹੁਣ ਮੈਂ ਐਂ ਕਰਦਾ ਵੀ ਮੇਰੀ ਭੁੱਖ ਮਾਰਨੀ ਹੈ ਮੈਂ, ਵੀ ਬੱਚੇ ਦੀ ਇੱਛਾ ਖਤਮ ਕਰੋ, ਫਿਰ ਮੈਂ ਬੈਠਾ ਰਹਿੰਦਾ ਵਾਹਿਗੁਰੂ 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 ਕਰੀ ਜਾਂਦਾ, ਇਹਦੇ ਨਾਲ ਨਹੀਂ ਸੀ ਮਰਨੀ। ਅਕਲ ਸਮਝ ਕੇ ਜਦੋਂ ਦਿਮਾਗ ਚ ਬੈਠੀ ਗੱਲ, ਹੁਣ ਵੇਖਿਓ ਅੱਗੇ ਮੈਂ ਐਂ ਕਰਦਾ ਸੀ ਵੀ ਕਿੱਲਾ ਹੋਰ ਖਰੀਦ ਲਈਏ ਯਾਰ, ਐਤਕੀ ਹੋਰ ਕਿੱਲਾ ਖਰੀਦ ਲਈਏ, ਐਤਕੀ ਹੋਰ ਖਰੀਦ ਲਈਏ, ਐਤਕੀ ਹੋਰ ਖਰੀਦ ਲਈਏ, ਐਂ ਦਿਮਾਗ ਚ ਬੈਠਿਆ ਪਿਆ ਸੀ। ਪਰ ਹੁਣ ਜਦੋਂ ਸਮਝ ਆਈ, ਗੁਰੂ ਸਾਹਿਬ ਜੀ ਦੇ ਕੋਲ ਆਏ, ਗਿਆਨ ਲਿਆ, ਗੁਰੂ ਸਾਹਿਬ ਨੇ ਜਦੋਂ ਸਮਝਾਇਆ ਵੀ ਕੁਛ ਨਹੀਂ ਨਾਲ ਜਾਣ ਵਾਲਾ, ਜਿੰਨੀ ਲੋੜ ਹੈ ਓਨਾ ਕਮਾ ਲਓ, ਓਨਾ ਠੀਕ ਹੈ। ਜਿਵੇਂ ਜਿਵੇਂ ਗੁਰਬਾਣੀ ਨੂੰ ਸਮਝਦੇ ਗਏ ਬਸ ਦਿਮਾਗ ਚ ਗੱਲ ਬਹਿ ਗਈ, ਹੁਣ ਠੀਕ ਹੈ ਵੀ ਜੇ ਚਾਰ ਪੈਸੇ ਹੋਣਗੇ ਖਰੀਦ ਲਾਂਗੇ, ਪਰ ਭੁੱਖ ਜੀ ਨਹੀਂ ਲੱਗਦੀ ਜਿਵੇਂ ਪਹਿਲਾਂ ਲੱਗੀ ਰਹਿੰਦੀ ਸੀ, ਵੀ ਕਿਵੇਂ ਨਾ ਕਿਵੇਂ, ਕਿਵੇਂ ਨਾ ਕਿਵੇਂ, ਹੋਰ 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 ਭੁੱਖ ਮਰ ਗਈ। ਇਹ ਹੈ ਭੁੱਖ ਮਰਨੀ, ਤੇ ਭੁੱਖ ਕਾਹਦੇ ਨਾਲ ਮਰਦੀ ਹੈ ਭਾਈ, ਜਦੋਂ ਅਸੀਂ ਗੁਰੂ ਸਾਹਿਬ ਤੋਂ ਕੀ ਲੈਂਦੇ ਹਾਂ ਜੀ, ਨਾਮ ਲੈਂਦੇ ਹਾਂ, ਕਿਹੜਾ ਨਾਮ, ਗਿਆਨ, ਅਕਲ। ਇੱਥੇ ਅਕਲ ਅਰਥ ਹੈ, ਨਾਮ ਲੈਣ ਦਾ ਮਤਲਬ ਹੈ ਗਿਆਨ ਲੈਣਾ। ਅੱਛਾ ਜਿਹੜਾ ਅਸੀਂ ਗਿਆਨ ਲੈ ਲੈਂਦੇ ਹਾਂ ਭਾਈ, ਉਹਦੇ ਨਾਲ ਜੁੜੇ ਰਹੋ, ਜਿਹੜਾ ਸਾਨੂੰ ਗਿਆਨ ਹੁੰਦਾ ਹੈ ਅਸੀਂ ਉਸ ਗਿਆਨ ਨਾਲ ਜੁੜੇ ਰਹਿਣਾ ਹੈ, ਉਹ ਨਾਮ ਨਾਲ ਜੁੜੇ ਰਹਿਣਾ ਹੈ। ਬੰਦਾ ਬਹੁਤ ਨਾਮ ਨਾਲ ਜੁੜਿਆ ਹੋਇਆ ਭਾਵ ਕਿ ਗਿਆਨ ਨਾਲ ਜੁੜਿਆ ਹੋਇਆ, ਨਾਮ ਨਾਲ ਜੁੜਿਆ ਮਤਲਬ ਗਿਆਨ ਨਾਲ ਜੁੜਿਆ, ਸਮਝ ਲੈਂਦਾ, ਅਕਲ ਲੈਂਦਾ। ਤਾਂ ਕਰਕੇ ਸਾਡੀ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਕਿਹਾ ਕੁਝ ਹੋਰ ਹੁੰਦਾ ਹੈ ਤੇ ਸਮਝ ਕੁਝ ਹੋਰ ਜਾਂਦਾ, ਉਦੋਂ ਪ੍ਰੋਬਲਮ ਪੈਂਦੀ ਹੈ। ਤਾਂ ਕਰਕੇ ਤਰੱਕੀ ਕੀ ਹੋਈ ਹੈ ਅੱਜ ਸਾਡਾ ਹਾਲ ਦੇਖੋ, ਸਾਡੀ ਤ੍ਰਿਸ਼ਨਾ ਵੀ ਵਧੀ ਜਾਂਦੀ ਹੈ, ਭੁੱਖ ਵੀ ਵਧੀ ਜਾਂਦੀ ਹੈ, ਨਾਮ ਵੀ ਜਪਦੇ ਹਾਂ ਭੁੱਖ ਵੀ ਨਹੀਂ ਮਰਦੀ। ਬਹੁਤੇ ਤੇ ਜੋਗੀਆਂ ਵਾਲਾ ਨਾਮ ਜਪੀ ਜਾਂਦੇ ਆ ਵੀ ਯੋਗਿਕ ਕਿਰਿਆਵਾਂ ਨੇ, ਉਦਾਂ ਠੀਕ ਹੈ ਤੁਸੀਂ 10 ਮਿੰਟ 15 ਮਿੰਟ ਬਹਿ ਕੇ ਨਾ ਏਦਾਂ ਨਾ ਬ੍ਰੇਨ ਨੂੰ ਰਿਲੈਕਸ ਕਰਨ ਵਾਸਤੇ ਅੱਧਾ ਘੰਟਾ ਵਾਹਿਗੁਰੂ 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 ਕਰ ਲਓ, ਹਿਪਨੋਟਾਈਜ਼ ਹੋ ਜਾਂਦਾ ਬੰਦਾ, ਹਿਪਨੋਟਾਈਜ਼ ਸਮਝਦੇ ਹੋ ਨਾ, ਸਮੋਹਿਤ ਕਰ ਲੈਣਾ ਕਿਸੇ ਬੰਦੇ ਨੂੰ, ਕਿਸੇ ਬੰਦੇ ਨੂੰ ਤੁਸੀਂ ਹਿਪਨੋਟਾਈਜ਼ ਕਰ ਲੈਂਦੇ ਨੇ। ਕਈ ਬੰਦੇ ਜਦੋਂ ਗੱਲਾਂ ਕਢਾਉਣੀਆਂ ਹੁੰਦੀਆਂ ਫਿਰ ਉਹਦੇ ਅੱਗੇ ਨਾ ਇੱਕ ਉਹਨੂੰ ਪਤਾ ਨਹੀਂ ਕਹਿੰਦੇ ਕਿ ਜਿਵੇਂ ਟਾਈਮ ਪੀਸ ਵਿੱਚ ਹੁੰਦਾ ਨਾ ਜਿਹੜਾ ਹਿਲਦਾ ਜਿਹਾ ਹੁੰਦਾ, ਉਹਨੂੰ ਨਾ ਲੈਂਦੇ ਕੁਛ, ਉਹਦਾ ਉਹ ਇੱਦਾਂ ਅੱਖਾਂ ਸਾਹਮਣੇ ਕਰ ਦਿੰਦੇ, ਉਹ ਫਿਰ ਬੰਦਾ ਉਹਦੇ ਕਹਿੰਦੇ ਵੇਖੀ ਜਾਂਦਾ ਅੱਖਾਂ, ਫਿਰ ਦੁੰਨ ਜਿਹਾ ਹੋ ਜਾਂਦਾ, ਸੌਂ ਜਾਂਦਾ। ਜਿਹੜਾ ਸੁਚੇਤ ਮਨ ਹੈ ਇਹ ਸੌਂ ਜਾਂਦਾ, ਅਚੇਤ ਜਿਹੜੀਆਂ ਉਹਦੇ ਅੰਦਰ ਗੱਲਾਂ ਨੇ ਫਿਰ ਉਹ ਕੱਢਦਾ, ਤੁਸੀਂ ਵੇਖਿਆ ਹੋਣਾ। ਇਸੇ ਤਰ੍ਹਾਂ ਜਦੋਂ ਬੰਦਾ ਕਿਸੇ ਵੀ ਇੱਕ ਥੌਟ ਨੂੰ, ਇੱਕ ਸ਼ਬਦ ਨੂੰ ਬਾਰ ਬਾਰ ਰਿਪੀਟ ਕਰੋਗੇ ਤੇ ਹਿਪਨੋਟਾਈਜ਼ ਹੋ ਜਾਓਗੇ। ਇੱਕ ਪ੍ਰਚਲਿਤ ਇੱਕ ਸ਼ਬਦ ਤੁਹਾਡੇ ਤੇ ਹਾਵੀ ਹੋ ਜੂ। ਜਿਵੇਂ ਹੁਣ ਮੰਨ ਲਓ ਮੈਂ ਇੱਕ ਸ਼ਬਦ ਤੁਹਾਡੇ ਸਾਹਮਣੇ ਇੱਕ ਸ਼ਬਦ ਬੋਲਣ ਲੱਗ ਜਾਂਦਾ, ਤੁਸੀਂ ਨੋਟ ਕਰਕੇ ਵੇਖੋ ਵੀ ਉਧਰੋਂ ਸਾਜ ਤੇ ਉਧਰੋਂ ਇੱਕ ਸ਼ਬਦ, ਇੱਕ ਸ਼ਬਦ ਮੈਂ ਬੋਲੀ ਜਾਂਦਾ, ਜਿੰਨੀ ਨਾਮ ਤੇ ਆਇਆ, ਜਿੰਨੀ ਨਾਮ ਤੇ ਆਇਆ, ਤੁਸੀਂ ਬੋਲੀ ਜਾਇਓ ਮਗਰ, ਜਿੰਨੀ ਨਾਮ ਤੇ ਆਇਆ, ਜਿੰਨੀ ਤੁਸੀਂ ਦੇਖਿਓ ਵੀ 2 ਮਿੰਟ ਬਾਅਦ ਅੱਖਾਂ ਬੰਦ ਹੋ ਜਾਣਗੀਆਂ। ਜਿਹੜਾ ਤੁਸੀਂ ਸੋਚਦੇ ਸੀ ਤੁਹਾਡਾ ਸੋਚਣਾ ਬੰਦ ਹੋ ਜੂ, ਜਿਹੜੀਆਂ ਗੱਲਾਂ ਤੁਹਾਡੇ ਦਿਮਾਗ 'ਚ ਚੱਲਦੀਆਂ ਸੀ ਖਤਮ ਹੋ ਜਾਣਗੀਆਂ। ਤੁਸੀਂ ਜਿਹੜਾ ਇੱਕ ਸ਼ਬਦ ਰੱਟਾ ਲੱਗ ਗਿਆ, ਮੈਂ ਬੋਲਦਾ ਸੀ ਨਾਲ ਵੱਜਦੇ ਸੀ ਸਾਜ ਜ਼ੋਰ ਨਾਲ, ਉਧਰੋਂ ਜਦੋਂ ਤੁਸੀਂ ਬੋਲੋਗੇ ਤੇ ਉਹ ਸ਼ਬਦ ਵਿੱਚ ਸਮੋਹਿਤ ਹੋ ਜਾਓਗੇ। ਸਮੋਹਣ ਕਹਿੰਦੇ ਨੇ ਇਹਨੂੰ, ਹਿਪਨੋਟਾਈਜ਼ ਕਰ ਲੈਣਾ। ਇੱਕ ਸ਼ਬਦ ਰੱਟਾ ਲਾਈ ਦਾ ਦਿਮਾਗ ਤੁਹਾਡਾ ਇੱਕ ਸ਼ਬਦ ਵਿੱਚ ਆ ਜੂ ਸਾਰੇ ਦਾ ਸਾਰਾ, ਜਿੰਨੇ ਥੌਟ ਨੇ ਵਿਚਾਰ ਨੇ, ਜਿਹੜੇ ਵਿਚਾਰ ਲਿਮ ਉਹ ਘਟਦੇ 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 ਇੱਕ ਵਿੱਚ ਕੰਸਨਟ੍ਰੇਟ ਹੋ ਜਾਂਦਾ ਮਾਈਂਡ। ਮਾਈਂਡ ਹੈ ਜਿਹੜਾ ਇੱਕ 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 ਥੋਟ ਤੇ ਕੰਸਨਟ੍ਰੇਟ ਕਰ ਜਾਂਦਾ, ਬਾਕੀ ਦੇ ਸ਼ਬਦ ਘਟੀ ਜਾਂਦੇ ਆ ਘਟੀ ਜਾਂਦੇ ਆ। ਜਿਹੜਾ ਇੱਕ ਰਿਪੀਟ ਕਰ ਰਹੇ ਆ ਬਾਰ ਬਾਰ, ਜਿੰਨੀ ਨਾਮ ਤੇ ਆਇਆ, ਜਿੰਨੀ ਨਾਮ ਤੇ ਆਇਆ, ਬਾਕੀ ਘਟੀ ਜਾਂਦੇ ਨੇ, ਇੱਕ ਵਧੀ ਜਾਂਦਾ, ਇੱਕ ਇੱਕ ਹੀ ਸ਼ਬਦ ਰਹਿ ਜਾਂਦਾ ਫਿਰ ਜਿੰਨੀ ਨਾਮ ਤੇ ਆਇਆ, ਹਿਪਨੋਟਾਈਜ਼ ਹੋ ਜਾਂਦਾ। ਐ ਹੋ ਜਿਵੇਂ ਸੌ ਗਿਆ, ਬਾਕੀ ਦਾ ਵਿਚਾਰ ਘਟ ਗਏ, ਇੱਕ ਹੀ ਰਹਿ ਗਿਆ, ਜਿੰਨੀ ਨਾਮ ਤੇ ਆਇਆ, ਜਿੰਨੀ ਨਾਮ ਤੇ ਆਇਆ, ਜਿੰਨੀ ਨਾਮ ਤੇ ਆਇਆ। ਹੁਣ ਧਿਆਨ ਨਾਲ ਆ ਗੱਲ ਸਮਝਿਓ, ਇਹਦੇ ਇਹਦਾ ਫਾਇਦਾ ਹੈਗਾ ਕੋਈ? ਹੈਗਾ, ਇਹਦਾ ਫਾਇਦਾ ਹੈ ਕਿ ਜਿਹੜਾ ਸਾਡਾ ਇੱਥੇ ਖਲਾਰਾ ਜਿਹਾ ਬਾਹਲਾ ਪਿਆ ਇਹ ਸਾਫ਼ ਹੋ ਜਾਂਦਾ, ਵਿਚਾਰ ਜਿਹੜੇ ਨੇ ਘਟ ਜਾਂਦੇ ਨੇ, ਬੰਦਾ ਥੋੜਾ ਜਿਹਾ ਰਿਲੈਕਸ ਹੋ ਜਾਂਦਾ, ਇਹ ਚੰਗਾ ਹੈ। ਜੇ ਹੁਣ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਲਈਏ, ਜਿਵੇਂ ਮੰਨ ਲਓ ਆਪਾਂ ਨੂੰ ਵੀ ਆਪਾਂ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ 10 ਮਿੰਟ 15 ਮਿੰਟ ਕਰ ਲਓ, ਅੱਧਾ ਘੰਟਾ ਕਰ ਲਓ, ਉਹ ਤੁਸੀਂ ਇਹਨੂੰ ਇਦਾਂ ਕਹਿਣਾ ਹੈ ਵੀ ਮੈਂ ਬ੍ਰੇਨ ਦੀ ਐਕਸਰਸਾਈਜ਼ ਕਰ ਰਿਹਾ। ਜਿਵੇਂ ਲੋਕੀ ਸਰੀਰ ਦੀ ਨਹੀਂ ਕਰਦੇ ਵੀ ਮੈਂ ਜਿਮ ਕਰ ਰਿਹਾ, ਮੈਂ ਭੱਜ ਰਿਹਾ, ਮੈਂ ਛਾਲਾਂ ਮਾਰ ਮਾਰ ਕੇ ਸਰੀਰ ਸੈੱਟ ਕਰਦਾ, ਇਦਾਂ ਕਹਿ ਲਓ ਵੀ ਮੈਂ 15 ਮਿੰਟ ਵਾਸਤੇ ਇਹਨੂੰ ਇਕਾਗਰ ਕਰਦਾ। ਐਕਸਰਸਾਈਜ਼ ਹੈ ਇਹ ਬ੍ਰੇਨ ਦੀ, ਇਹ ਨਹੀਂ ਵੀ ਜੇ ਹੁਣ ਤੂੰ ਵਾਹਿਗੁਰੂ ਵਾਹਿਗੁਰੂ ਘੰਟਾ 2 ਘੰਟੇ 4 ਘੰਟੇ ਕਰੇਗਾ ਤੇ ਸਿੱਧਾ ਹੀ ਸੱਚਖੰਡ ਚਲਿਆ ਗਿਆ ਜੀ, ਬੈਕੁੰਠ ਚ ਨਹੀਂ। ਉਹਦੇ ਲਈ ਗਿਆਨ ਦੀ ਲੋੜ ਹੈ, ਉਹਦੇ ਲਈ ਅਕਲ ਲੈਣੀ ਪੈਣੀ ਹੈ, ਸਮਝ ਲੈਣੀ ਪੈਣੀ ਹੈ, ਉਹ ਤਾਂ ਫਾਇਦਾ ਹੋਣਾ ਹੈ। ਕਿਉਂਕਿ ਇਸ ਟੌਪਿਕ ਤੇ ਜੇ ਕੋਈ ਬੰਦਾ ਤੁਹਾਡੇ ਚੋਂ ਕੋਈ ਵੀਰ ਭਰਾ ਗੱਲ ਕਰਨੀ ਚਾਹੁੰਦਾ ਹੋਵੇ, ਜਿੱਦੇ ਵੀ ਪਰਮੇਸ਼ਰ ਦੁਆਰ 15 ਤਰੀਕ ਤੱਕ ਤੇ ਮੈਂ ਨਹੀਂ ਹੋਣਾ, 15 ਤਰੀਕ ਤੋਂ ਬਾਅਦ ਕਿਸੇ ਵੀ ਵੀਰ ਦੇ ਮਨ ਚ ਹੋਵੇ ਕੋਈ ਡਾਊਟ, ਆਪਣੇ ਤੇ ਨੇੜੇ ਹੀ ਹੈ ਕਿਹੜਾ ਕੋਈ ਦੂਰ, ਬਹਿ ਕੇ ਗੱਲ ਕਰੀਏ, ਇਸ ਟੌਪਿਕ ਤੇ ਗੱਲ ਕਰ ਲਓ ਜਿੱਦਣ ਜੇ ਕਿਸੇ ਨੂੰ ਡਾਊਟ ਹੋਵੇ। ਕਿਉਂਕਿ ਬੜੇ ਬੰਦੇ ਨਾ ਇਦਾਂ ਗੱਲਾਂ ਕਰਨਗੇ, ਇਹ ਤੇ ਨਾਮ ਦੀਆਂ ਗੱਲਾਂ ਹੀ ਨਹੀਂ ਕਰਦੇ, ਐ ਕਿਹਾ ਕਰੋ ਸਵੇਰੇ ਉੱਠਿਆ ਕਰੋ ਭਾਈ, 2 ਵਜੇ ਚੌਂਕੜਾ ਮਾਰ ਕੇ ਬਹਿ ਜਾਇਆ ਕਰੋ, ਐ ਸਿਮਰਨ ਕਰਿਆ ਕਰੋ, ਐ ਕਰਿਆ ਕਰੋ, ਭਾਈ ਸਾਰਾ ਕੁਝ ਕਰਕੇ ਵੇਖਿਆ, ਕੱਲੀ ਕੱਲੀ ਗੱਲ ਦਾ ਤਜਰਬਾ ਹੈ। ਮੈਂ ਆਪਣੇ ਐਕਸਪੀਰੀਅੰਸ ਵਿੱਚੋਂ ਆਪਣੇ ਤਜਰਬੇ ਚੋਂ ਦੱਸਦਾ ਇਹ ਗੱਲ ਵੀ ਇੰਨਾ ਕੁ ਲਾਭ ਹੁੰਦਾ ਇਹਦਾ, ਕੱਲੀ ਕੱਲੀ ਗੱਲ ਕਰ ਕਰਕੇ ਸਮਝ ਕੇ ਮੈਂ ਕਹਿ ਰਿਹਾ, ਇਹ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ, ਪ੍ਰੈਕਟੀਕਲ ਕਰਕੇ ਵੇਖਿਆ ਵੀ ਇਹਦਾ ਇੰਨਾ ਫਾਇਦਾ ਹੁੰਦਾ ਹੈ। ਜਿਹੜੇ ਲੋਕ ਕਹਿੰਦੇ ਆ ਵੀ ਮੈਨੂੰ ਚਾਨਣ ਦਿਸਦਾ ਹੈ, ਵੀ ਇਹ ਚਾਨਣ ਅਸਲ ਵਿੱਚ ਹੈ ਕੀ? ਜਿਹੜੇ ਕਹਿੰਦੇ ਆ ਮੈਨੂੰ ਵਾਜੇ ਸੁਣਦੇ ਆ, ਇਹ ਵਾਜੇ ਅਸਲ ਵਿੱਚ ਹੈ ਕੀ? ਜਿਹੜੇ ਕਹਿੰਦੇ ਆ ਮੈਨੂੰ ਸਮੈਲ ਜੀ ਆਈ ਜਾਂਦੀ ਹੈ, ਮਹਿਕ ਜੀ ਆਈ ਜਾਂਦੀ ਹੈ, ਇਹ ਹੈ ਕੀ? ਇਹ ਅਸਲ ਵਿੱਚ ਜੇ ਤੁਸੀਂ ਸਿੱਧੀ ਸਿੱਧੀ ਗੱਲ ਸਮਝੋਗੇ ਤੇ ਇਹ ਜੋਗੀਆਂ ਦਾ ਮਤ ਹੈ, ਇਹ ਗੁਰੂ ਦੀ ਮਤ, ਇਹਨੂੰ ਜੋਗ ਮਤ ਕਹਿੰਦੇ ਆ। ਜੋਗ ਮਤ ਦੀ ਕਾਪੀ ਕਰਤੀ ਸਾਡੇ ਬੰਦਿਆਂ ਨੇ, ਸਾਡੇ ਬਾਬਿਆਂ ਨੇ, ਇਹ ਜੋਗ ਮਤ ਨੂੰ ਕਾਪੀ ਕਰ ਲਿਆ। ਜੋਗ ਮਤ ਵਿੱਚ ਫਸਿਆ ਬੰਦਾ ਬੜਾ ਕਸੂਤਾ ਫਸਦਾ, ਦਿਨ ਰਾਤ ਲੱਗਿਆ ਰਹਿੰਦਾ, ਖੁਸ਼ਕੋ ਦਾ ਸਿਰ ਹੋ ਜਾਂਦਾ ਜ਼ੋਰ ਲਾ ਲਾ ਕੇ, ਪਰ ਪ੍ਰਾਪਤ ਕੁਛ ਵੀ ਨਹੀਂ ਹੁੰਦਾ। ਉਹਦੇ ਅੰਦਰ ਦੀਆਂ ਕਮੀਨਗੀਆਂ ਖਤਮ ਨਹੀਂ ਹੁੰਦੀਆਂ, ਅੰਦਰ ਦੀਆਂ ਭੁੱਖਾਂ ਫੇਰ ਨਹੀਂ ਮਰਦੀਆਂ, ਜ਼ੋਰ ਲਾ ਲਾ ਕੇ ਥੱਕ ਜਾਂਦਾ। 6 ਮਹੀਨਿਆਂ ਬਾਅਦ ਵੇਖਿਓ ਉਹੇ ਜਿਹੇ ਦਾ ਉਹੇ ਜਿਹਾ, ਉਹੇ ਜਿਹਾ ਹੀ ਰਹਿੰਦਾ, ਉਹ ਬਦਲਾਵ ਨਹੀਂ ਆਉਂਦਾ। ਕਿਉਂਕਿ ਮੈਂ ਬਹੁਤ ਬੰਦਿਆਂ ਨਾਲ ਬਹਿ ਬਹਿ ਕੇ ਗੱਲਾਂ ਕਰਦਾ, ਬਾਬਿਆਂ ਦੇ ਫਸਾਏ ਹੋਏ, ਕਈ ਕਈ ਸਾਲਾਂ ਦੇ ਲਾਏ ਹੋਏ, ਜਦੋਂ ਉਹਨਾਂ ਨਾਲ ਬਹਿ ਕੇ ਗੱਲਾਂ ਕਰੀਦੀਆਂ ਫਿਰ ਸਮਝ ਜਾਂਦੇ ਸਾਰਾ ਕੁਝ, ਇੱਕ ਮਿੰਟ 'ਚ ਪਤਾ ਲੱਗ ਜਾਂਦਾ ਵੀ ਗੱਲ ਤੇ ਸਹੀ ਹੈ। ਆਲੇ ਦੁਆਲੇ ਬੱਲੇ ਬੱਲੇ ਮੇਰੀ ਬਹੁਤ ਹੋਣ ਲੱਗ ਗਈ ਵੀ ਬੰਦਾ ਭਗਤ ਬਹੁਤ ਹੈ, ਪਰ ਪੱਲੇ ਮੇਰੇ ਕੱਖ ਨਹੀਂ। ਭਾਈ ਸਾਹਿਬ ਇੱਦਾਂ ਦੱਸਦੇ ਆ, ਉਹ ਦੱਸਣਗੇ ਵੀ ਪੱਲੇ ਸਾਡੇ ਕੱਖ ਨਹੀਂ ਪਿਆ, ਕਰ ਕਰਕੇ ਬਹੁਤ ਕੁਛ ਵੇਖ ਲਿਆ, ਨਾਮ ਤੇ ਮੇਰਾ ਪੈ ਗਿਆ ਵੀ ਰੱਬ ਦਾ ਬੜਾ ਦਾਸ ਹੈ, ਰਾਮਦਾਸ, ਰਾਮ ਮਤਲਬ ਰਮਿਆ ਹੋਇਆ। ਕਹਿੰਦੇ ਟੌਰ ਜੀ ਬਹੁਤ ਬਣ ਗਈ ਵੀ ਨਾਮ ਬਹੁਤ ਜਪਦਾ, ਪਰ ਮੈਨੂੰ ਪਤਾ ਵੀ ਪੱਲੇ ਤੇ ਮੇਰੇ ਕੱਖ ਵੀ ਨਹੀਂ। ਮੈਂ ਜ਼ੋਰ ਲਾਈ ਗਿਆ, ਬੱਲੇ ਬੱਲੇ ਮੇਰੀ ਬਹੁਤ ਹੋਣ ਲੱਗ ਗਈ, ਆਲੇ ਦੁਆਲੇ ਰਿਸ਼ਤੇਦਾਰਾਂ ਚ ਵੀ, ਪਿੰਡ ਚ ਵੀ ਨਾਮ ਜਪਦਾ, ਨਾਮ ਜਪਦਾ, ਗੱਲਾਂ ਹੁੰਦੀਆਂ ਇਹ ਤੇ ਮੋਟਰ ਤੇ ਬੈਠਾ ਨਾਮ ਜਪੀ ਜਾਂਦਾ। ਕਦੇ ਕਈਆਂ ਨੇ ਘਰੇ ਭੋਰੇ ਪੱਟ ਲਏ ਵੀ ਮੈਂ ਤੇ ਭੋਰੇ ਚ ਵੜ ਵੜ ਕੇ ਨਾਮ ਜਪਿਆ, ਘਰਾਂ ਚ ਪੱਟ ਲਏ ਆਪਦਿਆਂ ਚ ਵੀ, ਬੱਲੇ ਬੱਲੇ ਤੇ ਬਹੁਤ ਹੋ ਗਈ। ਪਰ ਮੈਨੂੰ ਪਤਾ ਵੀ ਮੈਨੂੰ ਅਸਲ ਗੁਣਾਂ ਦੀ, ਪਰਮਾਤਮਾ ਦੇ ਨਿਯਮਾਂ ਦੀ ਸਮਝ ਨਹੀਂ ਪਈ। ਵੇਖੋ ਨਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਦੇ, ਪ੍ਰਤਪਾਲ ਹੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਕਹਿੰਦੇ ਗੁਣ ਤੇ ਕੋਈ ਜਾਣਿਆ ਨਾ ਰੱਬ ਦਾ, ਰੱਬ ਦੇ ਕਾਨੂੰਨ ਨੂੰ ਤੇ ਸਮਝਿਆ ਨਾ। ਜਿਵੇਂ ਹੁਣ ਮੰਨ ਲਓ ਆਪਾਂ ਪਿਆਰਿਓ ਕੈਨੇਡਾ ਚਲੇ ਜਾਈਏ ਤੇ ਜਾ ਕੇ ਕੈਨੇਡਾ ਦੇ ਕਾਨੂੰਨ ਨੂੰ ਤੇ ਸਮਝੋ ਨਾ, ਤੇ ਵਧੀਆ ਜ਼ਿੰਦਗੀ ਕਿਵੇਂ ਜਿਉਵੋਗੇ? ਵੀ ਛੜਕ ਕਿੱਦਾਂ, ਵੀ ਗੱਡੀ ਕਿਹੜੇ ਪਾਸੇ ਚੱਲਦੀ ਹੈ ਇਹ ਤੇ ਸਮਝਿਆ ਨਾ। ਜਾ ਕੇ ਨਾ ਤੁਸੀਂ ਉੱਥੇ ਦਾ ਸਿਸਟਮ ਸਮਝਿਆ, ਇੱਥੇ ਦਾ ਰੂਲ ਕੀ ਹੈ, ਕੈਨੇਡਾ ਜਾ ਕੇ ਕੈਨੇਡਾ ਦਾ ਕਾਨੂੰਨ ਤੇ ਸਮਝਿਆ ਨਾ, ਤੇ ਬਹਿ ਕੇ ਪਤਾ ਕੀ ਕਰੀ ਗਏ, ਕੈਨੇਡਾ 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 ਕਰੀ ਗਏ, ਕਾਨੂੰਨ ਉੱਥੇ ਦਾ ਕੀ ਹੈ, ਨਿਯਮ ਕੀ ਹੈ ਸਮਝਿਆ ਹੀ ਨਾ। ਇਹਦੇ ਨਾਲ ਕੀ ਹੋਜੂ ਫਿਰ? ਇੰਡੀਆ ਚ ਰਹਿਣ ਵਾਲਿਓ, ਇੰਡੀਆ ਦਾ ਕਾਨੂੰਨ ਸਮਝੋ, ਇੰਡੀਆ ਇੰਡੀਆ ਕਹਿਣ ਨਾਲ ਕੀ ਹੋਜੂ? ਅਮਰੀਕਾ ਜਾਣ ਵਾਲਿਓ, ਅਮਰੀਕਾ ਦੇ ਰੂਲਸ ਜਿਹੜੇ ਨੇ ਉਹਨੂੰ ਫੋਲੋ ਕਰੋ, ਉਹ ਸਮਝੋ। ਮੇਰਿਆ ਰੱਬਾ ਮੈਂ ਤੇਰੇ ਗੁਣਾਂ ਨੂੰ ਤੇ ਜਾਣਿਆ ਨਾ, ਲੱਗ ਪਿਆ ਮੈਂ ਤੇ ਹੁਣ ਸੁਣਿਓ ਆ ਸ਼ਬਦ, ਵੇਖੋ ਸਿੱਧਾ ਸਮਝ ਆਉਂਦਾ ਨਾ ਵੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਬ੍ਰਹਿਮੰਡਾਂ ਦਾ ਜਿਹੜਾ ਮਾਲਕ ਰੱਬ ਹੈ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮੈਂ ਕਮਲੇ ਨੇ ਰੱਬ ਦਾ ਗੁਣ ਤੇ ਕੋਈ ਜਾਣਿਆ ਨਾ, ਤੇ ਲੱਗ ਪਿਆ ਰੱਬ ਵਾਹਿਗੁਰੂ ਵਾਹਿਗੁਰੂ ਕਰਨ, ਹਰ ਅਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਇਹ ਪਤਾ ਨਹੀਂ ਵੀ ਜਪਦੇ ਕਿਵੇਂ ਹੁੰਦੇ ਐ। ਮੈਂ ਲੋਕਾਂ ਦੇ ਕਹਿਣ ਮੁਤਾਬਕ ਹਰੀ 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 ਗੁਰੂ 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 ਕਰਨ ਲੱਗ ਪਿਆ, ਹਰ ਅਰਾਧਨਾ ਜਾਣਾ ਰੇ। ਮੈਨੂੰ ਪਤਾ ਨਹੀਂ ਵੀ ਅਸਲ ਚ ਅਰਾਧਨਾ ਕਹਿੰਦੇ ਕਿਹਨੂੰ ਐ, ਅਸਲ ਚ ਰੱਬ ਨੂੰ ਸਮਝੀ ਦਾ ਕਹਿੰਦਾ। ਮੈਂ ਤੇ ਕਮਲਿਆਂ ਵਾਂਗੂ ਲੱਗ ਪਿਆ ਕਰਨ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ। ਕਹਿੰਦੇ ਨਾਮ ਮੇਰਾ ਰਾਮ ਦਾ ਦਾਸ ਪੈ ਗਿਆ, ਲੋਕੀ ਕਹਿਣ ਲੱਗ ਗਏ ਭਗਤ ਬਹੁਤ ਵੱਡਾ, ਪਤਾ ਮੈਨੂੰ ਕੱਖ ਵੀ ਨਹੀਂ, ਟੌਰ ਤੇ ਬਣ ਗਈ ਮੇਰੀ ਪਰ ਪਤਾ ਮੈਨੂੰ ਕੱਖ। ਲੋਕਾਂ 'ਚ ਇਹ ਗੱਲ ਪ੍ਰਚਲਿਤ ਹੋ ਗਈ ਵੀ ਕਿਉਂਕਿ ਮੈਂ ਹਰੀ ਹਰੀ ਗੁਰੂ ਗੁਰੂ ਕਰਦਾ ਸੀ ਨਾ, ਤੇ ਲੋਕਾਂ ਨੂੰ ਐਂ ਲੱਗਦਾ ਵੀ ਭਗਤ ਬਹੁਤ ਵੱਡਾ, ਲੋਕੀ ਮੈਨੂੰ ਨਾਮ ਜਪਣ ਵਾਲੀ ਰੂਹ ਸਮਝਦੇ ਐ। ਪਰ ਮੇਰੇ ਮਨ ਨੂੰ ਪਤਾ ਵੀ ਮਨਾ, ਅਜੇ ਕਾਮ ਤੋਂ ਤੇਰਾ ਛੁਟਕਾਰਾ ਨਹੀਂ ਹੋਇਆ, ਅਜੇ ਕ੍ਰੋਧ ਤੋਂ ਤੇਰਾ ਛੁਟਕਾਰਾ ਨਹੀਂ ਹੋਇਆ, ਅਜੇ ਵੀ ਲੋਭ ਆਉਂਦਾ ਹੈ ਮਨ 'ਚ, ਅਜੇ ਵੀ ਮੋਹ ਦੇ ਚਿੱਕੜ 'ਚ ਫਸਿਆ ਹੋਇਆ ਮੈਂ, ਮੋਹ ਆਉਂਦਾ ਹੈ ਜੇ ਨਿਕਲਿਆ ਥੋੜਾ, ਹੰਕਾਰ ਨੇ ਖੇੜਾ ਥੋੜਾ ਛੱਡਿਆ ਮੇਰਾ, ਮੈਨੂੰ ਮੇਰੇ ਬਾਰੇ ਪਤਾ ਹੈ ਵੀ ਹਰ ਅਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰੀ ਹਰੀ ਗੁਰੂ ਗੁਰੂ ਕਰਨ ਲੱਗ ਪਿਆ, ਤੇ ਨਾਮ ਪੈ ਗਿਆ ਵੀ ਬੜਾ ਭਗਤ ਹੈ, ਵੀ ਬੜਾ ਭਗਤ ਹੈ ਮੇਰਿਆ ਮਾਲਕਾ, ਮੈਨੂੰ ਮੇਰੇ ਬਾਰੇ ਪਤਾ, ਮੈਨੂੰ ਤੇ ਕੱਖ ਵੀ ਨਹੀਂ ਪਤਾ, ਲੋਕੀ ਮੈਨੂੰ ਭਗਤ ਸਮਝੀ ਜਾਂਦੇ। ਹੁਣ ਸਾਡਾ ਸਾਰਿਆਂ ਦਾ ਹਾਲ ਇਹ ਹੈ ਨੀ ਪਿਆ, ਏਦਾਂ ਹੀ ਕਹਿਣ ਨਾਲ ਹੋ ਜੂ ਕੱਲਾ ਵੀ ਵਾਹਿਗੁਰੂ 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 ਵਾਹਿਗੁਰੂ। ਹੁਣ ਜੇ ਸੁਣਿਓ ਅਗਲਾ ਕਹਿੰਦਾ ਰਾਮ ਰਾਮ ਕਹਿਣ ਨਾਲ ਨਹੀਂ ਹੁੰਦਾ, ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਹੋ ਜਾਂਦਾ, ਬੱਲੇ ਉਹ ਤੇਰੇ, ਐ ਨਹੀਂ ਕੰਮ ਚੱਲਣਾ। ਹਿੰਦੂਆਂ ਨੂੰ ਤਾਂ ਤੁਸੀਂ ਐਂ ਕਹੋ ਵੀ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ। ਕਹਿੰਦੇ ਰਾਮ ਰਾਮ ਕਹਿਣ ਨਾਲ ਰਾਮ ਥੋੜਾ ਪਾਇਆ ਜਾਉ। ਰਾਮ ਇੱਥੇ ਰਾਮ ਜੀ ਨਹੀਂ, ਉਹ ਤੇ ਰਾਮ ਗਏ ਰਾਵਣ ਗਏ, ਉਸ ਰਾਮ ਦੀ ਗੱਲ ਨਹੀਂ। ਰਾਮ ਦਾ ਅਰਥ ਹੈ ਰਮਿਆ ਹੋਇਆ, ਕਿ ਪਿਆਰਿਆ ਕੱਲਾ ਕਹਿਣ ਨਾਲ ਕੀ ਹੋਜੂ ਇੱਥੇ, ਚਾਹੇ ਰਾਮ ਰਾਮ ਕਹਿ ਲੈ ਕੱਲਾ, ਚਾਹੇ ਵਾਹਿਗੁਰੂ ਵਾਹਿਗੁਰੂ ਕਹੀ ਜਾ, ਇਹਦੇ ਨਾਲ ਕੀ ਹੋਣਾ ਹੈ, ਇੱਦਾਂ ਨਹੀਂ ਗੱਲ ਬਣਨੀ। ਆ ਵੇਖੋ ਨਾ ਸ਼ਬਦ ਆਪਾਂ ਕਿੰਨੀ ਵਾਰ ਪੜ੍ਹਦੇ ਹਾਂ, ਲੋ ਇੱਕ ਵਾਰੀ ਸੁਣੋ। ਰਾਮ ਰਾਮ ਕਰਤਾ ਸਭ ਜੱਗ ਫਿਰੈ,
ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾ,
ਰਾਮ ਰਾਮ ਕਰਤਾ ਸਭ ਜੱਗ
ਪੜੋ ਪੜੋ,
ਰਾਮ ਨਾ ਪਾਇਆ ਜਾਏ,
ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ, ਅਗਮਿਆ ਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ, ਕੀਮਤ ਕਿਨੈ ਨਾ ਪਾਇਆ, ਕਿਤੇ ਨਾ ਲਿਆ ਜਾਏ।
ਕਹਿੰਦੇ ਹੋਰ ਕੋਈ ਤਰੀਕਾ ਨਹੀਂ, ਇੱਕ ਤਰੀਕਾ ਹੈ। ਅਗਲੀ ਪੰਕਤੀ ਜੇ ਸੁਣ, ਕਹਿੰਦੇ ਜੇ ਰੱਬ ਨੂੰ ਮਿਲਣਾ ਇੱਕ ਤਰੀਕਾ ਹੈ, ਜੇ ਮਨ ਤੇ ਅਸਰ ਪੈ ਸਕਦਾ ਹੈ ਤੇ ਉਹ ਹੈ ਸ਼ਬਦ ਦਾ, ਜੇ ਮਨ ਵਿੰਨਿਆ ਜਾ ਸਕਦਾ ਹੈ ਤੇ ਗਿਆਨ ਨਾਲ, ਅਕਲ ਲੈ ਸੁਣ ਕਰਕੇ ਨਹੀਂ ਦਿਮਾਗ ਸਮਝ ਕੇ। ਵੇਖੋ ਨਾ ਪਿਆਰਿਓ, ਇੱਕ ਤੇ ਬੰਦਾ ਐ ਹੋਈ ਜਾਂਦਾ, ਸੁਣ ਹੋਈ ਜਾਂਦਾ, ਹਿਪਨੋਟਾਈਜ਼ ਹੋ ਗਏ, ਹਿਪਨੋਟਾਈਜ਼ ਬੰਦਾ ਸੁਣ ਹੋ ਜਾਂਦਾ, ਵਿਚਾਰ ਖਤਮ ਕਰਨੇ। ਇੱਕ ਕੀ ਹੈ, ਇੱਕ ਹੈ ਕਿ ਜਦੋਂ ਸ਼ਬਦ ਸੁਣਨੇ ਨੇ ਫਿਰ ਤੇ ਵਿਚਾਰ ਆਉਣੇ ਨੇ ਨਾ, ਫਿਰ ਤਾਂ ਜ਼ਿਆਦਾ ਵਿਚਾਰ ਆਉਣਗੇ ਜਦੋਂ ਅਰਥ ਸੁਣਦੇ ਹੋ ਤੁਸੀਂ। ਹੁਣ ਉਦੋਂ ਮੈਂ ਗੱਲ ਕਰਦਾ, ਤੁਹਾਡੇ ਅੰਦਰ ਕਿੰਨਾ ਕੁਝ ਚੱਲ ਰਿਹਾ, ਇਹ ਤੇ ਚੱਲਦਾ। ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਉੱਥੇ ਬੰਦ ਹੁੰਦਾ, ਉਹ ਅਸੀਂ ਇਸ ਕਰਕੇ ਮਾਇੰਡ ਖਾਲੀ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਕਰੋ, ਉਦੋਂ ਬਾਅਦ ਸਮਝ ਵਾਲੇ ਪਾਸੇ ਨੂੰ ਤੁਰੋ, ਅਕਲ ਲੈਣ ਵਾਲੇ ਪਾਸੇ, ਵੀ ਇਕਾਗਰਤਾ ਤੇ ਬਣ ਗਈ ਹੁਣ, ਵੀ ਗੱਲ ਸੁਣਾਓ, ਹੁਣ ਇਕਾਗਰਤਾ ਬਣੀ ਹੋਈ ਹੈ, ਲੈ ਹੁਣ ਦੱਸੋ। ਫਿਰ ਗੁਰੂ ਦੇ ਸ਼ਬਦ ਦੇ ਨਾਲ, ਅਕਲ ਦੇ ਨਾਲ ਆ ਜਿਹੜਾ ਮਨ ਹੈ ਵਿੰਨਿਆ ਜਾਣਾ, ਹੋਰ ਕੋਈ ਤਰੀਕਾ ਨਹੀਂ। ਅਗਲੀ ਪੰਕਤੀ ਸੁਣੋ,
ਗੁਰ ਕੇ ਸ਼ਬਦ ਭਿਦਿਆ, ਇਨ ਭਿਦ ਵਸਿਆ ਮਨ ਆਏ।
ਆ ਸੁਣੋ ਨਾ, ਕਹਿੰਦੇ ਰੱਬ ਮਨ ਵਿੱਚ ਵਸ ਜਾਂਦਾ ਇਸ ਵਿਧੀ ਨਾਲ, ਰਾਮ ਰਾਮ ਕਹਿਣ ਨਾਲ ਨਹੀਂ ਵਸਦਾ, ਸਮਝ ਕੇ ਵਸ ਜਾਂਦਾ, ਸ਼ਬਦ ਨਾਲ ਵਸ ਜਾਂਦਾ, ਅਕਲ ਲੈ ਕੇ ਤੇ ਜ਼ਰੂਰ ਰੱਬ ਦਿਮਾਗ 'ਚ ਬਹਿ ਜਾਂਦਾ, ਚੇਤੇ 'ਚ ਬਹਿ ਜਾਂਦਾ, ਪਰ ਕੱਲਾ ਬੋਲ ਬੋਲ ਕੇ ਨਹੀਂ ਵਸਦਾ। ਆਹ ਤਰੀਕਾ ਸਭ ਤੋਂ ਵਧੀਆ। ਫਿਰ ਪੰਕਤੀ ਪੜ੍ਹ ਕੇ ਅਗਲੀ ਪੰਕਤੀ ਸੁਣ ਕੇ ਅੱਗੇ ਆਪਾਂ ਗੱਲ ਕਰਾਂਗੇ।
ਗੁਰ ਕੇ ਸ਼ਬਦ ਭਿਦਿਆ, ਇਨ ਭਿਦ ਵਸਿਆ ਮਨ ਆਏ, ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਰਹਿਆ ਸਮਾਏ, ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ ਆਏ, राम राम करता सब जग फिरे, राम नाम पाया जाए।
पढ़ो जी।
राम राम करता
सब जग फिरे,
राम नाम पाया जाए।
बस एक किते सिद्धे सिद्धे नुकते साडे दिमाग च आ जाण। शरदा वालिया ने कसर कोई नहीं छड़ी, बड़ा जोर लाया। प्यार वाले बंदिया ने कसर थोड़ा छड़ी है, मेहनत कर उठ उठ के किन्ना किन्ना जोर बेचारे ओ ते शरदा च है ना, उन्हां नूं पता नहीं लगा। हुण पता लग सकदा ज्ञान तो बाद ध्यान रब च आपे ही टिक जांदा। जदों ज्ञान लांगे परमात्मा च ध्यान आपे टिकन लग जांदा। समझ आ गई जदों भी गुरु साहब जी इदां समझा देणगे, जदों भी ओह घटां घटां विच वसिया हर थां ते हर जगह हर थां ते अपने आप ही बंदे दा मन लगन लग जांदा। पर पुठे पासे पाता होर ही पासे तोर के उलझाया पिया। ता करके बंदियां दी मेहनत ते कोई शक नहीं, शरदा ते कोई शक नहीं, पर पा पानी च मधाणी बैठे है। तेरी मधाणी ते कोई शक नहीं भाई, पर पा पानी च बैठा है। मधाणी तेरी बहुत वधिया है, शरदा तेरी बहुत वधिया है, पर पानी च है। पानी चो थोड़ा मक्खन निकलू। जे किते यही शरदा सही जगह ते बनाई हुंदी अज नूं किते दा किते पहुंचिया हुंदा। जे किते ज्ञान समझण वाले पासे तुरदा अज नूं तू बोलण दिंदा किसे नूं, गल करके विखाउंदा कोई तेरे नाल, किसे विषय ते गल कर लैंदा। जे बंदा ज्ञान वाले पासे तुरदा गल करके विखाउंदा कोई साडे नाल। पर असी इन्नियां सालां तों धर्मी वी बने फिरदे रहे पर पता कख वी नहीं लग्गिया, क्योंकि साडे कहा जांदा ज्ञान लैण दी लोड नहीं जी, अर्थां दी लोड नहीं, समझण दी लोड नहीं। पर तुसीं वाहिगुरू वाहिगुरू करी चलो पार उतार आप ही हो जाना। नहीं भाई, गुरु ग्रंथ साहब की बाणी नूं समझना है। गुरु जी कहिंदे की है, कहिंदे नाम ते मेरा पैजू भी रब दा बड़ा भगत है, ओदा मेरे पल्ले कख नहीं। हर आराधना जाना रे, हर हर गुर गुर करता रे, हर जियो नाम परयो रामदास। मेरा ते नाम पै गया भगत है बहुत वड्डा, कख नहीं पता मैनूं। अगे
दीन दयाल कृपाल सुख सागर, सर्ग कटां पर पूरी रे।
सारे कटां च बसिया होया ओ दीना ते दयालता करन वाला है, कृपालू है, सुख देन वाला मेरा मालक घट घट विच बसिया होया। पर मैं मूरख जीव तो वाहिगुरू वाहिगुरू करदा, ओनू हाजर नाजर मैं समझदा ही नहीं। जीव तो कही ना वाहिगुरु वाहिगुरु राम 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 राम, पर मन करके मैं नेड़े जानदा ही नहीं। सुनो,
पेखत सुनत सदा है संगे, मैं मूर्ख जाने अधूरी रे।
जीव तो रब रब वाहिगुरु वाहिगुरु राम राम बहुत करदा, पर मैं मन करके ओनू दूर समझना। देखत सुनत सदा है संगे, मैं मूर्ख जानिया दूरी रे। मैं मन करके रब नू नेड़े समझिया ही नहीं। दसो प्यारे हो, जेड़ा बंदा मन करके रब नू नेड़े समझदा, चोरी कर लो, बेईमानी कर लो, किसे दी वट वढ़ लो, धोखा करू किसे ना, कदी भी नहीं। जेड़ा बंदा मन करके रब नू नेड़े समझदा है, वह दुध च पानी पा के बेचू, बोलो कदे भी। सरकार तो 40,000 लो फिर कम 40,000 का करू के नहीं करू, करू किथे नेड़े समझिया। मैं तो सवेरे बह जाना हूं इतने बंदे रब रब बथेरा करते हैं। मैं इदा के बंदे वेखे, नितनेम नहीं छड़िया कभी जिंदगी, नितनेम करना छड़िया नहीं, पर बेईमानियां भी उवें चलदियां ने, ठगियां भी उवें, घट भी तो लेने, झूठ भी बोलेने, नाम भी तो जपेने, ਨਾਮ ਵੀ ਜਪਣਿਆਂ ਨਾਲ ਹੀ ਸਾਰਾ ਕੁਝ ਚੱਲਦਾ ਕਰਦੇ ਨੇ ਜਾਂਦੇ ਹੀ ਹਾਂ ਜੀ ਸਵੇਰੇ ਸਵੇਰੇ ਤੇ ਅਸੀਂ ਪਹੁੰਚ ਜਾਂਦੇ ਹਾਂ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਹਰਿ ਕ੍ਰਿਸ਼ਨ ਏਦਾਂ ਨਹੀਂ ਕਰਦੇ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਸਾਰਾ ਦਿਨ ਲੋਕਾਂ ਦੀਆਂ ਜੇਬਾਂ ਕੱਟਦਾ ਗਲ ਵੱਢਦਾ ਉਹ ਮਿੱਠਾ ਬੋਲਣਾ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਜਿੰਨਾ ਮਰਜ਼ੀ ਪ੍ਰਸ਼ਾਦਾ ਵਾਹਿਗੁਰੂ ਜੀ ਐ ਬੋਲਦੇ ਨੇ ਤੁਸੀਂ ਵੇਖਿਓ ਇੰਨਾ ਮਿੱਠਾ ਐ ਲੱਗਦਾ ਵੀ ਯਾਰ ਇੰਨਾ ਮਿੱਠਾ ਇੰਨੇ ਵਧੀਆ ਇੰਨੇ ਪਿਆਰੇ ਬੰਦੇ ਇੰਨੇ ਮਿੱਠੇ ਬੰਦੇ ਤੁਸੀਂ ਲੰਗਰਾਂ ਵਿੱਚ ਪ੍ਰਸ਼ਾਦਾ ਹੁਣ ਉਹ ਕਹਿੰਦੇ ਲੱਗਿਆ ਵਰਤਾਉਣ ਉਹ ਲਿਆਓ ਜੀ ਜੋੜਾ ਵਾਹਿਗੁਰੂ ਮੈਨੂੰ ਫੜਾਓ ਉਹ ਕਰੇ ਮੈਂ ਰੱਖ ਦੂੰ ਨਾ ਜੀ ਤੁਸੀਂ ਸੇਵਾ ਦਾ ਮੌਕਾ ਤੇ ਦਿਓ ਨਾ ਇੱਕ ਵਾਰ ਮੌਕਾ ਤੇ ਦਿਓ ਨਾ ਥੋੜਾ ਜਿਹਾ ਮੌਕਾ ਤੇ ਦਿਓ ਉਹ ਧੱਕੇ ਨਾਲ ਹੀ ਅਗਲੇ ਦੀ ਜੁੱਤਾ ਫੜਦਾ ਅਗਲੇ ਦਾ ਉਹ ਐ ਪਾਲਿਸ਼ ਕਰਕੇ ਐ ਪਾਲਿਸ਼ ਕਰਕੇ ਸਭ ਕੁਛ ਤੇ ਰਕਸ਼ੇ ਵਾਲਾ ਸੋਚਦਾ ਯਾਰ ਕਮਾਲ ਹੋ ਗਈ ਇੰਨੀ ਸੇਵਾ ਕਰਦੇ ਨੇ ਬੰਦੇ ਤੇ ਲੰਗਰਾਂ ਚ ਤਾਂ ਵੀ ਬਗਲਾ ਪ੍ਰਸ਼ਾਦਾ ਵਾਹਿਗੁਰੂ ਦਾਲਾ ਵਾਹਿਗੁਰੂ ਚਾਰ ਵਾਹਿਗੁਰੂ ਕਿੰਨਾ ਕੁਛ ਵਾਹਿਗੁਰੂ ਵਾਹਿਗੁਰੂ ਯਾਰ ਕਮਾਲ ਕੀਤੀ ਪਈ ਬੰਦਿਆਂ ਨੇ ਤੇ ਉਹੀ ਬੰਦਾ ਰਕਸ਼ੇ ਵਾਲਾ ਪਿੱਛੇ ਮਾਰੀ ਕਿਸੇ ਨੇ ਗੱਡੀ ਅੱਗੇ ਉਹਨੇ ਬ੍ਰੇਕ ਲਾਤੀ ਅਗਲੀ ਗੱਡੀ ਵਾਲੇ ਨੇ ਤੇ ਮਾੜਾ ਜਿਹਾ ਰਕਸ਼ਾ ਵੱਜ ਗਿਆ ਗੱਡੀ ਦੇ ਬੈਂਪਰ ਦੇ ਨਾਲ ਉਹ ਪਿੱਛੇ ਜਦੋਂ ਜਾ ਕੇ ਲੱਗਿਆ ਅੱਗੋਂ ਆਇਆ ਸਰਦਾਰ ਉਤਰ ਕੇ ਪੱਗ ਬੰਨੀ ਹੋਈ ਹੈ ਤੇ ਰਕਸ਼ੇ ਵਾਲੇ ਨੇ ਤਿੰਨ ਚਾਰ ਮਾਰੀਆਂ ਕੰਨ ਤੇ ਤੇ ਰਕਸ਼ੇ ਵਾਲਾ ਮਸਾਂ ਸੈੱਟ ਜਿਹਾ ਹੋ ਕੇ ਵੇਖਦਾ ਵੀ ਬੰਦਾ ਇਹ ਤੇ ਵੇਖਿਆ ਲੱਗਦਾ ਇਹ ਤੇ ਸਵੇਰੇ ਉਹੀ ਹੈ ਜਿਹੜਾ ਕਹਿੰਦਾ ਜੁੱਤਾ ਦਿਓ ਵਾਹਿਗੁਰੂ ਜੀ ਵੀ ਮੈਨੂੰ ਤੁਸੀਂ ਅੱਜ ਜੁੱਤਾ ਤੇ ਫੜਾਓ ਵੀ ਬੰਦਾ ਤੇ ਉਹੀ ਹੈ ਹੁਣ ਤਿੰਨ ਚਾਰ ਜੜਤੀਆਂ ਮੇਰੇ ਕੰਨ ਤੇ ਆਉਣ ਸਰ ਵੀ ਗੁਰਦੁਆਰੇ ਕਹੇ ਜੇ ਨੇ ਇੱਥੇ ਕਹੇ ਜੇ ਨੇ ਮੈਂ ਕਹਿੰਦਾ ਜਿੰਨਾ ਪਖੰਡ ਕਰਨਾ ਅਸੀਂ ਲੋਕਾਂ ਨੂੰ ਨਿਆਣਿਆਂ ਨੂੰ ਅਸੀਂ ਸਿਖਾਉਂਦੇ ਹਾਂ ਜਿੰਨੇ ਭਲੇ ਮਾਨਸ ਅਸੀਂ ਗੁਰਦੁਆਰੇ ਜਾ ਕੇ ਬਣਦੇ ਆ ਸਾਡੇ ਨਿਆਣੇ ਕਹਿੰਦੇ ਨੇ ਵੀ ਅੱਛਾ ਐ ਬਣੀਦਾ ਹੁੰਦਾ ਗੁਰਦੁਆਰੇ ਐ ਜਮਾਂ ਹੀ ਭਿੱਜੀ ਬਿੱਲੀ ਐ ਲੱਗਦਾ ਵੀ ਇਹ ਬੰਦਾ ਵੀ ਕੋਈ ਗੱਲ ਕਰ ਲੈਂਦਾ ਐ ਵਿੱਚ ਹੀ ਵੜੀ ਜਾਊ ਜਦੋਂ ਮੱਥਾ ਟੇਕਣ ਕੋਈ ਐ ਤੇ ਜਦੋਂ ਉਦਾਂ ਵੇਖੋ ਤੁਸੀਂ ਉਸ ਬੰਦੇ ਨੂੰ ਬਾਹਰ ਨਿਕਲ ਕੇ ਵੇਖੋ ਉਸ ਬੰਦੇ ਨੂੰ ਇਹ ਪਖੰਡ ਸਿਖਾ ਰਹੇ ਅਸੀਂ ਬਾਹਰਲੇ ਦੇਸ਼ਾਂ ਦੇ ਨਿਆਣੇ ਜਿੱਦਾਂ ਦੇ ਹੈਗੇ ਹੈਗੇ ਫਿਰ ਅਸੀਂ ਕਿੱਥੇ ਇੱਦਾਂ ਦੇ ਅਸੀਂ ਤਾਂ ਭੇਖ ਕਰਨਾ ਸਿਖਾਉਂਦੇ ਹਾਂ ਵੀ ਕਾਕਾ ਹੱਥ ਜੋੜੋ ਗੁਰਦੁਆਰੇ ਚ ਐ ਕਰੋ ਬਾਹਰ ਜੋ ਮਰਜ਼ੀ ਕਰੀ ਜਾਓ ਐ ਨਹੀਂ ਭਾਈ ਇਹਦੇ ਨਾਲ ਜ਼ਿੰਦਗੀ ਨਹੀਂ ਬਦਲਦੀ ਕਿੱਥੇ ਹੈ ਜੀ ਚੇ ਸਾਰਾ ਕੁਛ ਹੀ ਜ਼ਿੰਮੇਵਾਰੀਆਂ ਸਮਝਣੀਆਂ ਕਿੱਥੇ ਰਹਿ ਗਈਆਂ ਫਰਜ਼ ਸਮਝਣੇ ਸੌਖਾ ਬੰਦਾ ਜਿਹੜੇ ਬੰਦੇ ਅੱਜ ਤੁਹਾਡੇ ਚ ਚਾਹੁੰਦੇ ਆ ਨਾ ਮੈਂ ਸਿੱਧੀ ਸਿੱਧੀ ਗੱਲ ਕਈ ਵਾਰੀ ਕੀਤੀ ਹੈ ਪਿੱਛੇ ਤਿੰਨ ਚਾਰ ਵਾਰ ਸਭ ਤੋਂ ਸੌਖੇ ਜਿਹੜੇ ਬੰਦੇ ਹੋਣਾ ਚਾਹੁੰਦੇ ਆ ਵੀ ਸਾਨੂੰ ਦੱਸੋ ਜੀ ਸ਼ਾਂਤ ਕਿਵੇਂ ਰਹੀਏ ਤੁਹਾਡੇ ਚ ਜਿਹੜੇ ਵੀਰ ਭਰਾ ਚਾਹੁੰਦੇ ਆ ਵੀ ਸ਼ਾਂਤੀ ਕਿਵੇਂ ਆਵੇ ਦੱਸੋ ਵੀ ਭਟਕਣਾ ਜੀ ਲੱਗੀ ਰਹਿੰਦੀ ਹੈ ਸਭ ਤੋਂ ਵਧੀਆ ਤਰੀਕਾ ਕਿਹੜਾ ਕਿਹੜਾ ਪਾਠ ਕਰੀਏ ਕਿਹੜਾ ਨਾਮ ਜਪੀਏ ਭਾਈ ਸਭ ਨਾਲੋਂ ਵਧੀਆ ਗੱਲ ਹੈ ਵੀ ਜ਼ਿੰਮੇਵਾਰੀਆਂ ਸਮਝੋ ਫਰਜ਼ ਸਮਝੋ ਆਪਣਾ ਤੁਸੀਂ ਕਹੋਗੇ ਜ਼ਿੰਮੇਵਾਰੀਆਂ ਸਮਝਣ ਨਾਲ ਸ਼ਾਂਤੀ ਕਿਵੇਂ ਆਊ ਫਰਜ਼ ਸਮਝਣ ਨਾਲ ਸ਼ਾਂਤੀ ਕਿਵੇਂ ਆਊ ਬਿਲਕੁਲ ਆਊ ਭਾਈ ਜ਼ਿੰਮੇਵਾਰੀਆਂ ਸਮਝਣ ਵਾਲੇ ਬੰਦੇ ਅੱਜ ਨਾ ਅਸੀਂ ਉੱਥੇ ਮੈਂ ਤੁਰਨ ਲੱਗੇ ਆ ਜਦੋਂ ਤੇ ਦੋ ਚਾਰ ਬੰਦੇ ਇਦਾਂ ਦੇ ਮਿਲਣ ਵਾਲੇ ਆਲੇ ਦੇ ਆ ਗਏ ਵੀ ਜਾਨੀ ਕਿ 15 ਮਿੰਟ ਮੈਂ ਲੇਟ ਹੋ ਗਿਆ ਅੱਜ ਤੇ ਇੱਥੇ ਵੀ ਮੈਂ 2:10 ਤੇ ਅੱਜ ਸ਼ੁਰੂ ਕੀਤਾ ਵੈਸੇ ਮੈਂ ਸ਼ੁਰੂ ਕਰਨਾ ਸੀ 1:45 ਤੇ ਜਾਂ 50 ਤੇ 15 ਮਿੰਟ ਮੈਂ ਲੇਟ ਆਇਆ ਨਾ ਹੁਣ ਜਦੋਂ 15 ਮਿੰਟ ਲੇਟ ਮੈਂ ਹੋ ਗਿਆ ਤੇ ਚਲੋ ਮਜਬੂਰੀ ਬਣ ਗਈ ਵੀ ਬੰਦੇ ਆ ਗਏ ਪਰ ਮੇਰੀ ਗਲਤੀ ਹੋ ਗਈ ਵੀ ਉਦੋਂ ਵੀ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀ ਮੇਰੀ ਵੀ ਗਲਤੀ ਹੈ 15 ਮਿੰਟ ਹੋਰ ਪਹਿਲਾਂ ਆਉਂਦਾ ਬਾਹਰ ਛੇਤੀ ਆ ਜਾਂਦਾ ਚਲੋ ਹੁਣ ਤੁਸੀਂ ਇਹ ਵੇਖੋ ਵੀ ਅਸੀਂ 120 ਦੀ ਸਪੀਡ ਤੇ ਆਏ ਹਾਂ ਅੱਜ ਜਦੋਂ ਆਏ ਤੇ ਨਾ ਮੈਨੂੰ ਕਿਤੇ ਫੁੱਲ ਖਿੜੇ ਦਿਸੇ ਨਾ ਮੈਨੂੰ ਕਦੇ ਕੋਈ ਕੋਈ ਕਿਤੇ ਰੌਣਕ ਦਿਸੀ ਕਿਉਂਕਿ ਮਨ ਚ ਤੇ ਇਹ ਸੀ ਵੀ ਛੇਤੀ ਪਹੁੰਚੀਏ ਲੇਟ ਹੋ ਗਏ ਸਿਆਣੇ ਕਹਿੰਦੇ ਨਾ ਵੀ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਵੇਲੇ ਨਾਲ ਕੰਮ ਕਵੇਲੇ ਦੀਆਂ ਟੱਕਰਾਂ ਹੁਣ ਤੁਸੀਂ ਦੱਸੋ ਜਦੋਂ ਜ਼ਿੰਮੇਵਾਰੀ ਹੈ ਜਿਹੜੀ ਬੰਦਾ ਸਹੀ ਟਾਈਮ ਤੇ ਨਿਭਾਊਗਾ ਨਾ ਮੈਂ ਤੁਹਾਨੂੰ ਐਗਜ਼ਾਮਪਲ ਇਹ ਦੇ ਰਿਹਾ ਵੀ ਸੌਖੀ ਜਿੰਦ ਰਹਿੰਦੀ ਹੈ ਜਦੋਂ ਤੁਸੀਂ ਆਪਣੇ ਫਰਜ਼ ਐਨ ਨਿਭਾਓ ਪ੍ਰੋਪਰ ਹੁਣ ਜਦੋਂ ਆਪਾਂ ਆਏ ਆ ਆਉਣ ਸਾਰ ਮੈਂ ਕੀ ਕਰਿਆ ਵੀ ਜਿੱਦਾਂ ਸਥਾਨ ਲਾਉਂਦੇ ਹਾਂ ਆਪਾਂ ਵੈਸੇ ਤੇ ਮੈਂ 5 ਮਿੰਟ ਲਾਉਂਦਾ ਆਰਾਮ ਨਾਲ ਹੌਲੀ ਹੌਲੀ ਅੱਜ 50 ਤੱਕ ਲੇਟ ਹੋ ਗਏ ਸੀ ਪਹਿਲਾ ਸ਼ਬਦ ਪੜ ਰਿਹਾ ਪਰ ਉਹਨਾਂ ਮਨ ਨਹੀਂ ਲੱਗ ਰਿਹਾ ਇਹ ਹੈ ਵੀ ਲੇਟ ਆ ਕਿੰਨਾ ਖਰਾਬ ਕਰਤਾ ਵੇਖੋ ਚਲੋ ਹੌਲੀ ਹੌਲੀ ਬਾਅਦ ਚ ਬਣ ਗਿਆ ਮਾਹੌਲ ਵੀ ਲੇਟ ਕੱਢੀ ਜਾਂਦੀ ਹੈ ਸਪੀਡ ਨਾਲ ਪਰ ਰਸ ਖਤਮ ਹੋ ਗਿਆ ਰਸ ਰਸ ਉਹਦੇ ਚ ਜਦੋਂ ਬਿਲਕੁਲ ਆਪਣੀ ਲਾਈਫ ਨੂੰ ਇੱਕ ਇੱਕ ਮਿੰਟ ਉਸ ਜ਼ਿੰਦਗੀ ਦਾ ਸੈੱਟ ਕਰੋ ਆਪਣੀ ਲਾਈਫ ਆਪਣੇ ਹੱਥ ਚ ਮੁੱਠੀ ਚ ਲੈ ਆਓ ਆਪਣੀ ਜ਼ਿੰਦਗੀ ਜਿਹੜੇ ਜਿਹੜਾ ਦਿਨ ਹੈ ਸਾਡਾ ਇੱਕ ਇੱਕ ਮਿੰਟ ਵੰਡਿਆ ਹੋਇਆ ਹੋਵੇ ਆ ਤੁਹਾਡੇ ਤੇ ਜਿੰਨੇ ਵੀਰ ਬੈਠੇ ਨਾ ਹੁਣ ਸਿੱਧੀ ਐਗਜ਼ਾਮਪਲ ਵੇਖਿਓ ਮੇਰੀ ਉਹ ਭੈਣੋ ਨੋਟ ਕਰਿਓ ਸ਼ਾਂਤੀ ਕਿਵੇਂ ਰਵੇ ਇਦਾਂ ਰਹੂ ਵੀ ਜਿਨ੍ਹਾਂ ਨੇ ਅੱਜ ਇੱਥੇ ਆਏ ਆ ਜਿਨ੍ਹਾਂ ਨੂੰ ਪਤਾ ਸੀ ਵੀ ਅੱਜ ਜਾਣਾ ਹੈ ਬੁੱਗੇ ਦੀਵਾਨ ਚੱਲਦੇ ਆ ਭਾਈ ਬੁੱਗਾ ਕਲਾਂ ਤੇ ਆਪਾਂ ਜਾਣਾ ਹੈ ਅੱਜ ਦੀਵਾਨ ਚ ਤੇ ਐ ਕਰੋ ਵੀ ਜਿਹੜਾ ਸਾਡਾ ਦੀਵਾਨ ਅੱਜ ਚੱਲਦੇ ਐ ਬਹਿ ਹੀ ਜਾਓ ਤੁਹਾਡੇ ਕੰਨੀ ਸਾਰੇ ਵੇਖਣ ਲੱਗ ਗਏ ਪਿਆਰੇ ਇੱਥੇ ਹੀ ਬਹਿ ਜਾਓ ਮੱਥਾ ਟੇਕ ਕੇ ਆ ਜਾਓ ਹੁਣ ਇੱਧਰ ਸੁਣਿਓ ਪਿਆਰੇ ਤੂੰ ਸੁਣਿਓ ਜਿਹੜੇ ਬੰਦਿਆਂ ਨੂੰ ਅੱਜ ਪਤਾ ਸੀ ਲਓ ਹੁਣ ਧਿਆਨ ਰੱਖਿਓ ਜਿਹੜੇ ਬੰਦਿਆਂ ਨੂੰ ਪਤਾ ਸੀ ਵੀ ਅੱਜ ਜਾਣਾ ਹੈ ਦੀਵਾਨ ਚ ਤੇ ਉਹਨਾਂ ਬੰਦਿਆਂ ਨੇ ਕੀ ਕੀਤਾ ਉਹ ਕਹਿੰਦੇ ਵੀ ਯਾਰ ਅੱਗੇ ਪੱਠੇ ਵੱਢਣ ਜਾਈਦਾ 2 ਵਜੇ ਕੱਖ ਲੈਣ ਤੇ ਅੱਜ ਜਾਣਾ ਹੈ ਦੀਵਾਨ ਚ ਐਂ ਕਰੋ 10 ਵਜੇ ਚੱਲੀਏ ਅੱਜ 10 ਵਜੇ ਰੇੜੀ ਲੈ ਕੇ ਪੱਠੇ ਵੱਢ ਕੇ ਪੁੱਤਰ ਕੇ ਟੋਕੇ ਦੇ ਕੋਲੇ ਰੱਖ ਕੇ ਟੋਕਰਾ ਰੱਖ ਕੇ ਕੋਲੇ ਮੈਸਾਂ ਬਾਹਰ ਬੰਨ ਕੇ ਧੁੱਪ ਦੇ ਵਿੱਚ ਇੱਥੇ ਆ ਕੇ ਬੈਠੇ ਆ ਹੁਣ ਉਹਨਾਂ ਨੂੰ ਟੈਨਸ਼ਨ ਹੈ ਹੁਣ ਭਾਵੇਂ 4 ਵਜ ਜਾਣ ਭਾਵੇਂ 4:30 ਵਜ ਜਾਣ ਜਾ ਕੇ ਕੀ ਕਰਨਾ ਹੈ ਪਾਉਣੇ ਹੀ ਹੈ ਕਈ ਤੇ ਖੁਰਲੀ ਚ ਪਾ ਕੇ ਆਏ ਆ ਬੰਜਾ ਹੀ ਬੰਨਣੀਆਂ ਲਿਆ ਕੇ ਐਂ ਹੋਊ ਨਾ ਕਈਆਂ ਦਾ ਕੰਮ ਤੇ ਕਈਆਂ ਨੂੰ ਬਾਪੂ ਨੇ ਕਿਹਾ ਹੋਣਾ ਉਹ ਪੱਠੇ ਲੈ ਆ ਜਲਦੀ ਦੀਵਾਨ ਤੇ ਚੱਲਿਆ ਲੇਟ ਹੋ ਜਾਏਗਾ ਉਹ ਕਰ ਲਾਂਗੇ ਬਾਪੂ ਕੋਈ ਨਹੀਂ ਰਹਿਣ ਦੇ ਹੁਣ ਇੱਥੇ ਵਿੱਚ ਤੇ ਆ ਤੇ ਗਏ ਉਧਰੋਂ ਜੁੱਤੀਆਂ ਦਾ ਡਰ ਲੱਗਦਾ ਘਰੋਂ ਝਿੜਕਾਂ ਪੈਣਗੀਆਂ ਵੀ ਰਾਤ ਨੂੰ ਸੰਨੀ ਹੋਈ ਰਲਾਤੀ ਗੱਲੀ ਤੂੜੀ ਤੇ ਪਾ ਕੇ ਪਾਣੀ ਆਟਾ ਹੀ ਪਾਤਾ ਵੇ ਸਵੇਰੇ ਦੁੱਧ 2 ਕਿਲੋ ਘੱਟ ਜੂ ਫੇਰ ਛਿੱਤਰ ਪੈਣਗੇ ਵੀ ਕਿਹੜੇ ਬਾਬੇ ਨੇ ਸਿੱਖਿਆ ਦਿੱਤੀ ਤੈਨੂੰ ਦੀਵਾਨ ਤੇ ਚਲੇ ਗਿਆ ਮੈਸਾਂ ਭੁੱਖੀਆਂ ਖੜੀਆਂ ਰਹਿ ਗਈਆਂ ਹੁਣ ਵੇਖੋ ਸੁਣੋ ਜਿਹੜੇ ਬੰਦੇ ਸੁਣ ਜਿਹੜੇ ਬੰਦੇ ਨਿਬੇੜ ਕੇ ਆਏ ਆ ਉਹ ਇੱਥੇ ਕਿੰਨੇ ਸੌਖੇ ਆ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਪਤਾ ਹੈ ਵੀ ਬਸ ਜਾ ਕੇ ਪਾਉਣਾ ਹੀ ਹੈ ਤਿਆਰੀ ਕੀਤੀ ਪਈ ਆ ਮੈਂ ਕੱਖ ਲੈ ਆ ਕੱਲ ਹੀ ਡਬਲ ਲੈ ਆਇਆ ਸੀ ਵੱਢ ਕੇ ਜਦੋਂ ਮੈਨੂੰ ਪਤਾ ਸੀ ਵੀ ਅੱਜ ਜਾਣਾ ਹੈ ਮੇਰੀ ਜ਼ਿੰਮੇਵਾਰੀ ਮੈਂ ਸਾਨੂੰ ਕੱਖ ਪਾਉਣ ਦੀ ਮੈਂ ਕੱਲ ਦੁੱਗਣੇ ਲੈ ਕੇ ਆਇਆ ਕੁਤਰ ਕੇ ਸਾਂਭ ਕੇ ਰੱਖੇ ਪਏ ਆ ਜਾ ਕੇ ਪਾ ਦੇਣੇ ਆ ਬਸ ਉਹ ਬੰਦਾ ਟੈਨਸ਼ਨ ਫਰੀ ਹੈ ਕਿ ਨਹੀਂ ਬੋਲੋ ਭਾਈ ਤੇ ਜਿਹੜੇ ਕੰਮ ਕਰਕੇ ਨਹੀਂ ਆਏ ਉਹ ਔਖੇ ਨੇ ਨਾ ਇੱਥੇ ਇਹ ਸਾਰੀ ਜ਼ਿੰਦਗੀ ਦੇ ਲਾਓ ਇੱਥੇ ਜਿਹੜੀਆਂ ਭੈਣਾਂ ਨੂੰ ਪਤਾ ਸੀ ਵੀ ਅੱਜ ਚੱਲੀਆਂ ਦੀਵਾਨ ਤੇ ਸ਼ਾਮ ਨੂੰ ਵੀ ਮੈਂ ਇਦਾਂ ਕਰਾਂ ਵੀ ਸਬਜ਼ੀ ਆਪਦੀ ਬਣਾ ਕੇ ਲੇਟ ਹੋ ਜੂ ਨਾ ਮੈਂ ਵੀ ਦੀਵਾਨ ਤੇ ਚੱਲ ਗਈ ਲੇਟ ਹੋ ਜੂ ਸਬਜ਼ੀ ਬਣਾ ਕੇ ਫਰਿੱਜ 'ਚ ਰੱਖ ਜਾ ਬਣਾ ਕੇ ਦਾਲ ਸਬਜ਼ੀ ਫਰਿੱਜ 'ਚ ਰੱਖ ਕੇ ਆਈ ਹੈ ਆਟਾ ਗੁੰਨ ਕੇ ਉਹ ਵੀ ਫਰਿੱਜ 'ਚ ਰੱਖਿਆ ਪਿਆ ਜਾ ਕੇ ਕੀ ਕਰਨਾ ਹੈ ਦਾਲ ਗਰਮ ਕਰ ਲੈਣੀ ਹੈ ਤੇ ਫੁਲਕੇ ਲਾ ਲੈਣੇ ਨੇ ਦੱਸੋ ਜਾਨ ਸੌਖੀ ਹੈ ਕਿ ਨਹੀਂ ਉਹ ਭੈਣ ਦੀ ਇੱਥੇ ਆਰਾਮ ਨਾਲ ਬੈਠੀ ਵੀ ਕੋਈ ਨਹੀਂ ਭਾਵੇਂ 5 ਵਜੇ ਜਾਣ ਸਾਰਾ ਕੁਝ ਮੇਰਾ ਕਰਿਆ ਪਿਆ ਤੇ ਜਿੰਨੇ ਅਜੇ ਖਰੀਦਣੀ ਹੈ ਅਜੇ ਖਰੀਦੀ ਨਹੀਂ ਅਜੇ ਕੱਟੂ ਜਾ ਕੇ ਬਣਾਊ ਤੇ ਉਧਰੋਂ ਘਰ ਵਾਲੇ ਨੇ ਆ ਜਾਣਾ ਨਿਆਣਿਆਂ ਨੇ ਕਹਿਣਾ ਬੀਬੀ ਰੋਟੀ ਅੱਜ ਲੇਟ ਕਰਤੀ ਮੈਂ ਦੀਵਾਨ ਤੇ ਗਈ ਸੀ ਤੇ ਉਹ ਫਿਰ ਜਿਹੜਾ ਘਰ ਵਾਲਾ ਉਹ ਫਿਰ ਨਾਲੇ ਦਊ ਤੂੰ ਫੇਨੂੰ ਨਾਲੇ ਮੈਨੂੰ ਦਊ ਨਾਲ ਵੀ ਕਿਹੜੇ ਬਾਬੇ ਤੇ ਜਾ ਕੇ ਆਈ ਹੈ ਤੂੰ ਕਿਹੜਾ ਦੀਵਾਨ ਸੁਣਿਆ ਤੈਂ ਹੋਊ ਕਿ ਨਹੀਂ ਬੀਬੀ ਉਹ ਆਈ ਹੋਊ ਤਾਂ ਸਹੁਰੇ ਨੇ ਕਹਿਣਾ ਲਿਆ ਰੋਟੀ ਪਕਾਓ ਭਾਈ ਹੁਣ ਹੋਇਆ ਕੀ ਹੁਣ ਜਿਹੜਾ ਜਦੋਂ ਅਸੀਂ ਵੇਲੇ ਨਾਲ ਜਦੋਂ ਸਾਨੂੰ ਪਤਾ ਲੱਗ ਗਿਆ ਨਾ ਇਹ ਵੀ ਜ਼ਿੰਮੇਵਾਰੀਆਂ ਐ ਨਿਭਦੀਆਂ ਐ ਫਰਜ਼ ਨਿਭਦੇ ਐ ਹਰ ਕੰਮ ਵੇਲੇ ਨਾਲ ਟਾਈਮ ਤੇ ਉਹ ਭੈਣ ਵੀ ਸੌਖੀ ਐ ਇੱਥੇ ਬੈਠੀ ਉਹ ਭਰਾ ਵੀ ਸੌਖਾ ਐ ਉਹ ਵੀਰ ਮੇਰੇ ਸੌਖੇ ਐ ਜਿਹੜੇ ਸਹੀ ਟਾਈਮ ਤੇ ਫਰਜ਼ ਸਮਝਦੇ ਐ ਜਿਹੜੇ ਜ਼ਿੰਮੇਵਾਰੀਆਂ ਨਿਭਾਉਂਦੇ ਐ ਬੜੀ ਜਾਨ ਸੌਖੀ ਐ ਜੀ ਸਾਰੀ ਜ਼ਿੰਦਗੀ ਤੇ ਇਹ ਗੱਲ ਲੱਗਦੀ ਹੈ ਇਕੱਲੇ ਇੱਕ ਦੀਵਾਨ ਦੀ ਗੱਲ ਨਹੀਂ ਸਾਡੀ ਇਹ ਗੱਲ ਸਾਰੀ ਜ਼ਿੰਦਗੀ ਤੇ ਲੱਗਦੀ ਹੈ ਸਾਰੀ ਉਮਰ ਤੇ ਇਹ ਗੱਲ ਲੱਗਦੀ ਹਰ ਕੰਮ ਸਹੀ ਟਾਈਮ ਹੁਣ ਉੱਥੇ ਕਈ ਵਾਰੀ ਸਾਡੇ ਬੰਦੇ ਆਲਸੀ ਆ ਨਾ ਆਪਾਂ ਇੱਕ ਬਾਜੀ ਹੋਰ ਯਾਰ ਇੱਕ ਬਾਜੀ ਹੋਰ ਇੱਕ ਉੱਥੇ ਹੀ ਬੈਠਾ ਬੈਠਾ 5 ਵਜਾ ਦਿੰਦਾ ਜਿਹੜਾ ਕੰਮ ਕਰਨਾ ਸੀ ਵੀ 2 ਵਜੇ ਕਰਨਾ ਸੀ ਉਹ 4 ਵਜੇ 4 ਵਾਲਾ 6 ਵਜੇ 6 ਵਜੇ ਵਾਲਾ 8 ਵਜੇ ਸਾਰਾ ਹੀ ਰਸ ਖਤਮ ਉਹ ਜ਼ਿੰਦਗੀ ਕਾਹਦੀ ਹੈ ਸਾਡੀ ਤਾਂ ਕਰਕੇ ਜ਼ਿੰਮੇਵਾਰ ਆ, ਜ਼ਿੰਮੇਵਾਰ ਬਣੋ। ਫਰਜ਼ਾਂ ਤੋਂ ਭਗੌੜੇ ਆ ਹਮੇਸ਼ਾ। ਹੱਕ ਹਰੇਕ ਬੰਦਾ ਮੰਗਦਾ ਹੈ, ਫਰਜ਼ ਨਹੀਂ ਨਿਭਾਉਣਾ ਚਾਹੁੰਦਾ। ਵੀ ਜੇ ਹੱਕ ਤੇ ਮੈਂ ਮੰਗਦਾ ਵੀ ਮੇਰੇ ਫਰਜ਼ ਕਿਹੜੇ ਕਿਹੜੇ ਆ, ਫਰਜ਼ ਜਿਹੜੇ ਆ ਮੇਰੇ ਉਹ ਮੈਨੂੰ ਨਿਭਾਉਣੇ ਪੈਣਗੇ। ਤਾਂ ਕਰਕੇ ਭਾਈ ਜੇ ਜ਼ਿੰਦਗੀ ਦਾ ਰਸ ਲੈਣਾ ਹੈ ਤੇ ਹਰ ਕੰਮ ਵੇਲੇ ਨਾਲ ਜ਼ਿੰਮੇਵਾਰ ਬਣ ਕੇ। ਜ਼ਿੰਮੇਵਾਰ ਬੰਦਿਆਂ ਦੇ ਬੜੇ ਪਿਆਰੇ ਲੱਗਦੇ ਆ ਜੀ। ਜਿਹੜੇ ਬੰਦੇ ਹੁਣ ਜਿਹੜੀ ਭੈਣ ਇਹੋ ਜਿਹੀ ਹੈ ਜਿਹਨੂੰ ਐਂ ਪਤਾ ਵੀ ਵੇਲੇ ਨਾਲ ਸਫਾਈ ਕਰਨਾ, ਅੱਜ ਮੈਂ ਵੇਲੇ ਨਾਲ ਹੀ ਕੰਮ ਕਰਨਾ ਵੇਲੇ ਨਾਲ ਹੀ, ਉਹ ਬੀਬੀ ਨੂੰ 50 ਭੈਣਾਂ ਪੁੱਛਣ ਆਉਂਦੀਆਂ ਪਿੰਡ 'ਚ ਵੀ ਤੇਰੀ ਕੋਈ ਭੈਣ ਹੈ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ। ਇੰਨੀ ਸਿਆਣੀ, ਇੰਨੀ ਇਦਾਂ ਦੀ ਕੰਮ ਵਾਲੀ। ਆ ਤੁਹਾਡੇ 'ਚ ਜਿਹੜੇ ਬੰਦੇ ਵੇਲੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਬੰਦੇ ਰਿਟਾਇਰਮੈਂਟ ਨਹੀਂ ਲੈਣ ਦਿੰਦੇ। ਉਹਨਾਂ ਨੂੰ ਕਹਿੰਦੇ ਨੇ ਛੱਡਣਾ ਤੈਨੂੰ, ਜਾਣ ਨਹੀਂ ਦੇਣਾ ਘਰੇ, ਤੈਨੂੰ ਨਹੀਂ ਛੱਡਣਾ, ਤੇਰੇ ਵਰਗਾ ਬੰਦਾ ਸਾਨੂੰ ਮਿਲਣਾ ਨਹੀਂ। ਇਦਾਂ ਦੇ ਬੰਦੇ ਫੈਕਟਰੀਆਂ 'ਚ ਕੰਮ ਕਰਦੇ ਆ ਮਨ ਲਾ ਕੇ। ਜੇ 7 ਵਜੇ ਦਾ ਟਾਈਮ ਸੀ 7:15 ਪਹੁੰਚਦੇ ਆ 15 ਮਿੰਟ ਪਹਿਲਾਂ, 4 ਵਜੇ ਛੁੱਟੀ ਕਰਨੀ ਹੈ 4:30 ਵਜਾ ਦਿੰਦੇ ਆ। ਇਹੋ ਜਿਹੇ ਬੰਦਿਆਂ ਨੂੰ ਲੋਕ ਟੋਲਦੇ ਫਿਰਦੇ, ਅਗਲਾ ਕਹਿੰਦਾ ਯਾਰ ਛੱਡ ਕੇ ਨਾ ਜਾਈ, ਸਾਰਾ ਕੰਮ ਖੜ ਜੂ ਮੇਰਾ। ਲੋੜ ਫੀਲ ਹੁੰਦੀ ਹੈ ਇਹਨੂੰ, ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਵਡਾਈ ਹੈ। ਦੁਨੀਆ ਦੇ ਵਿੱਚ ਰਹਿ ਕੇ ਸੇਵਾ ਸਮਝ ਕੇ ਹਰ ਜ਼ਿੰਮੇਵਾਰੀ ਨੂੰ ਪੂਰੇ ਫਰਜ਼ਾਂ ਨਾਲ ਨਿਭਾਓ, ਆਪਣੇ ਫਰਜ਼ ਸਹੀ ਨਿਭਾਓ। ਹਰ ਬੰਦਾ ਤੇਰੀ ਲੋੜ ਫੀਲ ਕਰੂ, ਤੈਨੂੰ ਚਾਹੇਗਾ ਹਰ ਬੰਦਾ ਵੀ ਯਾਰ ਇਹ ਬੰਦਾ ਕਿਤੇ ਮੇਰੇ ਨਾਲ ਆ ਜਾਏ ਨਾ, ਤੇ ਤੈਨੂੰ ਦਰਗਾਹ 'ਚ ਰਹਿੰਦਾ ਜਿਵੇਂ ਐਂ ਲੱਗੂ, ਜ਼ਿੰਦਗੀ ਤੇਰੀ ਦਰਗਾਹੀ ਬਣ ਜੂ ਦਰਗਾਹੀ। ਮਾਂ ਕਹਿੰਦੀ ਹੈ ਤੇਰੇ ਵਰਗਾ ਪੁੱਤ ਬਣੇ, ਘਰ ਵਾਲੀ ਕਹਿੰਦੀ ਤੇਰੇ ਵਰਗਾ ਪਤੀ ਮਿਲੇ, ਜਿੱਥੇ ਕੰਮ ਕਰਦਾ ਕਹਿੰਦੇ ਤੇਰੇ ਵਰਗਾ ਕਾਮਾ ਮਿਲੇ, ਬੱਚੇ ਕਹਿੰਦੇ ਆ ਤੇਰੇ ਵਰਗਾ ਬਾਪ ਮਿਲੇ, ਨੂੰਹਾਂ ਕਹਿੰਦੀਆਂ ਤੇਰੇ ਵਰਗਾ ਸਹੁਰਾ ਹੋਵੇ। ਉਹੋ ਜਿਹਾ ਬੰਦਾ ਦਰਗਾਹ 'ਚ ਹੀ ਰਹਿੰਦਾ। ਕਿਉਂ ਲੋੜ ਕਾਹ ਕਿਉਂ ਹੈ ਉਹਦੀ? ਕਿਉਂਕਿ ਜ਼ਿੰਮੇਵਾਰ ਹੈ ਉਹ ਬੰਦਾ, ਫਰਜ਼ ਸਮਝਦਾ ਹੈ ਆਪ। ਤਾਂ ਕਰਕੇ ਵੀਰੋ ਭਾਈਓ, ਜੇ ਜ਼ਿੰਦਗੀ ਦਾ ਆਨੰਦ ਲੈਣਾ ਹੈ ਤੇ ਜ਼ਿੰਦਗੀ ਨੂੰ ਆਪਣੀ ਮੁੱਠੀ 'ਚ ਕਰੋ, ਟਾਈਮ ਆਪਣੀ ਮੁੱਠੀ 'ਚ ਕਰੋ, ਹਰ ਚੀਜ਼ ਹਰ ਗੱਲ ਜਿਹੜੀ ਹੈ ਸਹੀ ਸਮੇਂ ਤੇ ਕਰਨ ਦੀ ਆਦਤ ਪਾਈਏ, ਨਹੀਂ ਤੇ ਜਿੰਦ ਬਹੁਤ ਔਖੀ ਹੁੰਦੀ ਹੈ। ਫਰਜ਼ ਨਿਭਾਈਏ ਫਿਰ ਸਵਾਦ ਆਏਗਾ ਜ਼ਿੰਦਗੀ ਦੇ ਆਉਣ ਦਾ। ਸੋ ਇਸ ਕਰਕੇ ਜ਼ਿੰਮੇਵਾਰ ਬਣੀਏ। ਸਾਡੇ ਨਾ ਉੱਥੇ ਮੈਂ ਤੁਹਾਨੂੰ ਦੱਸਿਆ ਸੀ ਅੱਗੇ ਵੀ ਕਿ ਮੇਰੇ ਪਿੰਡ ਦੇ ਨਾਲ ਇੱਕ ਪਿੰਡ ਰੱਤੋ ਕੇ ਹੈ ਤੇ ਆ ਸਾਰੀ ਚੈਨਲਾਂ ਦੇ ਉੱਤੇ ਵੀ ਉਸ ਪਿੰਡ 'ਚ ਚੱਲਿਆ। ਉੱਥੇ ਨਾ ਇੱਕ ਹਿੰਦੂ ਹੈ, ਮਾਸਟਰ ਨੇ, ਟੀਚਰ ਨੇ, ਦੋ ਪਤੀ ਪਤਨੀ ਤੇ ਸਰਕਾਰੀ ਸਕੂਲ ਵਿੱਚ ਆਏ ਹੈ ਤੇ ਉਸ ਪਿੰਡ ਦਾ ਨਾਂ ਸਾਰੀ ਦੁਨੀਆ 'ਚ ਮਸ਼ਹੂਰ ਕਰਤਾ ਉਹਨਾਂ ਨੇ। ਤੇ ਸਵੇਰੇ ਬੱਚੇ ਉੱਥੇ ਆਉਂਦੇ ਆ 6 ਵਜੇ ਤੇ ਸ਼ਾਮ ਦੇ 6 ਵਜੇ ਤੱਕ ਪੜ੍ਹਾਈ ਜਾਂਦੇ। ਲੋਕ ਬੱਚਿਆਂ ਨੂੰ ਘੰਟੇ ਲਈ ਲੈ ਕੇ ਜਾਂਦੇ ਆ ਫਿਰ ਉਸੇ ਸਕੂਲ ਵਿੱਚ। ਸਰਕਾਰੀ ਸਕੂਲ ਹੈ ਤੇ 2-3 ਸਾਲ ਦੀ ਵੇਟਿੰਗ ਚੱਲਦੀ ਹੈ ਜੇ ਬੱਚਾ ਤੁਸੀਂ ਦਾਖਲ ਕਰਾਉਣਾ ਹੈ ਤੇ 3 ਸਾਲ ਪਹਿਲਾਂ ਉੱਥੇ ਨਾਮ ਲਿਖਾਉਣਾ ਪੈਂਦਾ। ਜਿਨ੍ਹਾਂ ਦਾ ਨਿਆਣਾ 2 ਸਾਲ ਦਾ ਹੈ ਉਹ ਪਹਿਲਾਂ ਹੀ ਨਾਮ ਲਿਖਾ ਕੇ ਗਏ ਹੈ ਤੇ ਨੇੜੇ ਨੇੜੇ ਦੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਲੋਕਾਂ ਨੇ ਸਰਕਾਰੀ ਸਕੂਲ 'ਚ ਨਿਆਣੇ ਪਾ ਦਿੱਤੇ। ਸਰਕਾਰੀ ਸਕੂਲ 'ਚ ਪਾ ਦਿੱਤੇ ਜੀ ਨਿਆਣੇ, ਹੈ ਸਰਕਾਰੀ ਸਕੂਲ ਹੈ ਤੇ ਫੀਸ ਕਿੰਨੀ ਹੈ? 10 ਰੁਪਈਏ ਤੇ ਪੜ੍ਹਾਈ ਹੈ। ਹੁਣ ਵੱਡੇ ਵੱਡੇ ਜਿਹੜੇ ਨੇੜੇ ਨੇੜੇ ਦੇ ਸਕੂਲ ਨੇ ਉਹ ਆ ਕੇ ਕਹਿਣਗੇ ਜਦੋਂ ਤੁਸੀਂ ਬੱਚੇ ਆ 10 ਬੱਚੇ ਸਾਨੂੰ ਦੇ ਦਿਓ, ਸਾਡੇ ਸਕੂਲ ਨੂੰ ਦਿਓ 10 ਬੱਚੇ, ਆ 15 ਬੱਚੇ ਸਾਡੇ ਕਾਲਜ ਨੂੰ ਚਾਹੀਦੇ ਨੇ। ਇੱਦਾਂ ਆ ਕੇ ਬੱਚੇ ਮੰਗਦੇ ਆ ਲੋਕ ਤੇ ਪੜ੍ਹਾਉਂਦਾ ਪਤੀ ਪਤਨੀ ਦੋਵੇਂ ਆ। 6 ਵਜੇ ਤੱਕ ਸ਼ਾਮ ਤੱਕ ਪੜ੍ਹਾਈ ਜਾਂਦੇ ਆ ਤੇ ਸਿੰਗਾਪੁਰ ਤੋਂ ਟੀਮ ਆਈ ਉਸ ਸਕੂਲ ਨੂੰ ਚੈੱਕ ਕਰਕੇ ਗਈ। ਹੁਣ ਉਹਨਾਂ ਨੇ ਸਾਰਾ ਸਫਾਈ ਕੀਤੀ, ਕਮਰੇ ਬਣਾਉਣ ਦੀ ਗੱਲ ਕੀਤੀ ਤੇ ਪਿੰਡ ਦੀਆਂ ਬੱਚੀਆਂ ਨੂੰ ਰੱਖ ਕੇ ਪੜ੍ਹਾਉਣ ਵਾਸਤੇ ਇੰਨਾ ਵਧੀਆ ਸਿਸਟਮ, ਆਪਣੇ ਕੋਲੋਂ ਵੀ ਟੀਚਰ ਪੈਸੇ ਖਰਚ ਦਿੰਦੇ ਆ। ਪ੍ਰਧਾਨ ਮੰਤਰੀ ਨੇ ਸੱਦ ਕੇ ਸਨਮਾਨਿਤ ਕੀਤਾ। ਕੱਲੇ ਕੱਲੇ ਚੈਨਲ ਤੇ ਆਉਂਦੇ ਆ ਪਤਾ ਲੱਗਦਾ, ਪਰ ਕਮਾਲ ਹੋ ਗਈ ਇਸ ਗੱਲ ਸੋਚਣ ਵਾਲੀ ਵੀ ਉੱਥੇ ਦੇ ਪੜ੍ਹੇ ਹੋਏ ਬੱਚੇ ਲੋਕੀ ਮੰਗਦੇ ਆ। ਸਰਕਾਰੀ ਸਕੂਲ ਹੈ ਤੇ ਜੇ ਕਿਤੇ ਟੀਚਰ ਏਦਾਂ ਫਰਜ਼ ਨਿਭਾਉਂਦੇ ਹੋਣ ਤੇ ਸਾਡੇ ਸਾਰੇ ਬੱਚੇ ਵੇਖੋ, ਤੁਸੀਂ ਹੁਣ ਸੋਚ ਕੇ ਵੇਖੋ ਵੀ ਜਿੰਨੇ ਆਪਾਂ 50-50 ਹਜ਼ਾਰ ਸਾਲ ਦੀਆਂ ਫੀਸਾਂ ਭਰਦੇ ਆ ਤੇ ਸਰਕਾਰੀ ਸਕੂਲ ਕਾਹਦੇ ਲਈ? ਸਰਕਾਰੀ ਸਕੂਲ ਹੈਗੇ ਐ ਪਰ ਫਾਇਦਾ ਕਿੰਨਾ ਕਿੰਨੇ ਕੁ ਟੀਚਰ ਨੇ ਜਿਹੜੇ ਏਦਾਂ ਪੜ੍ਹਾਉਂਦੇ ਆ ਇਦਾਂ ਸਮਝਦੇ ਆ ਸਾਡੇ ਹੁਣ ਮੈਂ ਨਿੱਕੇ ਹੁੰਦਿਆਂ ਵੇਖਿਆ ਹੀ ਹੈ ਜਦੋਂ ਮੰਨ ਲਓ ਪਾਸ ਹੋਣ ਦੀ ਗੱਲ ਹੋਣੀ ਕਹਿੰਦੇ ਯਾਰ ਮੁਰਗਾ ਦੇ ਆਓ ਮਾਸਟਰ ਨੂੰ ਦੇਸੀ ਦੇਸੀ ਦੀ ਬੋਤਲ ਦੇ ਆਉਂਦੇ ਕਈ ਦੁੱਧ ਲੱਸੀ ਸਾਗ ਦੇ ਆਉਂਦੇ ਨਿੱਕੇ ਹੁੰਦੇ ਵੇਖਿਆ ਇਦਾਂ ਦਾ ਸਿਸਟਮ ਲੋਕਾਂ ਦਾ ਵਿਰਲਿਆਂ ਨੂੰ ਛੱਡ ਕੇ ਵਿਰਲੇ ਟੀਚਰਾਂ ਨੂੰ ਛੱਡ ਕੇ ਕਿੰਨੇ ਕਿੰਨੇ ਜਿਹੜੇ ਇਦਾਂ ਜ਼ਿੰਮੇਵਾਰੀ ਸਮਝਦੇ ਆ ਤੇ ਜੇ ਕਿਤੇ ਇਦਾਂ ਸਾਰੇ ਟੀਚਰ ਜ਼ਿੰਮੇਵਾਰੀਆਂ ਸਮਝਣ ਤੇ ਅੱਜ ਹੋਰ ਹੀ ਨਾ ਨਕਸ਼ਾ ਹੋਵੇ ਸਾਰੇ ਸਕੂਲਾਂ ਹੁਣ ਹਰ ਘਰ ਦੇ ਵਿੱਚ ਦੋ ਬੱਚੇ ਪੜ੍ਹ ਰਹੇ ਆ ਤੇ ਲੱਖ ਰੁਪਈਆ ਇੱਕ ਸਾਲ ਦਾ ਜਾਂਦਾ ਕਿੱਥੇ ਬੱਚਾ ਪੜ੍ਹ ਲੈਣਾ 20 ਰੁਪਈਆ ਚ ਸਰਕਾਰੀ ਸਕੂਲ ਦੀ ਫੀਸ ਕਿੰਨੀ ਹੈ ਦਾਖਲਾ ਫੀਸ ਕਿੰਨੀ ਹੋ 20 ਰੁਪਈਏ ਹੋ ਸਰਕਾਰੀ ਸਕੂਲ ਦੀ ਫੀਸ 20 ਰੁਪਈਏ ਤੇ ਪ੍ਰਾਈਵੇਟ ਸਕੂਲ ਦੀ ਫੀਸ 20,000 ਫਿਰ ਮਹੀਨੇ ਦੇ ਮਹੀਨੇ ਦਾ ਖਰਚਾ ਤੇ ਜੇ ਸਾਡਾ ਬੱਚਾ 10 ਰੁਪਈਆ ਚ ਪੜ੍ਹੇ ਤੇ ਪੜ੍ਹਾਈ ਵੀ ਹੋਵੇ ਸਿਰੇ ਦੀ ਸਾਰੇ ਕਹਿਣਗੇ ਵੀ ਹਾਂ ਟੀਚਰ ਚਾਹੀਦੇ ਆ ਜੀ ਸਾਰੇ ਹੀ ਹੁਣ ਆਪਾਂ ਇਹ ਸਿਰ ਮਾਰਦੇ ਆ ਪਰ ਆਪਾਂ ਪਤਾ ਅੰਦਰੋਂ ਕਹੇ ਦੇ ਆ ਵੀ ਸਾਡੇ ਪੁੱਤ ਨੂੰ ਕਿਤੇ ਸਰਕਾਰੀ ਨੌਕਰੀ ਮਿਲ ਜੇ ਨਾ ਮਾਸਟਰ ਬਣ ਜੇ ਕਿਤੇ ਅੱਛਾ ਕਿਉਂ ਭਾਈ ਮਾਸਟਰ ਕਿਉਂ ਬਣਾਉਣਾ ਚਲ ਵਧੀਆ ਬਸ ਚਲ ਗਿਆ ਨਾ ਗਿਆ ਨਾ ਗਿਆ ਘਰੇ ਰਹਿਣਾ ਹੋਇਆ ਘਰੇ ਰਹਿ ਲਿਆ ਜਦੋਂ ਮਰਜ਼ੀ ਛੁੱਟੀ ਮਾਰ ਲਈ ਸਰਕਾਰੀ ਨੌਕਰੀ ਮਿਲਦੀ ਔਖੀ ਹੈ ਕਰਨੀ ਥੋੜ੍ਹਾ ਔਖੀ ਹੈ ਕੋਈ ਆਹ ਹਾਲ ਹੋਇਆ ਪਿਆ ਸਾਡਾ ਕਿਉਂ ਚਾਹੁੰਦਾ ਜੇ ਸਾਡਾ ਬੱਚਾ ਐ ਕਹੇ ਵੀ ਮੈਂ 6 ਵਜੇ ਤੱਕ ਪੜ੍ਹਾਉਣ ਜਾਊ ਆਪਾਂ ਗੱਲ ਪੈ ਜਾਾਂਗੇ ਵੱਡਾ ਤੂੰ 6 ਵਜੇ ਤੱਕ ਘਰ ਆਇਆ ਕਰ ਤੂੰ 2 ਵਜੇ ਤੈਨੂੰ ਜ਼ਿਆਦਾ ਫਿਕਰ ਪੈ ਗਿਆ ਤੈਨੂੰ ਪੜ੍ਹਾਉਣ ਦਾ ਤੂੰ ਜ਼ਿਆਦਾ ਫਰਜ਼ ਸਮਝਦਾ ਆਪ ਦੇ ਸਾਡਾ ਹੀ ਪੁੱਤ ਹੋਵੇ ਜੇ ਕਿਤੇ ਕਹੇ ਮੈਂ 6 ਵਜੇ ਤੱਕ ਪੜ੍ਹਾਉ ਅਸੀਂ ਪੜ੍ਹਾਉਣ ਨਹੀਂ ਦੇਾਂਗੇ ਅਸੀਂ ਕਹਿੰਦੇ ਆ ਦੁਨੀਆ ਇਮਾਨਦਾਰ ਹੋਵੇ ਅਸੀਂ ਇਹੋ ਜੀ ਰਹੀਏ ਦੁਨੀਆ ਵਧੀਆ ਬਣੇ ਅਸੀਂ ਕਿਉਂ ਬਣੀਏ ਆ ਸਾਡਾ ਹਾਲ ਆ ਪਰ ਮੈਂ ਬੇਨਤੀ ਕਰਾਂਗਾ ਪਿਆਰਿਓ ਜੇ ਕਿਤੇ ਸਾਰੇ ਆਪਾਂ ਫਰਜ਼ ਸਮਝਦੇ ਹੁੰਦੇ ਆ ਭਾਰਤ ਇਹੋ ਜਿਹਾ ਨਾ ਹੁੰਦਾ ਆ ਪੰਜਾਬ ਇਹੋ ਜਿਹਾ ਹੁੰਦਾ ਕਦੇ ਅਸਲ 'ਚ ਸਾਰੇ ਬੰਦੇ ਜ਼ਿੰਮੇਵਾਰੀਆਂ ਤੋਂ ਭਗਾਉਣੇ ਆ ਆਪਾਂ ਸਾਰੇ ਸਾਡੇ ਲੀਡਰ ਇਹੋ ਜਿਹੇ ਕਿਉਂ ਹੋਏ ਕਿਉਂਕਿ ਅਸੀਂ ਆਪ ਇਹੋ ਜਿਹੇ ਆ ਤੇ ਸਾਡੇ ਹੀ ਜੰਮੇ ਪੁੱਤ ਨੇ ਉਹ ਕਿਹੜਾ ਉੱਤੋਂ ਆਇਆ ਕਿਤੋਂ ਜਿਹੇ ਜੇ ਅਸੀਂ ਨਿਕੰਮੇ ਆ ਉਹੇ ਜੇ ਉਹ ਨਿਕੰਮੇ ਆ ਜਿਹੇ ਜੇ ਅਸੀਂ ਕੰਮ ਚੋਰ ਆ ਉਹੇ ਜੇ ਉਹ ਕੰਮ ਚੋਰ ਨੇ ਸਾਰੇ ਬੰਦੇ ਕੰਮਾਂ ਤੋਂ ਟਲਦੇ ਆ ਜ਼ਿੰਮੇਵਾਰੀਆਂ ਨਿਭਾਉਣ ਤੋਂ ਟਲਦੇ ਆ ਉਹੇ ਜੇ ਉਹ ਨੇ ਸਲਾਮਾਂ ਜਿੰਨਿਆਂ ਤੋਂ ਮਰਜ਼ੀ ਦੇ ਲਓ ਇੱਥੇ ਕਈ ਬੰਦੇ ਹੋਣਗੇ ਇੱਥੇ ਵਿੱਚ ਬੈਠੇ ਇੱਕ ਦਿਨ ਨਹੀਂ ਗੇੜਾ ਮਾਰਿਆ ਉਹਨਾਂ ਨੇ ਆ ਕੇ ਇੱਥੇ ਗੇੜਾ ਨਹੀਂ ਮਾਰਿਆ ਪਰ ਸਲਾਹ ਪਤਾ ਕੀ ਦੇਣਗੇ ਐ ਖੜ ਜਾਣਗੇ ਹੱਥ ਐ ਵਿੱਚ ਕਰਕੇ ਯਾਰ ਟੈਂਟ ਥੋੜਾ ਜਿਹਾ ਹੋਰ ਵੱਡਾ ਚਾਹੀਦਾ ਸੀ ਠੀਕ ਜੀ ਨਹੀਂ ਬਣੀ ਗੱਲ ਲੈ ਪੁੱਛ ਲਓ ਸਲਾਹ ਆਇਆ ਇੱਕ ਦਿਨ ਨਹੀਂ ਨਾ ਉਹਨੇ ਵੇਖਿਆ ਨਾ ਗੇੜਾ ਮਾਰਿਆ ਨਾ ਕੁਝ ਹੋਰ ਸਲਾਹ ਉਹ ਬੰਦੇ ਦੇਣਗੇ ਸਲਾਹ ਇਹ ਜਿਹੜਾ ਟੈਂਟ ਵੱਡਾ ਕਰਨ ਦਾ ਸਲਾਹ ਦੇਣ ਦਾ ਹੱਕ ਪਤਾ ਕਿਸ ਬੰਦੇ ਨੂੰ ਹੁੰਦਾ ਜਿਹੜੇ ਬੰਦੇ ਨੇ 10 ਦਿਨ ਹੋ ਗਏ ਇੱਥੇ ਹੀ ਰਿਹਾ ਸਵੇਰੇ ਆ ਜਾਂਦਾ ਟਰੈਕਟਰ ਲੈ ਕੇ ਸਫਾਈ ਕੀਤੀ ਹੈ ਦਿਨ ਰਾਤ ਮਰਿਆ ਉਹ ਕਹਿ ਸਕਦਾ ਹੈ ਵੀ ਯਾਰ 10-20 ਫੁੱਟ ਹੋਰ ਵਧਾ ਲੈਂਦੇ ਐਂ ਕਰ ਲੈਂਦੇ ਹੁਣ ਇੱਕ ਬੰਦਾ ਵੇਖੋ ਲੰਗਰ ਦੇ ਵਿੱਚ ਸਵੇਰੇ ਦਾ ਲੱਗਿਆ ਗਾਜਰਾਂ ਕੱਟ ਕੱਟ ਕੇ ਹੱਥ ਇੱਥੇ ਚੀਰ ਪਏ ਹੈ ਕਰਦ ਨਾਲ ਗੱਠੇ ਕੱਟ ਕੱਟ ਕੇ ਗੰਢੇ ਕੱਟ ਕੱਟ ਕੇ ਚੀਰ ਪਏ ਹੈ ਹੁਣ 4 ਦਿਨ ਦੇ ਲੱਗੇ ਆ ਕੱਟਣ ਸਬਜ਼ੀਆਂ ਗਾਜਰਾਂ ਕੱਟ ਕੱਟ ਕੇ ਉਹ ਲੱਗੇ ਪਏ ਐ ਮਟਰ ਕੱਟ ਕੇ ਕੱਢਦੇ ਐ ਤੇ ਇੱਕ ਬੰਦਾ ਨਾ ਹੁਣ ਉਹ ਬੰਦਾ ਕਵੇ ਇੱਕ ਨਿਕੰਮਾ ਐ ਉਹ ਐ ਆ ਕੇ ਖੜ ਗਿਆ ਯਾਰ ਗਾਜਰਾਂ ਕੱਢੀਆਂ ਮਟਰ ਪਾ ਲੈਂਦੇ ਵਿੱਚ ਆਇਆ ਹੈ ਨਹੀਂ ਉਹ ਬੰਦਾ ਹੁਣ ਤੁਸੀਂ ਦੱਸੋ ਇੱਕ ਪਤਾ ਇੱਕ ਗੱਲ ਹੋਰ ਐ ਇਹੋ ਜੀ ਸਲਾਹ ਉਹ ਦਿੰਦੇ ਐ ਜਿਹੜੇ ਨਿਕੰਮੇ ਐ ਕੰਮ ਕਰਨ ਵਾਲਾ ਪਤਾ ਜਿਹੜਾ ਚੀਰ ਆਏ ਐ ਉਹਨੂੰ ਪਤਾ ਐ ਵੀ ਇੰਨਾ ਟਾਈਮ ਸਬਜ਼ੀ ਬਣਾਉਣ ਤੇ ਲੱਗਦਾ ਇੰਨਾ ਅੱਗ ਉੱਤੇ ਸੇਕ ਕੋਲ ਖੜਨਾ ਪੈਣਾ ਹੈ ਉਹ ਬੰਦਾ ਫਿਰ ਕਦੇ ਫੁਕਰੀ ਦੀ ਸਲਾਹ ਨਹੀਂ ਦਿੰਦਾ ਉਹ ਆ ਕੇ ਘਟਾ ਕੇ ਕਹੂਗਾ ਵੀ ਨਾ ਭਾਈ ਕਿਉਂਕਿ ਹੱਥੀਂ ਕਰਦਾ ਜਿਹੜਾ ਤੁਹਾਡੇ ਚ ਬੰਦਾ ਹੱਥੀਂ ਕਰਨ ਵਾਲਾ ਹੈ ਉਹ ਤੇ ਐਂ ਕਹੂ ਵੀ ਜਿਹੜੇ ਹੁਣ ਕਣਕ ਬੀਜਦਾ ਹੈ ਜਿਹੜਾ ਉਹਨੂੰ ਪਤਾ ਹੈ ਵੀ ਕਣਕ ਕਿਵੇਂ ਬੀਜੀ ਜਾਂਦੀ ਹੈ ਤੇ ਨਿਆਣੇ ਨੇ ਤੇ ਆ ਕੇ ਕਈ ਪੜਾਕੂ ਬੱਚੇ ਨੇ ਆ ਕੇ ਸਲਾਹ ਬਾਪੂ ਆਪਾਂ ਆਲੂ ਵੀ ਬੀਜਿਆ ਕਰੀਏ ਮੂੰਗਫਲੀ ਵੀ ਬੀਜਿਆ ਕਰੀਏ ਆਹ ਵੀ ਬੀਜਿਆ ਕਰੀਏ ਤੈਨੂੰ ਕੀ ਪਤਾ ਹੈ ਜਦੋਂ ਖੇਤ 'ਚ ਜਾਏਗਾ ਪ੍ਰੈਕਟੀਕਲਟੀ ਜਦੋਂ ਹੋਊ ਫਿਰ ਪਤਾ ਲੱਗੂ ਵੀ ਬੀਜੀ ਦੀ ਕਿਵੇਂ ਹੈ ਇਹ ਫੁਕਰੀਆਂ ਬੰਦਾ ਉਦੋਂ ਮਾਰਨਾ ਹਟਦਾ ਹੈ ਇਸ ਸਾਲ ਜਿਹੜੇ ਬੰਦੇ ਨੇ ਇਹ ਕਹਿਤਾ ਵੀ ਟੈਂਟ ਵਧਾ ਦਿਓ ਅਗਲੇ ਸਾਲ ਉਹਨੂੰ ਪਹਿਲਾਂ ਹੀ ਲਾ ਲਿਓ 10 ਦਿਨ 10 ਦਿਨ ਪਹਿਲਾਂ ਲਾਈ ਰੱਖਿਓ ਇੱਥੇ ਜਦੋਂ ਕੰਮ ਕਰੂ ਫਿਰ ਉਹ ਬੰਦਾ ਔਕਾਤ ਚ ਆਜੂ ਆਪਦੀ ਉਹਦੀ ਕਹਿਣ ਲੱਗ ਜੂ ਵੀ ਨਾ ਭਾਈ ਜਦੋਂ ਹੱਥੀ ਕਰਨਾ ਪੈਂਦਾ ਫਿਰ ਪਤਾ ਲੱਗਦਾ ਫਿਰ ਨਹੀਂ ਇਹ ਕਿਹਾ ਜਾਂਦਾ ਵੀ ਮਟਰ ਵੀ ਪਾ ਲਓ ਜਦੋਂ ਪਤਾ ਲੱਗਦਾ ਵੀ 6 ਘੰਟੇ ਕੱਢਣ ਤੇ ਲੱਗਣਗੇ 6 ਘੰਟੇ ਬਹਿਣਾ ਪੈਣਾ ਇੱਕ ਥਾਂ ਤੇ ਫਿਰ ਦਿਮਾਗ ਟਕਾਉਣੇ ਆਉਂਦਾ ਤਾਂ ਕਰਕੇ ਜ਼ਿੰਮੇਵਾਰ ਬਣੋ ਕਾਮੇ ਬਣੋ ਉਹਦੇ ਨਾਲ ਸਾਡਾ ਜਿਹੜਾ ਸਿਸਟਮ ਢਾਂਚਾ ਬਦਲਣਾ ਸਾਰੇ ਦਾ ਸਾਰਾ ਉਹ ਸਾਰੇ ਦਾ ਸਾਰਾ ਸਿਸਟਮ ਫਿਰ ਚੇਂਜ ਹੋਣਾ ਫਿਰ ਅਗਲਾ ਕਹਿੰਦਾ ਯਾਰ ਇਹੋ ਜਿਹੇ ਬੰਦਿਆਂ ਦੀ ਲੋੜ ਹੈ ਜਿਹੜੇ ਬੰਦੇ ਆਪਣੇ ਫਰਜ਼ ਸਮਝਦੇ ਐ ਜ਼ਿੰਮੇਵਾਰੀ ਸਮਝਦੇ ਐ ਉਹ ਜਿਵੇਂ ਭਾਈ ਤਾਰੂ ਸਿੰਘ ਵਰਗੇ ਕਹਿੰਦੇ ਜਦੋਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਵਾਸਤੇ ਲਿਜਾਣ ਲੱਗੇ ਸੀ ਉਸ ਵੇਲੇ ਜਿਹੜੇ ਟੂਲੇ ਪਿੰਡ ਦੇ ਇਲਾਕੇ ਦੇ ਲੋਕ ਸੀ ਉਹਨਾਂ ਸਾਰਿਆਂ ਨੇ ਤਰਲੇ ਲਏ ਜ਼ਕਰੀਆ ਖਾਨ ਦੇ ਭੇਜੇ ਬੰਦਿਆਂ ਨੂੰ ਤਰਲੇ ਲਏ ਕਹਿੰਦੇ ਛੱਡ ਜੋ ਇਹੋ ਜਿਹਾ ਬੰਦਾ ਨਹੀਂ ਮਿਲਣਾ ਹੈ ਭਾਵੇਂ ਸਿੱਖ ਹੈ ਪਰ ਕੋਈ ਮੁਸਲਮਾਨ ਨੂੰ ਕਿਸੇ ਵੀਰ ਨੂੰ ਲੋੜ ਪਈ ਹੈ ਉਹਦੇ ਵੀ ਨਾਲ ਖੜਾ ਹੈ ਕਿਸੇ ਹਿੰਦੂ ਦੀ ਗੱਲ ਹੋਈ ਹੈ ਉੱਥੇ ਵੀ ਖੜਾ ਹੈ ਭਾਈ ਤਾਰੂ ਸਿੰਘ ਜਿਹੜੇ ਹੈ ਨਾ ਇਹ ਪੁੱਲਾ ਪਿੰਡ ਲਾਹੌਰ ਦੇ ਨੇੜੇ ਹੈ ਬਹੁਤ ਪਿਆਰੀ ਰੂਹ ਹੈ 25 ਕੁ ਸਾਲ ਦੀ ਉਮਰ ਹੋਈ ਹੈ ਅਜੇ ਬੜਾ ਕੰਮਾਂ ਬੰਦਾ ਹੈ ਮਿਹਨਤ ਕਰਨ ਵਾਲਾ ਹੈ ਨਾਜ਼ੁਕ ਸਮਾਂ ਚੱਲਦਾ ਸੀ ਉਸ ਵੇਲੇ ਸਿੱਖ ਜੰਗਲਾਂ ਵਿੱਚ ਲੁਕਦੇ ਐ ਕੋਈ ਕਿਤੇ ਕੋਈ ਕਿਤੇ ਇਹ ਆਪ ਫਾਕੇ ਕੱਟ ਲਿਆ ਕਰੇ ਭੁੱਖਾ ਰਹਿ ਲਿਆ ਕਰੇ ਛੋਲੇ ਖਾ ਕੇ ਗੁਜ਼ਾਰੇ ਕਰਦਾ ਕਈ ਵਾਰੀ ਪਰ ਸਿੰਘਾਂ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਂਦਾ ਜਿਹੜੇ ਕੌਮ ਲਈ ਧਰਮ ਨੂੰ ਅੱਗੇ ਲਿਜਾਣ ਵਾਸਤੇ ਕੌਮ ਨੂੰ ਅੱਗੇ ਲਿਜਾਣ ਵਾਸਤੇ ਜੂਝਦੇ ਐ ਉਹਨਾਂ ਨੂੰ ਜਾ ਜਾ ਕੇ ਉੱਥੇ ਨੇੜੇ ਇੱਕ ਝਿੜਾ ਹੈ ਝਿੜੇ ਵਿੱਚ ਪ੍ਰਸ਼ਾਦਾ ਛਕਾਉਂਦਾ ਕਦੇ ਉਹਨਾਂ ਨੂੰ ਕੱਪੜੇ ਕਸ਼ਹਿਰੇ ਵਗੈਰਾ ਸਵਾ ਸਵਾ ਕੇ ਦਿੰਦਾ ਆਪ ਪਾਟੇ ਹੀ ਪਾ ਲਿਆ ਕਰੇ ਪਰ ਉਹਨਾਂ ਦੀ ਹੈਲਪ ਕਰਿਆ ਲੱਗਿਆ ਹੋਇਆ ਉਸ ਪਾਸੇ ਕਹਿੰਦੇ ਇਸ ਬੰਦੇ ਦੀ ਭਾਈ ਤਾਰੂ ਸਿੰਘ ਦੀ ਸ਼ਿਕਾਇਤ ਕੀਤੀ ਹਰਭਗਤ ਨਿਰੰਜਣੀਏ ਨੇ ਉਹਨੇ ਲਾਹੌਰ ਜਾ ਕੇ ਸ਼ਿਕਾਇਤ ਕੀਤੀ ਵੀ ਤੁਸੀਂ ਕਹਿੰਦੇ ਹੋ ਸਿੱਖ ਖਤਮ ਹੋ ਗਏ ਆ ਤੁਹਾਡੇ ਲਾਹੌਰ ਦੀਆਂ ਤੇ ਕੰਧਾਂ ਦੇ ਨੇੜੇ ਹੀ ਹੈ ਪਿੰਡ ਪੂਲਾ ਨਾਲ ਹੀ ਹੈ ਉੱਥੇ ਰਹਿੰਦਾ ਤਾਰੂ ਸਿੰਘ ਤੇ ਤਾਰੂ ਸਿੰਘ ਸਿੱਖ ਹੈ ਬੜਾ ਪੱਕਾ ਉਹਦੀ ਸ਼ਿਕਾਇਤ ਨਹੀਂ ਕਿਸੇ ਨੇ ਕੀਤੀ ਉਹਨੂੰ ਬਚਾਉਣਾ ਚਾਹੁੰਦੇ ਆ ਸਾਰੇ ਉਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਗਏ ਤੇ ਭਾਈ ਤਾਰੂ ਸਿੰਘ ਵਰਗੇ ਇਦਾਂ ਦੇ ਬੰਦੇ ਸੀ ਇੱਕ ਵਾਰੀ ਉਹਦੇ ਕੋਲ ਇੱਕ ਰਹੀਮ ਬਖਸ਼ ਆਇਆ ਮੁਸਲਮਾਨ ਉਹਨੇ ਆ ਕੇ ਤਰਲਾ ਲਿਆ ਕਹਿੰਦਾ ਤਾਰੂ ਸਿੰਘ ਜੀ ਮੈਂ ਤੁਹਾਡੇ ਕੋਲ ਫਰਿਆਦ ਕਰਨ ਵਾਸਤੇ ਆਇਆ ਵੀ ਸਾਡੇ ਪੱਟੀ ਦਾ ਫੌਜਦਾਰ ਹੈ ਜਿਹੜਾ ਪੱਟੀ ਦੇ ਫੌਜਦਾਰ ਨੇ ਜ਼ਬਰਦਸਤੀ ਮੇਰੀ ਲੜਕੀ ਨੂੰ ਉਠਾ ਕੇ ਲੈ ਗਿਆ ਆਪ ਹੈ 60 ਸਾਲ ਦਾ ਮੇਰੀ ਲੜਕੀ 18 ਸਾਲ ਦੀ ਮੇਰੀ ਲੜਕੀ ਨੂੰ ਕਹਿੰਦਾ ਮੇਰੇ ਨਾਲ ਨਿਕਾਹ ਕਰ ਤੇ ਮੇਰੀ ਧੀ ਮੰਨਦੀ ਨਹੀਂ ਜ਼ਬਰਦਸਤੀ ਚੱਕ ਕੇ ਲੈ ਗਿਆ ਜੇ ਵਾੜੀ ਖੇਤ ਨੂੰ ਖਾਣ ਲੱਗ ਜੇ ਖੇਤ ਦਾ ਰਾਖਾ ਕੌਣ ਹੋ ਫੌਜਦਾਰ ਆਪ ਹੀ ਇਹੋ ਜਿਹੇ ਕੰਮ ਕਰਦੇ ਨੇ ਪੱਟੀ ਵਾਲੇ ਫੌਜਦਾਰ ਨੇ ਸ਼ਿਕਾਇਤ ਕੀਤੀ ਪੱਟੀ ਵਾਲੇ ਪੱਟੀ ਵਾਲਾ ਫੌਜਦਾਰ ਲੜਕੀ ਨੂੰ ਉਠਾ ਕੇ ਲੈ ਗਿਆ ਇਹ ਰਹੀਮ ਬਖਸ਼ ਨੇ ਜਾ ਕੇ ਲਾਹੌਰ ਸੂਬੇ ਦੀ ਕਚਹਿਰੀ ਵਿੱਚ ਫਰਿਆਦ ਕੀਤੀ ਜਦੋਂ ਸੂਬੇ ਦੀ ਕਚਹਿਰੀ 'ਚ ਇਹਨੇ ਜਾ ਕੇ ਬੇਨਤੀ ਕੀਤੀ ਇਹਨੂੰ ਧੱਕੇ ਮਾਰ ਕੇ ਕੱਢਤਾ ਕਹਿੰਦੇ ਭੱਜ ਜਾ ਇੱਥੇ ਕਿਉਂ ਕਿਉਂਕਿ ਰਿਸ਼ਤੇਦਾਰੀ ਸੀ ਜ਼ਕਰੀਆ ਖਾਨ ਦੀ ਸੂਬੇਦਾਰ ਦੀ ਫੌਜਦਾਰ ਨਾਲ ਰਿਸ਼ਤੇਦਾਰੀ ਹੈ ਪੱਟੀ ਵਾਲੇ ਨਾਲ ਉਹਨੇ ਕਿੱਥੇ ਕਹਿਣਾ ਸੀ ਕੋਈ ਧੱਕੇ ਮਾਰ ਕੇ ਕੱਢਤਾ ਆਪਣੀ ਬੇਟੀ ਕੋਲ ਆਇਆ ਕਹਿੰਦਾ ਧੀਏ ਕੋਈ ਨਹੀਂ ਸੁਣਦਾ ਇੱਥੇ ਕਿਸੇ ਗਰੀਬ ਦੀ ਕੋਈ ਨਹੀਂ ਸੁਣਦਾ ਉਸ ਵੇਲੇ ਫਿਰ ਇਹਦੀ ਲੜਕੀ ਕਹਿਣ ਲੱਗੀ ਬਾਪੂ ਐ ਨਾ ਕਹਿ ਤੂੰ ਬਥੇਰੇ ਤਰਲੇ ਕਰਕੇ ਵੇਖ ਲੈ ਪਰ ਜੇ ਕਿਤੇ ਕੋਈ ਸਿੱਖ ਮਿਲ ਜਾਣ ਨਾ ਤੈਨੂੰ 10-20 ਸਿੰਘ ਹੋਣ ਕਿਤੇ ਇਕੱਠੇ ਤੈਨੂੰ ਮਿਲ ਜਾਣ ਉਹਨਾਂ ਨੂੰ ਫਰਿਆਦ ਕਰੇ ਉਹ ਭਾਵੇਂ ਤੇਰੀ ਮੰਨ ਲੈਣ ਉਹ ਜਾਨਾਂ ਵੀ ਤਲੀ ਦੇ ਧਰ ਲੈਂਦੇ ਕਿਸੇ ਦੂਜੇ ਵਾਸਤੇ ਮਦਦ ਕਰਨ ਲਈ ਇਹ ਬੰਦੇ ਪਰਵਾਹ ਨਹੀਂ ਕਰਦੇ ਤੇਰੀ ਕਿਸੇ ਨੇ ਨਹੀਂ ਸੁਣੀ ਜੇ ਕੋਈ ਸਿੱਖ ਮਿਲੇ ਉਹਦੇ ਨਾਲ ਗੱਲ ਕਰ ਜਾ ਕੇ ਕਹਿੰਦੇ ਫਿਰ ਇਹ ਨਾ ਚੱਲਦਾ ਚੱਲਦਾ ਫਿਰ ਇਹ ਫੌਜ ਜਿਹੜਾ ਰਹੀਮ ਬਖਸ਼ ਇਹ ਭਾਈ ਤਾਰੂ ਸਿੰਘ ਕੋਲ ਆਇਆ ਤੇ ਹੁਣ ਭਾਈ ਤਾਰੂ ਸਿੰਘ ਤੇ ਇਹ ਏਦਾਂ ਦੀ ਗੱਲ ਨੂੰ ਵੀ ਮਨਾ ਉਹ ਜਦੋਂ ਆ ਕੇ ਰੋਇਆ ਪਹਿਲਾਂ ਤੇ ਪ੍ਰਸ਼ਾਦਾ ਛਕਾਇਆ ਉਹਨੂੰ ਕਹਿੰਦਾ ਸਿੱਖਾ ਮੈਂ ਤੇ ਚਾਹੁੰਦਾ ਵੀ ਕੁਛ ਬੰਦੇ ਇਕੱਠੇ ਹੁੰਦੇ ਮੈਂ ਮਿਲਦਾ ਮੈਂ ਤੁਹਾਨੂੰ ਬੇਨਤੀ ਕਰਨੀ ਭਾਈ ਤਾਰੂ ਸਿੰਘ ਕਹਿੰਦੇ ਕਾਹਦੀ ਬੇਨਤੀ ਕਰਨੀ ਹੈ ਕਹਿੰਦਾ ਇੱਦਾਂ ਮੇਰੀ ਲੜਕੀ ਨੂੰ ਚੱਕ ਕੇ ਲੈ ਗਏ ਧੱਕਾ ਕਰਦੇ ਆ ਬਹੁਤ ਜ਼ਿਆਦਾ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਹੈ ਫੌਜਦਾਰ ਮੇਰੀ ਬੇਟੀ ਮੇਰੀ ਧੀ ਕਹਿੰਦੀ ਸੀ ਵੀ ਜਾਈ ਜੇ ਕੋਈ ਸਿੱਖ ਮਿਲੇ ਉਹਦੇ ਕੋਲ ਫਰਿਆਦ ਬੜਾ ਰੋਇਆ ਭਾਈ ਤਾਰੂ ਸਿੰਘ ਨੇ ਚੁੱਪ ਕਰਾਇਆ ਕਹਿੰਦਾ ਸਹੀ ਜਗ੍ਹਾ ਤੇ ਆਇਆ ਸਹੀ ਜਗ੍ਹਾ ਤੇ ਆਇਆ ਆਜਾ ਚੱਲੀਏ ਮੈਂ ਪ੍ਰਸ਼ਾਦਾ ਛਕਾਉਣ ਚੱਲਿਆ ਝਿੜੇ ਦੇ ਵਿੱਚ ਸਿੰਘ ਆਏ ਆ ਇੱਥੇ ਆਜਾ ਤੈਨੂੰ ਉਹਨਾਂ ਕੋਲੇ ਲੈ ਕੇ ਚੱਲਦਾ ਇਕੱਠੇ ਹੋਣਗੇ ਮੈਨੂੰ ਪੱਕਾ ਪਤਾ ਵੀ ਤੈਨੂੰ ਖਾਲੀ ਨਹੀਂ ਮੋੜਦੇ ਤੇਰੀ ਫਰਿਆਦ ਸੁਣਨਗੇ ਜ਼ਰੂਰ ਸਮਝ ਇਸ ਗੱਲ ਦੀ ਕਦੀ ਕਿਸੇ ਰੋਂਦੇ ਨੂੰ ਇਹਦਾ ਰੋਣਾ ਥੋੜਾ ਚੱਲਿਆ ਜਾਣਾ ਹੈ ਇਹੋ ਜਿਹਾ ਦੁਖੀ ਬੰਦਾ ਜੇ ਆ ਗਿਆ ਤੇ ਕਿੱਥੇ ਸਾਡੇ ਸਿੱਖ ਅੱਜ ਆਪ ਹੀ ਦਾਜਾਂ ਦੇ ਪਿੱਛੇ ਵੇਖੋ ਕਿਵੇਂ ਦੁਨੀਆ ਨੂੰ ਦੁਖੀ ਕਰਦੇ ਕਰ ਲੈ ਦੁਖੀ ਫਿਰ ਕਿਸੇ ਦੇ ਧੀ ਦੇ ਕਿਸੇ ਲੜਕੀ ਦੇ ਪਿਓ ਨੂੰ ਕਰੀ ਦੁਖੀ ਤੇ ਧੀਆਂ ਪਿਓ ਆਪਣੇ ਨਾਲ ਪਿਆਰ ਬਹੁਤ ਕਰਦੀਆਂ ਹੁੰਦੀਆਂ ਚੇਤਾ ਰੱਖਿਓ ਧੀ ਪਿਓ ਨਾਲ ਪਿਆਰ ਕਰਦੀ ਪੁੱਤ ਜ਼ਿਆਦਾ ਮਾਂ ਦਾ ਕਰਦਾ ਹੁੰਦਾ ਪਤਾ ਹੀ ਹੈ ਆਪਾਂ ਜਿਹਦੀ ਧੀ ਨੂੰ ਤੰਗ ਕਰੇਗਾ ਨਾ ਜਾਂ ਪਿਓ ਨੂੰ ਤੰਗ ਕਰੇਗਾ ਦਾਜ ਲੈਣ ਮੰਗੇਗਾ ਜਦੋਂ ਹੁਣ ਧੀ ਨੂੰ ਪਤਾ ਹੀ ਹੋਊ ਘਰ 'ਚ ਗੱਲ ਤੇ ਚੱਲਦੀ ਹੈ ਵੀ ਮੋਟਰਸਾਈਕਲ ਵੱਡਾ ਮੰਗਦੇ ਹੈ ਗੱਡੀ ਵੱਡੀ ਮੰਗਦੇ ਹੈ ਇੰਨੇ ਲੱਖ ਮੰਗਦੇ ਹੈ ਉਹ ਧੀ ਘਰ 'ਚ ਬਹਿ ਕੇ ਸੁਣਦੀ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਮੇਰਾ ਜਿਹੜਾ ਸਹੁਰਾ ਇਹ ਕੁਝ ਕਰਦਾ ਫਿਰ ਜਦੋਂ ਪਿਓ ਆਪਣੇ ਵਾਲਾ ਮੋਟਰਸਾਈਕਲ ਵੇਚਦਾ ਪਿਓ ਜ਼ਮੀਨ ਦਾ ਕਿੱਲਾ ਵੇਚਦਾ ਹੈ ਪਿਓ ਆੜਤੀਏ ਤੋਂ ਪੈਸੇ ਚੱਕਦਾ ਹੈ ਪਿਓ ਕਰਜ਼ਾ ਚੱਕਦਾ ਹੈ ਧੀ ਦੇ ਅੰਦਰ ਨਫ਼ਰਤ ਹੋ ਜਾਂਦੀ ਹੈ ਸਹੁਰੇ ਨੂੰ ਜਾ ਕੇ ਕਦੀ ਆਪਣਾ ਪਿਓ ਨਹੀਂ ਸਮਝਦੀ ਉਹਨੂੰ ਪਤਾ ਵੀ ਮੇਰੇ ਪਿਓ ਨੂੰ ਤੰਗ ਕੀਤਾ ਸੀ ਇਹਨੇ ਉਹ ਨੂੰਹ ਨਹੀਂ ਆਉਂਦੀ ਦੁਸ਼ਮਣ ਆਉਂਦੀ ਹੈ ਜਿਹੜੀ ਸੱਸ ਜਦੋਂ ਧੀ ਆਪਦੀ ਮਾਂ ਨੂੰ ਵੇਖਦੀ ਵੀ ਮੇਰੀ ਮਾਂ ਨੇ ਕੰਨਾਂ ਤੋਂ ਵਾਲੀਆਂ ਲਵਾ ਲਈਆਂ ਇਹਨਾਂ ਨੇ ਮੇਰੀ ਮਾਂ ਦਾ ਸਾਰਾ ਸਮਾਨ ਵੇਚ ਕੇ ਫਿਰ ਅਸੀਂ ਇਹਦਾ ਭਰਿਆ ਇਹਨਾਂ ਨੂੰ ਉਹ ਫਿਰ ਨੂੰਹਾਂ ਕਦੇ ਵੀ ਸੱਸ ਨੂੰ ਆਪਣੀ ਮਾਂ ਨਹੀਂ ਸਮਝਦੀ ਕਦੇ ਨਹੀਂ ਸਮਝਦੀ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਮਾਂ ਨੂੰ ਇਹਨਾਂ ਨੇ ਤੰਗ ਕੀਤਾ ਰਿਸ਼ਤੇਦਾਰੀਆਂ ਬਣਾਓ ਦੁਸ਼ਮਣੀਆਂ ਨਾ ਪਾਓ ਕਈ ਬੰਦੇ ਨਾ ਉਦਾਂ ਆਪਾਂ ਇੱਦਾਂ ਗਲਵੱਕੜੀਆਂ ਪਾ ਕੇ ਮਿਲਣੀ ਦਾ ਵੇਲਾ ਆ ਗਿਆ ਜੀ ਮਿਲਣੀ ਕਰੋ ਜੀ ਕਾਹਦੀਆਂ ਮਿਲਣੀਆਂ ਜੇ ਮਨ ਨਾ ਮਿਲੇ ਕਿਉਂ ਰਵਾਨਾ ਕਿਸੇ ਨੂੰ ਜੇ ਅਗਲੇ ਨੇ ਧੀ ਜੰਮੀ ਹੈ ਕਸੂਰ ਕਰ ਲਿਆ ਕੋਈ ਕਿਸੇ ਨੇ ਜੇ ਅਗਲੇ ਘਰੇ ਧੀ ਆ ਗਈ ਤੇ ਕਸੂਰ ਹੈ ਉਹਦਾ ਹੁਣ ਵੀ ਧੀ ਵੀ ਦਵੇ ਅਗਲਾ ਤੇ ਹੋਰ ਵੀ ਸਾਰਾ ਕੁਝ ਸਾਡਾ ਆਪਣੀ ਮਿਹਨਤ ਦਾ ਲੈ ਕੇ ਆਓ ਜਿਹੜਾ ਤੁਸੀਂ ਆਪਣੀ ਕਮਾਈ ਦਾ ਮੋਟਰਸਾਈਕਲ ਖਰੀਦੋਗੇ ਉਹਦੇ ਤੇ ਬਹਿਣ ਦਾ ਸਵਾਦ ਹੀ ਹੋਰ ਹੈ ਚਾਹੇ ਪੁਰਾਣਾ ਹੀ ਹੋਵੇ ਚਾਹੇ ਚੱਲਦਾ ਹੀ ਹੋਵੇ ਗੱਡੀ ਚਾਹੇ ਲੱਖ ਰੁਪਈਏ ਦੀ ਹੋਵੇ ਨਵੀਂ ਨਾਲੋਂ ਸਵਾਦ ਦਊ ਜਿਹੜੀ ਆਪਣੀ ਕਮਾਈ ਦੀ ਹੈ ਪੱਕੀ ਗੱਲ ਹੈ ਕੋਸ਼ਿਸ਼ ਕਰੋ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਥਾਵਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਥਾਵਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਥਾਵਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦਸ ਥਾਵਾਂ
ਰੱਖੇ ਤੂੰ ਰਜਾਈ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਈ ਤੇ ਦੱਸ
ਕਦੀ ਕਿਸੇ ਭੁੱਖੇ ਨੂੰ ਰਜਾਈ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਈ ਤੇ ਦੱਸ
ਕਦੀ ਕਿਸੇ ਭੁੱਖੇ ਨੂੰ ਰਜਾਈ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਈ ਤੇ ਦੱਸ
ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਕੱਖ ਵੀ ਨਹੀਂ ਕੀਤਾ ਮਾੜਾ ਤੇਰੀ ਤੂੰ ਕੱਖ ਵੀ ਨਹੀਂ ਕੀਤਾ
ਮਾੜਾ ਤੇਰੀ ਤੂੰ ਕੱਖ ਵੀ ਨਹੀਂ ਕੀਤਾ ਮਾੜਾ ਤੇਰੀ ਤੂੰ ਕੱਖ ਵੀ ਨਹੀਂ ਕੀਤਾ
ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਐਵੇਂ ਮਾੜਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ
ਕਦੀ ਕਿਸੇ ਵਿਛੜੇ ਨੂੰ ਮਲਾਇਆਈ ਤੇ ਦੱਸਣਾ ਕਦੀ ਕਿਸੇ ਰੋਤੇ ਨੂੰ ਹਸਾਇਆਈ ਤੇ ਦੱਸਣਾ
ਬਿਛੜੇ ਨੂੰ ਮਲਾਇਆਈ ਤੇ ਦੱਸ ਕਦੀ ਕਿਸੇ ਬਿਛੜੇ ਨੂੰ ਹਸਾਇਆਈ ਤੇ ਦੱਸ
ਕਦੀ ਕਿਸੇ ਬਿਛੜੇ ਨੂੰ ਮਲਾਇਆਈ ਤੇ ਦੱਸ ਕਦੀ ਕਿਸੇ ਰੋਤੇ ਨੂੰ ਹਸਾਇਆਈ ਤੇ ਦੱਸ
ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਖਾਂ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਸਿਸਟਮ ਹੀ ਇੰਨਾ ਵਧੀਆ ਹੋ ਜਾਏ ਵਿਦੇਸ਼ਾਂ ਵਿੱਚ ਲੋਕੀ ਜਦੋਂ ਟੈਕਸ ਭਰਦੇ ਆ ਤੇ ਕਈ ਗੋਰੇ ਜਿਹੜੇ ਸਾਰੇ ਐ ਕਈ ਦਿਲੋਂ ਭਰਦੇ ਉਹਨਾਂ ਨੂੰ ਪਤਾ ਹੈ ਵੀ ਗਰੀਬ ਤੱਕ ਕੰਟਰੀ ਨਹੀਂ ਪਹੁੰਚ ਜਾਂਦੀ ਕੰਟਰੀ ਪਹੁੰਚ ਜਾਂਦੀ ਜੇ ਕਿਤੇ ਭੁਚਾਲ ਆ ਗਿਆ ਉਨੀ ਆਮ ਬੰਦੇ ਨਹੀਂ ਪਹੁੰਚ ਸਕਣੇ ਟਰੱਕ ਲੈ ਕੇ ਜਿੱਥੇ ਕੰਟਰੀ ਪਹੁੰਚ ਜਾਂਦੀ ਜਿੱਦਾਂ ਹੁਣ ਦਸਵੰਧ ਕੱਢਣ ਦਾ ਮਤਲਬ ਕੀ ਹੈ ਵੀ ਜਿਹੜੇ ਕੋਲ ਨਹੀਂ ਪਹੁੰਚਿਆ ਜਾਂਦਾ ਗਰੀਬ ਹੈ ਮੰਨ ਲਓ ਬੰਦਾ ਮੰਨ ਲਓ ਆਪਾਂ ਸਾਰਿਆਂ ਨੇ ਦਸਵੰਧ ਕੱਢ ਕੇ ਦੀਵਾਨ ਹਾਲ ਬਣਾ ਲਿਆ ਪਰ ਵਰਤਦੇ ਤੇ ਸਾਰੇ ਹੀ ਹੈ ਕਿਸੇ ਨੇ 10,000 ਪਾਇਆ ਕਿਸੇ ਨੇ 10 ਰੁਪਈਏ ਪਾਏ ਪਰ ਵਰਤਦੇ ਤੇ ਸਾਰੇ ਹੀ ਹੈ ਹੁਣ ਆਹ ਮੰਨ ਲਓ ਟੈਂਟ ਲੱਗਿਆ ਕਿਸੇ ਨੇ ਇਹਦੇ 'ਚ 5,000 ਰੁਪਈਆ ਪਾਤਾ ਹੋਣਾ ਖਰਚੇ 'ਚ ਤੇ ਕਈਆਂ ਨੇ ਰੁਪਈਏ 50 ਹੀ ਪਾਏ ਆ ਕਈਆਂ ਨੇ 5 ਹੀ ਪਾਏ ਆ ਪਰ ਬੈਠੇ ਤੇ ਬਰਾਬਰ ਹੈ ਸਾਰੇ ਵਰਤਦੇ ਸਾਰੇ ਹੀ ਰਹੇ ਆ ਨਾ ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਸਿਸਟਮ ਹੀ ਇਦਾਂ ਦਾ ਬਣਾਇਆ ਹੋਇਆ ਹੈ ਕਿ ਸਰਕਾਰ ਨੂੰ ਟੈਕਸ ਦਿੰਦੇ ਆ ਤੇ ਕਹਿੰਦੇ ਆ ਗਰੀਬ ਨਾ ਹੁਣ ਰਵੇ ਕੋਈ ਧਿਆਨ ਰੱਖੇ ਭੁੱਖਾ ਨਾ ਰਵੇ ਕੰਟਰੀ ਪਹੁੰਚੇ ਜੇ ਕਿਤੇ ਲੋੜ ਪੈ ਗਈ ਤੇ ਐਂਬੂਲੈਂਸਾਂ ਜਿੰਨੀਆਂ ਸਰਕਾਰ ਕੋਲ ਨੇ ਉਨੀਆਂ ਆਮ ਬੰਦੇ ਕੋਲ ਅਸੀਂ ਕੀ ਹੈਲਪ ਕਰ ਲਾਂਗੇ ਹਰ ਇੱਕ ਬੁਢੇਪਾ ਜਿਹੜਾ ਆ ਬੁਢੇਪੇ ਦੇ ਵਿੱਚ ਹਰੇਕ ਨੂੰ ਦਵਾਈ ਮਿਲਣੀ ਚਾਹੀਦੀ ਹੈ ਦਸਵੰਧ ਟੈਕਸ ਕੱਟੋ ਪੂਰਾ ਪਰ ਮਿਲਦਾ ਵੀ ਹੈ ਸਿਸਟਮ ਹੀ ਇਦਾਂ ਦਾ ਹੈ ਅਸੀਂ ਜੇ ਕਿਤੇ ਬਣਾ ਵੀ ਲਵਾਂਗੇ 20-50 ਸੰਸਥਾਵਾਂ ਅਸੀਂ ਉੱਥੋਂ ਤੱਕ ਥੋੜਾ ਜਾ ਸਕਦੇ ਹਾਂ ਜਿੱਥੇ ਤੱਕ ਕੰਟਰੀ ਦਾ ਸਿਸਟਮ ਹੀ ਇਦਾਂ ਦਾ ਹੋਣਾ ਚਾਹੀਦਾ ਵੀ ਇਹ ਸਾਰਾ ਕੁਝ ਬਣਿਆ ਬਣਾਇਆ ਹੋਵੇ ਇਹ ਸਿਸਟਮ ਤੇ ਅਸਲ 'ਚ ਉਹ ਠੀਕ ਕਰਨਾ ਪੈਣਾ ਤੁਸੀਂ 50 ਬਜ਼ੁਰਗ ਸਾਂਭ ਲਓ ਜਿੱਤੇ ਆਏ ਆਪਣੀ ਆਈ ਤੇ 2 ਲੱਖ ਇਕੱਠੇ ਹੀ ਨੌਜਵਾਨ ਮਾਰ ਦੇਣਗੇ ਕੀ ਕਰੋਗੇ 50 ਸਾਲ ਤੁਸੀਂ ਹੱਲ ਉਹਦੇ ਕਰਨ ਵੱਲ ਤੁਰਨਾ ਤੁਸੀਂ ਇਹ ਨਹੀਂ ਵਿਖਾ ਸਕਦੇ ਵੀ ਮੈਂ 50 ਬਜ਼ੁਰਗ ਸਾਂਭ ਲਏ ਮੈਂ 500 ਬਜ਼ੁਰਗ ਸਾਂਭ ਲਏ 500 ਬਜ਼ੁਰਗ ਨੂੰ ਤੂੰ ਸਾਂਭ ਲਿਆ ਪਰ ਸਿਸਟਮ ਵਾਸਤੇ ਤੂੰ ਆਵਾਜ਼ ਨਾ ਉਠਾਈ ਉਹ ਕਰਪਟ ਹੁੰਦਾ ਗਿਆ ਅਗਲੇ 2 ਲੱਖ ਨੌਜਵਾਨ ਮਾਰ ਗਏ ਤੇਰੇ 500 ਦੇ ਉੱਤੇ ਕੀ ਕਰਾਂਗੇ ਜੇ ਤੂੰ ਗਿਆਨੀ ਸੀ ਸਮਝਦਾਰ ਸੀ ਪੜ੍ਹਿਆ ਸੀ ਫਿਰ ਕੁਝ ਹੋਰ ਕਰਨਾ ਪੈਣਾ ਸੀ ਵੱਖਰਾ ਕਰਨਾ ਪੈਣਾ ਸੀ ਵੀ ਬਜ਼ੁਰਗਾਂ ਨੂੰ ਨੌ ਸਾਰਿਆਂ ਨੂੰ ਸਿਸਟਮ ਬਣੇ ਸਿਸਟਮ ਹੀ ਇਦਾਂ ਦਾ ਬਣਾਉਣਾ ਪੈਣਾ ਸੀ ਚਲੋ ਆਪਾਂ ਬਾਅਦ ਚ ਗੱਲ ਕਰਦੇ ਪੰਜ ਪਿਆਰਿਆਂ ਨੇ ਆਉਣਾ ਸਟੇਜ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਸੰਗਤਾਂ ਨੇ ਆਉਣਾ ਹੈ ਭਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਉੱਠਿਓ ਨਾ ਤੇ ਜੀ ਆਇਆਂ ਨੂੰ ਕਹੀਏ ਜਿਹੜੀ ਸੰਗਤ ਨੇ ਅੱਜ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਆ ਜਿਹੜੇ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹੀਏ ਤੇ ਵਧਾਈ ਲਈਏ ਸਾਰੇ ਭਾਈ ਆਪੋ ਆਪਣੀ ਜਗ੍ਹਾ ਤੇ ਸਜੇ ਰਹੋ ਕੋਈ ਉੱਠਣ ਦੀ ਖੇਚਲ ਨਾ ਕਰਿਓ ਆਓ ਹੁਣ ਸਾਰੇ ਜੀ ਆਇਆਂ ਨੂੰ ਕਹੀਏ ਜਿਹੜੇ ਜਿਹੜੇ ਸਿੰਘ ਸਜੇ ਅੰਮ੍ਰਿਤ ਛਕਿਆ ਜਿਨ੍ਹਾਂ ਨੇ ਉਹਨਾਂ ਨੂੰ ਵਧਾਈ ਦਈਏ ਸਤਿਗੁਰੂ ਜੀ ਦੇ ਲੜ ਲੱਗੇ ਆ ਜਿਹੜੇ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਕੀ ਲੱਗੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਓ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਲੱਗੇ ਖੰਡੇ ਕੇਸਰੀ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ
ਅੱਗੇ ਆ ਜਾਣ ਦਿਓ ਅੱਗੇ ਥਾਂ ਖਾਲੀ ਹੈ ਇੱਥੇ ਆ ਜਾਣ ਦਿਓ
ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਓ ਜੀ
ਆਓ ਖਾਲਸਾ
ਨਾਲ 244 ਪ੍ਰਾਣੀ ਸਿੰਘ ਸਜੇ ਐ ਗੁਰੂ ਵਾਲੇ ਬਣੇ ਐ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੂੰ ਚਾਹੇ ਸਮਾਗਮ ਦਾ ਤੇ ਅੰਮ੍ਰਿਤ ਸੰਚਾਰ ਦਾ ਸੰਗਿਓ ਨਾ ਆਪਾਂ ਕਿਹੜਾ ਵੋਟਾਂ ਲੈਣੀਆਂ ਇੱਕ ਜੋਸ਼ ਭਰਨ ਵਾਸਤੇ ਜਕਾਰੇ ਲਾਈਦੇ ਆ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਬਈ ਸੰਗਿਓ ਨਾ ਪਿਆਰਿਓ ਸਿੱਧੀਆਂ ਹੀ ਰੱਖਿਓ
ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਰਾਜ ਕਰੇਗਾ ਖਾਲਸਾ ਦੇਖ ਦੇ ਫਤਿਹ ਹੈ ਪੰਥ ਕੀ ਜੀਤ ਖੂਨ ਤੇ ਨਿਸ਼ਾਨ ਹੈ ਪੰਥ ਮਹਾਰਾਜ ਕੇ ਸਜ ਦੇ ਦੀਵਾਨ ਹੈ ਪੰਥ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਰਾਜ ਕਰੇਗਾ ਖਾਲਸਾ ਦੇਖ ਦੇ ਫਤਿਹ ਹੈ ਪੰਥ ਕੀ ਜੀਤ ਪੰਥ ਕੀ ਜੀਤ ਆਗਿਆ ਭਈ ਪਾਲ ਕਮੈ ਚਲਾਇਓ ਹੱਥ ਤੇ ਸਭ ਸਿੱਖ ਸੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਕਰੇ ਗੁਰੂ ਮੰਨਿਓ ਗ੍ਰੰਥ ਕਰੇ ਗੁਰੂ ਮੰਨਿਓ ਗ੍ਰੰਥ ਕਰੇ ਗੁਰੂ ਮੰਨਿਓ ਗ੍ਰੰਥ ਕਰੇ ਬੋਲੇ ਸੋ ਨਿਹਾਲ ਸਤਿ ਅਕਾਲ 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 ਬੋਲੇ
ਬਹੁਤ ਬਹੁਤ ਵਧਾਈਆਂ ਜਿਹੜੇ ਜਿਹੜੇ ਅੱਜ ਸਿੰਘ ਸਜੇ ਭੈਣ ਭਰਾ ਸਾਡੇ ਜਿਹੜੇ ਵੀਰ ਭੈਣਾਂ ਜਿਹੜੇ ਵੀ ਅੱਜ ਜਿਨ੍ਹਾਂ ਨੇ ਦਾਖਲਾ ਲੈ ਲਿਆ ਦਾਖਲਾ ਲਿਆ ਚੇਤਾ ਰੱਖਿਓ ਡਿਗਰੀ ਨਹੀਂ ਲਈ ਪਹਿਲੇ ਡੰਡੇ ਤੇ ਪੈਰ ਰੱਖਿਆ ਸਿਰੇ ਨਹੀਂ ਪਹੁੰਚੇ ਇੱਥੋਂ ਸ਼ੁਰੂਆਤ ਹੈ ਇਹ ਅਖੀਰ ਨਹੀਂ ਇਹ ਸ਼ੁਰੂਆਤ ਹੈ ਸੋ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਭਾਈ ਕਾਇਮ ਰਿਹਾ ਹੁਣ ਵੱਜ ਗਏ ਭਾਈ ਪੌਣੇ ਚਾਰ ਤੇ ਆਪਾਂ 15-20 ਮਿੰਟ ਬਸ ਜ਼ਿਆਦਾ ਟਾਈਮ ਨਹੀਂ ਲਾਣਾ ਇੰਨਾ ਕਿਉਂਕਿ ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਵੀ ਡਿਸਿਪਲਨ ਤੇ ਅਸੀਂ ਸਿੱਖਣਾ ਹੈ ਜੇ ਆਪਾਂ ਇੱਥੋਂ ਹੀ ਖਰਾਬ ਕਰਾਂਗੇ ਫਿਰ ਬਣੇਗਾ ਕਿ ਤਾਂ ਕਰਕੇ ਕੋਸ਼ਿਸ਼ ਕਰੀਏ ਸਾਰੇ ਜਣੇ ਵੀਰ ਭਰਾ ਭੈਣਾਂ ਟਕਾ ਬਣਾ ਕੇ ਰੱਖਿਓ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਧਾਈਆਂ ਭਾਈ ਅੰਮ੍ਰਿਤ ਛਕਣ ਵਾਲਿਓ ਕਾਇਮ ਰਿਹੋ ਇਹ ਕੋਈ ਚਾਰ ਦਿਨ ਦਾ ਨਾ ਵੀ ਚਲੋ ਜੀ ਹੁਣ ਲਾਲਾ ਲਾਲਾ ਸਾਰੇ ਵੀ ਚਲੋ ਛਕ ਲਈਏ ਫਟਾਫਟ ਮੁੜ ਕੇ ਫਿਰ ਉਹੇ ਜੇ ਹੋ ਜਾਈਏ ਮਨ ਕਾਇਮ ਰੱਖੋ ਸਿਰਫ ਦਾਖਲਾ ਲਿਆ ਪੜ੍ਹਾਈ ਸ਼ੁਰੂ ਕਰੋ ਜਿਹੜੇ ਵੀਰ ਭਰਾ ਭੈਣਾਂ ਸਹਿਜ ਪਾਠ ਕਰਨਾ ਚਾਹੁੰਦੇ ਹੈ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਹੈ ਇਸੇ ਗੁਰਦੁਆਰੇ ਦੇ ਵਿੱਚ ਪਰਸੋਂ ਨੂੰ ਸਾਡੇ ਪਰਮੇਸ਼ਰ ਦੁਆਰ ਤੋਂ ਸਿੰਘ ਆਉਣਗੇ ਸਹਿਜ ਪਾਠ ਕਰਾਉਣ ਵਾਸਤੇ 11 ਵਜੇ ਭਾਈ ਚੇਤਾ ਰੱਖਿਓ ਟਾਈਮ 10 ਵਜੇ ਗੁਰਦੁਆਰਾ ਸਾਹਿਬ ਜਿੱਥੇ ਅੱਜ ਅੰਮ੍ਰਿਤ ਸੰਚਾਰ ਹੋਇਆ ਹੈ ਬੁੱਗਾ ਕਲਾਂ ਦੇ ਗੁਰਦੁਆਰਾ ਸਾਹਿਬ ਚ ਹੋਇਆ ਹੈ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਪਰਸੋਂ ਸੋਮਵਾਰ ਕਿਉਂਕਿ ਕੱਲ੍ਹ ਐਤਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੁਪਹਿਰ ਦਾ ਦੀਵਾਨ ਲੱਗਣਾ ਹੈ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਪਰਸੋਂ ਨੂੰ ਸੇਵਾਦਾਰ ਆਉਣਗੇ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਉਹ ਪੋਥੀਆਂ ਦੇ ਕੇ ਜਾਣਗੇ ਸਹਿਜ ਪਾਠ ਰੱਖੋ ਘਰੋ ਕਦੀ ਬਾਣੀ ਪੜ੍ਹਨੀ ਸ਼ੁਰੂ ਕਰੋ ਕੋਸ਼ਿਸ਼ ਕਰੋ ਨੇੜੇ ਤੇੜੇ ਕੋਈ ਸੰਥਿਆ ਕਰਾਵੇ ਤੇ ਜ਼ਿਆਦਾ ਚੰਗਾ ਸੰਥਿਆ ਕਰਕੇ ਕਰੀਏ ਤੇ ਬਹੁਤ ਵਧੀਆ ਬਾਕੀ ਨਾਲ ਨਾਲ ਸ਼ੁਰੂ ਜ਼ਰੂਰ ਕਰ ਲਓ ਬਾਣੀ ਪੜ੍ਹਨੀ ਜਿਹੜੀ ਹੈ ਸ਼ੁਰੂ ਕਰੋ ਸਹਿਜ ਪਾਠ ਰੱਖੋ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਭੈਣੋ ਤੁਸੀਂ ਆਪ ਹੀ ਕਰਿਆ ਕਰੋ ਜਿਹੜੀਆਂ ਪੰਜਾਬੀ ਪੜ੍ਹ ਲੈਂਦੀਆਂ ਪੜ੍ਹਿਆ ਕਰੋ ਡਰੋ ਨਾ ਇੱਕ ਤੇ ਸਾਨੂੰ ਡਰਾਇਆ ਬਹੁਤ ਜ਼ਿਆਦਾ ਹੈ ਸਾਡੇ ਬਾਬਿਆਂ ਨੇ ਵੀ ਨੇੜੇ ਨਾ ਜਾਈ ਹੱਥ ਨਾ ਲਾਈ ਪਾਪ ਲੱਗ ਜੂ ਐਂ ਹੋ ਜੂ ਭਾਈ ਏਦਾਂ ਨਹੀਂ ਜਦੋਂ ਜਿੰਨੇ ਵੀ ਅੱਜ ਚੰਗੇ ਪਾਠੀ ਹੈ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਦੋਂ ਗਲਤੀ ਪੜ੍ਹਦੇ ਸੀ ਹੌਲੀ ਹੌਲੀ ਪੜ੍ਹਨਾ ਆਉਂਦਾ ਹੈ ਜਿੰਨੇ ਅੱਜ ਵਧੀਆ ਪੜ੍ਹਦੇ ਆ ਕਦੇ ਤੇ ਉਹ ਵੀ ਏਦਾਂ ਦੇ ਹੀ ਸੀ ਪਰ ਪੜ੍ਹਦਿਆਂ ਸਮਝ ਆਉਣ ਲੱਗ ਗਈ ਟਰੈਕਟਰ ਘਰਾਂ ਵਿੱਚ ਖੜੇ ਹੈ ਚਲਾਉਂਦਿਆਂ ਚਲਾਉਂਦਿਆਂ ਚਲਾਉਣ ਲੱਗ ਗਏ ਹੋਰ ਕਿੱਥੇ ਟ੍ਰੇਨਿੰਗ ਕਰਕੇ ਆਏ ਹੋ ਮੋਟਰਸਾਈਕਲ ਘਰਾਂ 'ਚ ਖੜਿਆ ਹੁੰਦਾ ਨਿਆਣਾ ਹੌਲੀ ਹੌਲੀ ਚਲਾਉਂਦਾ ਚਲਾਉਂਦਾ ਹੀ ਚਲਾਉਣ ਲੱਗ ਜਾਂਦਾ ਏਦਾਂ ਹੀ ਹੁੰਦਾ ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਐਂ ਚੱਲੂ ਕੰਮ ਹੌਲੀ ਹੌਲੀ ਸ਼ੁਰੂਆਤ ਹੋਊ ਨਾ ਫਿਰ ਬਾਬੇ ਲੁੱਟ ਸਕਦੇ ਆ ਨਾ ਕੋਈ ਠੱਗ ਕੋਈ ਲੀਡਰ ਕੋਈ ਏਦਾਂ ਦਾ ਦਿਮਾਗ ਖੁੱਲਣ ਲੱਗ ਜੂ ਥੋੜਾ ਥੋੜਾ ਦਿਮਾਗ ਵੀ ਬਾਣੀ ਏਦਾਂ ਕਹਿੰਦੀ ਸਮਝ ਆਉਣ ਲੱਗ ਜੂ ਤਾਂ ਕਰਕੇ ਮੇਰੇ ਵੀਰ ਭਰਾ ਭੈਣਾਂ ਜਿੰਨੇ ਕੁ ਫੋਨ ਯੂਜ ਕਰਦੇ ਹੋ ਏਦਾਂ ਦੀਆਂ ਐਪ ਬਣੀਆਂ ਡਾਊਨਲੋਡ ਕਰੋ ਫੋਨ ਵਿੱਚ ਉਹਦੇ ਤੋਂ ਅਰਥ ਪੜ੍ਹਿਆ ਕਰੋ ਵੀ ਇਹ ਪੰਕਤੀ ਦਾ ਕੀ ਅਰਥ ਹੈ ਆਹ ਸ਼ਬਦ ਦਾ ਕੀ ਅਰਥ ਹੈ ਇਹਦਾ ਮੀਨਿੰਗ ਕੀ ਹੈ ਇਹਦਾ ਅਰਥ ਕੀ ਹੈ ਸਮਝ ਆਵੇ ਸਾਨੂੰ ਤੇ ਲੁੱਟ ਕੇ ਖਾ ਕੇ ਦੱਸਣ ਵਾਲੇ ਬੰਦੇ ਗਲਤੀ ਦੱਸੀ ਜਾਂਦੇ ਆ ਮੇਰੇ ਵਰਗਿਆਂ ਤੇ ਡਿਪੈਂਡ ਬੈਠੇ ਹੋ ਵੀ ਇਹ ਜੋ ਦੱਸਦਾ ਇਹ ਠੀਕ ਹੈ ਆਪ ਵੇਖੋ ਵੀ ਸਹੀ ਹੈ ਕਿ ਗਲਤ ਹੈ ਮੇਰੇ ਵਰਗਾ ਵੀ ਗਲਤ ਦੱਸ ਸਕਦਾ ਆਪ ਵੇਖੋ ਟਰਾਈ ਕਰੋ ਕੋਸ਼ਿਸ਼ ਕਰੋ ਸਮਝਣ ਦੀ ਕੋਸ਼ਿਸ਼ ਕਰੋ ਆਪਣਾ ਦਿਮਾਗ ਖੋਲੋ ਭਾਈ ਥੋੜਾ ਜਿਹਾ ਬੀਬੀਓ ਭੈਣੋ ਸਾਰੀਆਂ ਨੂੰ ਬੇਨਤੀ ਹੈ ਜਿੰਨੀਆਂ ਵੀ ਭੈਣਾਂ ਪੜ੍ਹ ਸਕਦੀਆਂ ਪੰਜਾਬੀ ਤੇ ਜਿਹੜੇ ਵੀਰ ਭਰਾ ਤੁਸੀਂ ਵੀ ਹੋ ਜਿਹੜੇ ਨਿਤਨੇਮ ਕਰਦੇ ਹੋ ਜਾਂ ਹੋਰ ਉਹ ਸਹਿਜ ਪਾਠ ਰੱਖ ਲਓ ਪੋਥੀਆਂ ਫ੍ਰੀ ਮਿਲਣਗੀਆਂ ਆਪਣੇ ਆਈ ਕਾਰਡ ਵਗੈਰਾ ਦੀ ਕੋਈ ਫੋਟੋ ਕਾਪੀ ਨਾਲ ਲੈ ਆਓ ਕਿਉਂਕਿ ਪੋਥੀ ਦੇਣੀ ਕੀ ਵੀਰੇ ਅਗਲਾ ਬੇਅਦਬੀ ਕਰਦੇ ਮੁੜ ਕੇ ਪ੍ਰੋਬਲਮ ਖੜੀ ਹੋ ਸਕਦੀ ਹੈ ਜਿਹੜੇ ਵੀਰ ਭਰਾ ਆਈ ਕਾਰਡ ਆਪਣਾ ਵਿਖਾ ਕੇ ਤੇ ਪੋਥੀ ਆਪਣੀ ਪ੍ਰਾਪਤ ਕਰ ਲਿਓ ਭੈਣੋ ਤੁਸੀਂ ਵੀ ਖਿਆਲ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਪਰਸੋਂ 10 ਵਜੇ ਪਿੰਡ ਬੁੱਗਾ ਕਲਾਂ ਦੇ ਗੁਰਦੁਆਰਾ ਸਾਹਿਬ 'ਚ ਆ ਕੇ ਨਾਲੇ ਤੇ ਸਾਰਾ ਸਿੱਖ ਲਿਓ ਵੀ ਕਿੱਦਾਂ ਕਿੱਦਾਂ ਕਰਨਾ ਨਾਲ ਨਾਲ ਤੇ ਨਾਲ ਨਾਲ ਫਿਰ ਤੁਸੀਂ ਪੋਥੀਆਂ ਪ੍ਰਾਪਤ ਕਰਕੇ ਘਰ ਘਰ ਸਹਿਜ ਪਾਠ ਰੱਖੋ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ ਜਗ੍ਹਾ ਜਗ੍ਹਾ ਪਾਠਾਂ ਦੀਆਂ ਫੀਸਾਂ ਜਮ੍ਹਾਂ ਕਰਾਉਣੀਆਂ ਛੱਡ ਦਿਓ ਸਾਡੇ ਬਾਬਿਆਂ ਨੇ ਲੈਣ ਲਾਈ ਪਈ ਹੈ ਗੁਰੂ ਗ੍ਰੰਥ ਸਾਹਿਬ ਮਜ਼ਾਕ ਬਣਾਇਆ ਪਿਆ ਗੁਰੂ ਗ੍ਰੰਥ ਸਾਹਿਬ ਅਗਲਾ ਕਹਿੰਦਾ ਕਿੰਨੇ ਗੁਰੂ ਹੈ ਕਿੰਨੇ ਗੁਰੂ ਹੈ ਜੀ ਸਾਡੇ ਬੋਲੋ ਬਈ ਇੱਕ ਗੁਰੂ ਹੈ ਨਾ ਸਾਡਾ ਤੇ ਅਗਲਾ ਕਹਿੰਦਾ ਇੱਥੇ ਤੇ 10 ਨੇ 10 ਗੁਰੂ ਜਦੋਂ ਇਹ ਲਾਈਨ 'ਚ ਲਾਏ ਹੁੰਦੇ ਵੀ 10 ਗੁਰੂ ਨੇ ਸਾਡੇ ਅਗਲਾ ਕਹਿੰਦਾ ਨਹੀਂ ਯਾਰ ਇੱਕ ਹੈ ਫਿਰ ਇੱਕ ਪ੍ਰਕਾਸ਼ ਕਿਉਂ ਨਹੀਂ ਕਰਦੇ 10 ਕਿਉਂ ਕੀਤੇ ਇੱਕ ਪ੍ਰਕਾਸ਼ ਕਰੋ ਸੁਣਨ ਵਾਲਾ ਇੱਕ ਵੀ ਨਹੀਂ ਤੇ ਪਾਠ 50 ਚੱਲਦੇ ਆ ਇਕੱਠੇ 10-10 ਪਾਠ ਇਕੱਠੇ ਚੱਲਦੇ ਸੁਣਨ ਵਾਲਾ ਇੱਕ ਵੀ ਨਹੀਂ ਹੁੰਦਾ ਹੁਣ ਇੱਥੇ ਤੁਸੀਂ ਵੇਖੋ ਜਦੋਂ ਆ ਸ਼ਬਦ ਗਾਉਂਦੇ ਆ ਆਪਾਂ ਭਾਈ ਸਾਹਿਬ ਗਾਉਂਦੇ ਆ ਆਪਾਂ ਰਲ ਕੇ ਇੱਕ ਸ਼ਬਦ ਗਾਇਆ ਜਾਂਦਾ ਐ ਬਹਿ ਕੇ ਸੁਣਦੇ ਸਾਰੇ ਕਿੰਨਾ ਆਨੰਦ ਆਉਂਦਾ ਜੇ ਐ ਬਾਣੀ ਪੜ੍ਹੀਏ 15 ਦਿਨ ਲੱਗ ਜਾਣ ਐ ਚੱਲਣ ਦਿਓ ਵੇਖਿਓ ਸਵਾਦ ਆਉਂਦਾ ਮਹੀਨਾ ਲੱਗ ਜੂ ਚੰਗਾ ਪਾਠੀ ਸੱਦ ਕੇ ਉਹਨੂੰ ਕਹੋ ਤੈਨੂੰ 5000 ਰੁਪਇਆ ਦੇ ਦਿੰਦੇ ਆ ਸਾਨੂੰ ਐ ਬਾਣੀ 10000 ਰੁਪਇਆ ਤੇਰੇ ਬੱਚਿਆਂ ਦਾ ਖਰਚਾ ਦਵਾਂਗੇ ਮਹੀਨੇ ਦੇ ਵਿੱਚ ਸੁਣਾ ਦੇ ਕਿਹੜਾ ਕੋਈ ਮਗਰ ਪਿਆ ਸਾਡੇ ਸਮਝਦੇ ਪੱਲੇ ਦੇ ਪਵੇ ਸਾਡੇ ਕੁਛ ਸਾਡੇ ਪੱਲੇ ਦੇ ਪਵੇ ਅਸੀਂ ਦੱਸੋ ਕਿੱਥੋਂ ਕੁਝ ਬਾਹਰੋਂ ਸੁਣਾਉਂਦੇ ਆ ਤੇਰੇ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਆ ਉੱਥੋਂ ਹੀ ਪੜ੍ਹਦੇ ਆ ਤੇਰੇ ਘਰ ਕਿਉਂ ਨਹੀਂ ਹੋ ਸਕਦਾ ਤੈਨੂੰ ਕਿਉਂ ਨਹੀਂ ਪਤਾ ਲੱਗ ਸਕਦਾ ਹੁਣ ਸਾਡੇ ਕੀ ਹੈ 15-15 ਪਾਠ ਪ੍ਰਕਾਸ਼ ਬਾਬਿਆਂ ਦਾ ਬਿਜ਼ਨਸ ਬੜਾ ਵਧੀਆ ਚੱਲਦਾ ਸਾਡੇ ਵਰਗਿਆਂ ਦੇ ਮਗਰ ਤਾਂ ਹੀ ਪੈਂਦੇ ਆ ਵੀ ਇਹ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਭਾਈ ਜੇ ਧੰਦਾ ਬਣਾ ਕੇ ਰੱਖੋਗੇ ਧਰਮ ਨੂੰ ਲੋਕਾਂ ਦਾ ਦਿਮਾਗ ਨਹੀਂ ਖੁੱਲਣਾ ਹੁਣ ਅਗਲਾ ਕਹਿੰਦਾ ਕਿੰਨੇ ਪੈਸੇ ਜੀ ਅਗਲਾ ਕਹਿੰਦਾ 11000 ਰੁਪਇਆ ਇੱਕ ਪਾਠ ਦਾ ਤੇ ਸੁਣੋ ਬਈ ਪਿਆਰਿਓ 10 ਪਾਠ ਰੱਖ ਲੈ ਤੇ ਪਾਠੀ ਉਹਨਾਂ ਨੇ ਆਪ ਹੀ ਬਣਾਏ ਹੁੰਦੇ ਆ ਆਪਣੇ ਘਰੇ ਹੀ ਬਣਾ ਲਏ ਪਾਠੀ ਉਹਨਾਂ ਨੂੰ ਕਹਿਣਾ 3 ਸਾਲ ਫ੍ਰੀ ਰੌਲਾ ਲਾ ਕੇ ਜਾਈ ਫਿਰ ਬਾਹਰ ਕਰ ਲਈ ਜਿੱਥੇ ਪਾਠ ਕਰਨਾ ਕਈ ਏਦਾਂ ਦੇ ਬੰਦੇ ਆ ਡੇਰਿਆਂ 'ਚ ਪਾਠੀ ਫ੍ਰੀ 3 ਦਿਨਾਂ ਦਾ ਕਿੰਨਾ ਬਣ ਗਿਆ 10 ਪਾਠਾਂ ਦਾ ਬਈ ਆਪ ਹੀ 1,00,000 ਰੁਪਇਆ ਬਣ ਗਿਆ ਤੇ ਮਹੀਨੇ ਦਾ ਤੇ ਆਪੇ 10-15 ਲੱਖ ਰੁਪਈਆ ਇਹਨਾਂ ਬੰਦਿਆਂ ਨੂੰ ਐਂ ਬਣ ਜਾਂਦਾ ਇਕੱਠੇ 20 ਪਾਠ ਪ੍ਰਕਾਸ਼ ਹੈ 30 ਪਾਠ ਪ੍ਰਕਾਸ਼ ਹੈ ਤੇ ਅਸੀਂ ਘਰੇ ਬੈਠੇ ਆ ਪਾਠ ਉੱਥੇ ਚੱਲਦਾ ਤੇ ਜਦੋਂ ਤੁਹਾਨੂੰ ਪੁੱਛੀਦਾ ਵੀ ਇਹਦਾ ਫਲ ਤੈਨੂੰ ਮਿਲ ਜੂ ਤੁਸੀਂ ਕਹਿੰਦੇ ਹੋ ਹਾਂ ਮਿਲ ਜੂ ਹੁਣ ਤੁਸੀਂ ਮੈਨੂੰ ਇੱਕ ਜਵਾਬ ਦਿਓ ਸਿੰਘੋ ਘਰੇ ਸੱਦ ਕੇ ਸਾਨੂੰ ਰੋਟੀ ਪਾਣੀ ਵਧੀਆ ਖਵਾਓ ਤੇ ਮੈਂ ਜਾਣ ਲੱਗਿਆ ਸਾਰਾ ਜਥਾ ਸਾਡਾ ਅਰਦਾਸ ਕਰੂ ਵੀ ਸੱਚੇ ਪਾਤਸ਼ਾਹ ਰੋਟੀ ਪਾਣੀ ਬਹੁਤ ਵਧੀਆ ਖਵਾਇਆ ਇਹਦਾ ਫਲ ਰੋਟੀ ਸਾਨੂੰ ਖਵਾਈ ਹੈ, ਰੱਜ ਸਾਰੇ ਟੱਬਰ ਦਾ ਹੋ ਜੇ। ਦੱਸੋ ਵੀ ਅਰਦਾਸ ਕਰਨ ਨਾਲ ਮੈਂ ਰੋਟੀ ਖਾਧੀ, ਤੁਸੀਂ ਨਹੀਂ ਖਾਧੀ। ਅਸੀਂ ਸਾਰੇ ਜਣੇ ਅਰਦਾਸ ਕਰਾਂਗੇ ਜਿੰਨੇ ਸਟੇਜ ਤੇ ਬੈਠੇ ਹਾਂ, ਤੁਹਾਡੇ ਘਰੇ ਜਾ ਕੇ ਰੋਟੀ ਖਾ ਕੇ, ਵੀ ਸਾਰੇ ਟੱਬਰ ਦਾ ਰੱਜ ਹੋ ਜੇ। ਦੱਸੋ ਵੀ ਹੋਜੂ ਰੱਜ? ਬੋਲੋ, ਨਹੀਂ ਹੋਣਾ। ਜੇ ਰੋਟੀ ਮੈਂ ਖਾਧੀ ਤੇ ਰੱਜ ਤੁਹਾਡਾ ਕਿਵੇਂ ਹੋਜੂ? ਅੱਛਾ ਚਲੋ ਐਂ ਕਰੋ ਫਿਰ, ਜੇ ਨਾਲ 5,000 ਦੇ ਦਿਓ ਫਿਰ ਹੋਜੂ। ਬੋਲੋ ਪਿਆਰੇ, ਜੇ 50,000 ਦੇ ਦਿਓ, ਜੇ 5,00,000 ਦੇ ਦਿਓ ਹੋਜੂ ਰੱਜ, ਜੇ 5 ਕਰੋੜ ਦੇ ਦਿਓ। ਪਰ ਜਦੋਂ ਪਾਠ ਦੀ ਗੱਲ ਆਉਂਦੀ ਉਦੋਂ ਤੁਹਾਨੂੰ ਪੁੱਛੀਦਾ ਵੀ ਪਾਠ ਤੇ ਤੇਰਾ ਉੱਥੇ ਚੱਲਦਾ, ਤੂੰ ਇੱਥੇ ਬੈਠਾ, ਤੈਨੂੰ ਫਲ ਕਿਵੇਂ ਮਿਲ ਜੂ? ਪਾਠੀ ਪਾਠ ਕਰਦੇ ਨੇ ਤੇ ਤੂੰ ਪਤਾ ਕੋਈ ਕਹਿੰਦਾ ਅਸੀਂ 5,000 ਦਿੱਤਾ ਹੈ। ਆਖੋ
ਸਤਨਾਮ,
ਅਸੀਂ ਤਾਂ 5,000 ਦਿੱਤਾ ਹੈ। ਜਦੋਂ 5,000 ਦੇ ਕੇ ਪਾਠੀਆਂ ਤੋਂ ਪਾਠ ਕਰਾਉਂਦੇ ਆ ਤੇ ਫਲ ਸਾਡੇ ਟੱਬਰ ਨੂੰ ਆਪੇ ਹੀ ਮਿਲ ਜੂ? ਅਗਲਿਆਂ ਨੇ ਅਰਦਾਸ ਕਰ ਦੇਣੀ ਹੈ ਵੀ ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰ ਦੀ ਸੇਵਾ ਜਿਹੜੀ ਹੈ ਉਹ ਪਾਠ ਦੀ ਫਲ ਲੱਗ ਜੇ, ਇਹਨਾਂ ਨੂੰ ਲੱਗ ਜੂ ਕਹਿੰਦੇ। ਜੇ ਤੇਰੀ ਖਾਧੀ, ਅੱਛਾ ਬੰਦਾ ਰੱਖ ਲੈ ਕੋ ਰੋਟੀ ਖਾਣ ਲਈ ਤੇਰੇ ਥਾਂ ਤੇ ਖਾ ਲਿਆ ਕਰੂ, ਰੱਖ ਸਕਦਾ? ਤੇਰੇ ਥਾਂ ਤੇ ਕੋਈ ਹੋਰ ਹੀ ਪੜ ਆਇਆ ਕਰੂ, ਤੇਰੇ ਥਾਂ ਤੇ ਕੋਈ ਹੋਰ ਹੀ ਸੌ ਲਿਆ ਕਰੂ, ਐ ਹੋ ਸਕਦਾ? ਫਿਰ ਤੇਰੇ ਥਾਂ ਤੇ ਪਾਠ ਕਿਵੇਂ ਕੋਈ ਹੋਰ ਕਰਦਾ ਹੈ? ਇਹ ਅਡੰਬਰ ਨਹੀਂ? ਇਹ ਲੱਗਦਾ ਨਹੀਂ ਵੀ ਇਹਨਾਂ ਬੰਦਿਆਂ ਨੇ ਗੰਦ ਪਾਇਆ? ਐ ਲੱਗਦਾ ਨਹੀਂ ਵੀ ਇਹਨਾਂ ਬਾਬਿਆਂ ਨੇ ਪਖੰਡ ਰਚਿਆ? ਐ ਲੱਗਦਾ ਨਹੀਂ ਵੀ ਬਿਜ਼ਨਸ ਸ਼ੁਰੂ ਕਰਨ ਲਈ ਧੋਖਾ 'ਚ ਰੱਖਿਆ? ਉਦਾਂ ਬੰਦਾ ਜੇ ਤੁਹਾਨੂੰ ਕੋਈ ਰੋਟੀ ਦੀ ਗੱਲ ਕਰੇ ਵੀ ਤੇਰੇ ਥਾਂ ਤੇ ਕੋਈ ਰੋਟੀ ਖਾ ਸਕਦਾ, ਰੱਖ ਲੇਗਾ ਬੰਦਾ? ਤੂੰ ਕਹੇਗਾ ਨਾ। ਧਰਮ ਵਾਲੇ ਪਾਸੇ ਪਤਾ ਤੂੰ ਕਿਉਂ ਬੁੱਧੂ ਬਣ ਗਿਆ? ਕਿਉਂਕਿ ਨਾ ਧਰਮ ਦਾ ਲੈ ਦਿੰਦੇ ਨੇ ਨਾ ਵੀ ਐਂ ਚੱਲਦਾ ਆ, ਮਹਾਂਪੁਰਖ ਪੁਰਾਣੇ ਐਂ ਕਰਦੇ ਰਹੇ ਐ, ਤੂੰ ਚੁੱਪ ਕਰਕੇ ਮੰਨ ਲੈਂਦਾ, ਝੁੱਡੂ ਬਣਾ ਲਿਆ ਤੈਨੂੰ। ਆਖੋ ਸਤਨਾਮ, ਕਿਉਂਕਿ ਧਰਮ ਦੇ ਨਾਂ ਤੇ ਬੰਦਾ ਛੇਤੀ ਬੁੱਧੂ ਬਣ ਜਾਂਦਾ ਹੈ। ਬੋਲੋ ਪਿਆਰਿਓ, ਧਰਮ ਦੇ ਨਾਂ ਤੇ ਬੁੱਧੂ ਬਣ ਜਾਂਦਾ, ਉਦਾਂ ਨਹੀਂ ਜੀ ਬਣਦਾ। ਹੁਣ ਦੇਖੋ ਸਾਡੇ ਵਰਗੇ ਐ ਐ ਨਾ ਐ ਵੀ ਭਾਈ 70 ਗੁਣਾ 10 ਗੁਣਾ ਇੱਥੇ ਤੇ 70 ਗੁਣਾ ਐ ਕਹਿ ਦਿੰਦੇ ਨੇ, ਦਾਨ ਪੁੰਨ ਕਰਿਆ ਕਰੋ। ਹੁਣ ਜੇ ਤਾਂ ਲੱਖ, ਹੁਣ ਆਪਣੇ ਵਰਗਾ ਐਂ ਸੋਚਦਾ ਵੀ ਜੇ ਐਨਕੀ ਕਿੱਲਾ ਦੇ ਤਾ ਬਾਬਿਆਂ ਦੇ ਡੇਰੇ ਤੇ ਅਗਲੇ ਜਨਮ ਚ ਕਿੰਨੇ ਮਿਲੇ? ਫਿਰ 72 ਹੋ ਗਏ, 72 ਸਿੱਧਾ ਹੀ ਆਈਡੀਆ ਲਾ ਲਓ ਹਨਾ, ਅਗਲੇ ਜਨਮ ਚ ਕਹਿ ਦਿਓ। ਹੁਣ ਜੇ ਅਗਲਾ, ਜੇ ਤੈਨੂੰ ਕੋਈ ਹੋਰ ਬੰਦਾ ਆ ਕੇ ਕਵੇ ਵੀ ਰਜਿਸਟਰੀ ਐਦਕੀ ਕਰਾ ਲੈ ਤੇ ਕਬਜ਼ਾ ਅਗਲੇ ਜਨਮ ਚ ਦੇਵਾਂਗੇ, ਮੰਨ ਜੋਗੇ? ਵੀ ਅਗਲਾ ਜਨਮ ਕਿਹਨੇ ਵੇਖਿਆ, ਅਸੀਂ ਕਹੋਗੇ ਅੱਗੋਂ ਵੀ ਯਾਰ ਬੁੱਧੂ ਬਣਾਉਣਾ, ਰਜਿਸਟਰੀ ਐਦਕੀ ਕਰਾਈਏ ਤੇ ਕਬਜ਼ਾ ਅਗਲੇ ਜਨਮ ਚ, ਐਂ ਕਿਵੇਂ ਹੋ ਸਕਦਾ? ਪਰ ਧਰਮ ਵਾਲੇ ਪਾਸੇ ਤੁਸੀਂ ਕਦੀ ਵੀ ਨਹੀਂ ਕਹਿੰਦੇ ਵੀ ਐਂ ਕਿਵੇਂ ਹੋਜੂ ਬਾਬਾ ਵੀ 72 ਗੁਣਾ ਅੱਗੇ ਐਦਕੀ? ਦੱਸ ਵੀ ਐਦਕੀ ਜ਼ਿੰਦਗੀ ਚ ਕੀ ਫਰਕ ਪਊ ਮੇਰੀ? ਪਰ ਪਤਾ ਕੀ ਹੈ, ਜਿਹੜਾ ਬੰਦਾ ਕਿਤੇ ਬੁੱਧੂ ਨਾ ਬਣੇ ਉਹਨੂੰ ਧਰਮ ਦੇ ਨਾਂ ਤੇ ਡਰਾ ਲਓ। ਜਿਵੇਂ ਹੁਣ ਮੰਨ ਲਓ ਬੀਬੀਆਂ ਦਾ ਸੁਭਾਅ ਨਹੀਂ ਹੁੰਦਾ, ਕਈ ਵਾਰੀ ਉਹਨੇ ਗੱਲ ਮਨਾਉਣੀ ਹੁੰਦੀ ਹੈ ਤੇ ਜਦੋਂ ਨਾ ਮੰਨੇ ਫਿਰ ਕੋਈ ਨੀ, ਤੇਰੇ ਭਾਪੇ ਨੂੰ ਦੱਸੂ ਮੈਂ, ਫਿਰ ਡਰਦਾ ਬੱਚਾ ਭਾਪੇ ਤੋਂ ਮਰ ਡਰ ਦੱਸ ਦਿੰਦਾ, ਡਰ ਜਾਂਦਾ ਨਾ ਅਗਲਾ। ਹੁਣ ਮੰਨ ਲਓ ਕੋਈ ਮੇਰੇ ਨਾਲ ਪਿਆਰ ਕਰਦਾ ਵੀ ਬਾਬਾ ਜੀ ਕੋਲੇ, ਹੁਣ ਮੇਰੇ ਤੋਂ ਨਿਆਣਾ ਡਰਦਾ ਹੋਵੇ ਮਾੜਾ ਮੋਟਾ, ਮੇਰੇ ਤੋਂ ਡਰਦਾ ਹੋਵੇ, ਫਿਰ ਉਹਨੂੰ ਕਿਹਦਾ ਨਾਂ ਲੈ ਕੇ ਡਰਾਉਣਗੇ? ਮੇਰਾ ਨਾਂ ਲੈ ਕੇ ਡਰਾਉਣਗੇ ਨਾ, ਵੀ ਉੱਥੇ ਜਾ ਕੇ ਦੱਸ ਤੇਰੀ ਸ਼ਿਕਾਇਤ ਕਰੂ ਮੈਂ, ਫਿਰ ਅਗਲਾ ਡਰਦਾ ਮਾਰਾ ਕਰ ਦਿੰਦਾ, ਉਦਾਂ ਤਾਂ ਨਹੀਂ ਜੀ ਕਰਦਾ ਉਹਦਾ। ਇਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਲੁੱਟਿਆ ਲਿਆ। ਜਦੋਂ ਹੁਣ ਆਪਾਂ ਇਹ ਕਹਿੰਦੇ ਹਾਂ ਵੀ ਆਪ ਪਾਠ ਕਰਿਆ ਕਰੋ, ਫਿਰ ਕਹਿੰਦੇ ਹਾਏ ਬਾਣੀ ਨਾਲੋਂ ਤੋੜਦੇ ਐ, ਇਹ ਤੇ ਜੀ ਬਾਣੀ ਦਾ ਵਿਰੋਧ ਕਰਦੇ। ਦੱਸੋ ਇਹ ਬਾਣੀ ਨਾਲ ਜੋੜਨਾ ਕਿ ਤੋੜਨਾ? ਤੁਹਾਨੂੰ ਕਹਿ ਰਹੇ ਹਾਂ ਵੀ ਆਪ ਜੁੜੋ, ਪਖੰਡ ਨਾਲੋਂ ਟੁੱਟੋ। ਜਿਹੜਾ ਧਰਮ ਦੇ ਨਾਂ ਤੇ ਧੰਦਾ ਬਣਾਇਆ ਇਹ ਛੱਡੋ, ਆਪ ਪਾਠ ਕਰੋ। ਜਦੋਂ ਅਗਲੇ ਦਾ ਫੋਨ ਆਵੇ ਵੀ ਭਾਈ ਐਨਕੀ ਪਾਠ ਨਹੀਂ ਕਰਾਉਣਾ, ਲੜੀ ਚੱਲਦੀ ਹੈ, 10-10 ਪਾਠ ਚੱਲ ਰਹੇ ਨੇ, ਐਨਕੀ ਤੇਰੇ ਵਾਲਾ ਪਾਠ ਤੇ ਹੋਇਆ ਹੀ ਨਹੀਂ, ਅੱਗੋਂ ਪਤਾ ਕੀ ਕਹੀ? ਘਰ ਵਾਲੀ ਨੇ ਅੱਡ ਰੱਖਿਆ, ਮੈਂ ਅੱਡ ਰੱਖਿਆ, 6 ਮਹੀਨਿਆਂ ਬਾਅਦ ਭੋਗ ਪਾ ਲੈਂਦੇ ਹਾਂ, ਬਾਬਾ ਜੀ ਐਦਕੀ ਤੇ ਅਸੀਂ 4 ਕਰ ਲਏ। ਆਖੋ
ਸਤਨਾਮ,
ਬਾਬਾ ਜੀ ਐਦਕੀ ਤੇ ਅਸੀਂ ਨੇ 4 ਪਾਠ ਕਰ ਲਏ, ਮੁੰਡਾ ਮੁੰਡੇ ਨੇ ਅੱਡ ਰੱਖਿਆ, ਧੀ ਨੇ ਅੱਡ ਰੱਖਿਆ, ਐਂ ਚੱਲਣ ਦੇ, 4-4 ਪਾਠ ਕਰਦੇ ਹਾਂ ਅਸੀਂ ਤੇ 10,000 ਰੁਪਈਆ ਜਿਹੜਾ ਖੰਡ ਪਾਠ ਦਾ ਦੇਣਾ ਸੀ ਉਹ ਫਲਾਣੇ ਦੀ ਲੜਕੀ ਦਾ ਵਿਆਹ ਸੀ ਉੱਥੇ ਦੇ ਕੇ ਆਏ ਆ, ਹੈਲਪ ਕਰਕੇ ਆਏ, ਸੇਵਾ ਵੀ ਕਰੋ ਪਰ ਪਾਠ ਆਪ ਕਰੋ, ਨਾਲੇ ਤੇ ਸਮਝ ਪਊ ਭਾਈ। ਬੱਚੇ ਦੇ ਜਨਮ ਦਿਨ ਦੇ ਸਹਿਜ ਪਾਠ ਰੱਖ ਲਿਆ ਕਰੋ, ਅਗਲੇ ਜਨਮ ਦਿਨ ਦੇ ਭੋਗ ਪਾ ਦਿਆ ਕਰੋ, ਉਹਦੇ ਫਿਰ ਰੱਖ ਲਿਆ ਕਰੋ, ਨਾਲੇ ਤੇ ਬੱਚੇ ਨੂੰ ਵੀ ਲੱਗੇ ਵੀ ਮੇਰਾ ਬਾਪੂ ਜਨਮ ਦਿਨ ਦਾ ਪਾਠ ਕਰਦਾ ਮੇਰਾ, ਤੇ ਨਾਲੇ ਤੁਹਾਨੂੰ ਸਮਝ ਆ ਜੇ ਬਾਣੀ ਪਤਾ ਲੱਗ ਜੇ। ਭਾਈ ਜਿੰਨੇ ਪੰਜਾਬੀ ਪੜ੍ਹ ਲਏ ਤੇ ਉਹ ਭਾਈ ਪੜਿਆ ਕਰੋ, ਬੀਬੀਓ ਜਿੰਨੇ ਅਨਪੜ੍ਹੋ ਜਿੰਨੇ ਤੁਸੀਂ ਵਿੱਚ ਬੈਠੇ ਤੁਸੀਂ ਐਂ ਕਿਹਾ ਕਰੋ ਨਿਆਣਿਆਂ ਨੂੰ ਵੀ ਭਾਈ ਸਾਡੀ ਤੇ ਜਿਹੇ ਜੀ ਲੰਘ ਗਈ ਤੂੰ ਬਾਣੀ ਪੜਿਆ ਕਰ। ਅਸੀਂ ਤੇ ਕਦੇ ਕਿਸੇ ਕਬਰ ਤੇ ਮੜੀਆਂ ਤੇ ਥਾਂ ਥਾਂ ਤੇ ਮੱਥੇ ਟੇਕਦੇ ਰਹੇ, ਸਾਡੀ ਤੇ ਜਿਹੇ ਜੀ ਲੰਘ ਕੱਖ ਨੀ ਪਤਾ ਲੱਗਿਆ ਸਾਨੂੰ। ਇੱਥੇ ਦੀਵਾ ਜਗਾ ਲਓ, ਇੱਥੇ ਬਾਬੇ ਦੀ ਜਗ੍ਹਾ ਬਣਾ ਲਓ, ਇੱਥੇ ਖੇਤ ਚ ਬਾਬਾ, ਇੱਥੇ ਬਾਬਾ, ਅਸੀਂ ਤੇ ਪਤਾ ਨੀ ਕਿੰਨੇ ਕੁ ਬਣਾਈ ਫਿਰਦੇ। ਅਸੀਂ ਜਾ ਕੇ ਮੱਥਾ ਟੇਕਦੇ ਹਾਂ, ਸਾਡਾ ਕੁੱਤਾ ਉੱਥੇ ਹੋਰ ਹੀ ਕੁਛ ਕਰੇ ਆਉਂਦਾ ਹੈ। ਅਸੀਂ ਡਰਦੇ ਹਾਂ ਨਾ, ਸਾਡਾ ਕੁੱਤਾ ਇਹ ਸੋਚਦਾ ਨੀ ਹੋਊ ਵੀ ਜਿਹੜੀ ਜਗ੍ਹਾ ਤੁਸੀਂ ਖੇਤਾਂ ਜਿਹਾ ਚ ਬਣਾਈ ਹੈ ਉੱਥੇ ਜਦੋਂ ਪਤਾਸੇ ਰੱਖਦੇ ਹੋ ਫਿਰ ਕੁੱਤਾ ਉੱਥੇ ਖਾਂਦਾ ਕਿ ਨਹੀਂ ਖਾਂਦਾ ਪਤਾਸੇ? ਤੁਹਾਡੇ ਪਿੰਡਾਂ ਦੇ ਘਰਾਂ ਦੇ ਕੁੱਤੇ ਫਿਰਦੇ ਆ, ਮੁੜ ਕੇ ਉੱਥੇ ਪਤਾਸਾ ਵੇਖਦੇ ਖਾਂਦੇ ਆ, ਉਹਨਾਂ ਨੂੰ ਕੀ ਪਤਾ ਖੰਭਾ ਕਿ ਬਾਬੇ ਦੀ ਜਗ੍ਹਾ? ਕੁੱਤਿਆਂ ਨੂੰ ਵੀ ਪਤਾ ਹੈ। ਫਿਰ ਐ ਖੜਾ ਜਦੋਂ ਜਦੋਂ ਤੂੰ ਉੱਥੇ ਜਾ ਕੇ ਐ ਨਾ ਉਹਦੇ ਵਿੱਚ ਸਾਫ ਜਿਹਾ ਕਰਕੇ ਆਏ ਤੇ ਜਦੋਂ ਐ ਮੱਥਾ ਟੇਕਦਾ ਉਹ ਫਿਰ ਬੰਦਾ ਐ ਪਰੇ ਖੜਾ ਕੁੱਤਾ ਸੋਚਦਾ ਹੀ ਹੋਣਾ ਵੀ ਯਾਰ ਪਸ਼ੂ ਮੈਂ ਆ ਕਿ ਇਹ, ਐਂ ਸੋਚਦਾ ਹੋਣਾ ਵੀ ਯਾਰ ਮੈਂ ਪਸ਼ੂ ਆ ਕਿ ਇਹ ਪਸ਼ੂ, ਐਂ ਸੋਚਦਾ ਵੀ ਆਪ ਹੀ ਚਾਰ ਇੱਟਾਂ ਰੱਖ ਲਈਆਂ, ਆਪ ਹੀ ਸਮਿੰਟ ਜਿਹਾ ਲਿਆ ਕੇ ਬਣਾ ਕੇ ਤੇ ਹੁਣੇ ਆਪ ਹੀ ਡਰੀ ਜਾਂਦਾ ਇਹ ਜਗ੍ਹਾ ਤੋਂ। ਜਦੋਂ ਉਹਨੂੰ ਕਹਿੰਦਾ ਵੀ ਇਹ ਜਗ੍ਹਾ ਜੁਗਾ ਪੱਟਦੇ ਪਰੇ ਕਦੋਂ ਬਣਾਈ ਸੀ? 15 ਸਾਲ ਹੋ ਗਏ ਫਲਾਣੇ ਬਾਬੇ ਨੇ ਕਿਹਾ ਸੀ ਬਣਾ ਲਈ ਸੀ ਤੇ ਹੁਣ ਪੱਟਦੇ? ਕਹਿੰਦਾ ਨਾ ਡਰ ਲੱਗਦਾ ਵੀ ਤੁਸੀਂ ਲੈ ਜਾਓ ਆਪੇ ਪੱਟ ਕੇ, 5 ਪਿਆਰੇ ਭੇਜ ਦਿਓ ਜੀ ਸਾਨੂੰ ਤੇ ਡਰ ਲੱਗਦਾ ਅਸੀਂ ਨਹੀਂ ਪੱਟ ਸਕਦੇ। ਵੇਖੋ ਆਪ ਹੀ ਬਣਾਈ ਹੈ ਪਰ ਆਪ ਹੀ ਡਰਿਆ ਹੋਇਆ ਘਬਰਾਇਆ ਹੋਇਆ। ਇਸ ਕਰਕੇ ਇਹ ਚੀਜ਼ਾਂ 'ਚ ਕੁਛ ਕੱਖ ਨਹੀਂ ਪਿਆ। ਬਸ ਸਭ ਤੋਂ ਵੱਡੀ ਲੋੜ ਹੈ ਦਿਮਾਗ ਨੂੰ ਖੋਲੋ, ਇਹਨੂੰ ਖੋਲੋ, ਇਹਨੂੰ ਵਿਕਸਿਤ ਕਰੋ, ਜ਼ਿੰਦਗੀ ਸੋਹਣੀ ਬਣੇ ਤਾਂ ਬਣੂਗੀ ਜੇ ਤੁਸੀਂ ਬਣਾਉਣੀ ਚਾਹੋਗੇ, ਸਮਝੋਗੇ ਤਾਂ ਜੇ ਸਮਝਣਾ ਚਾਹੋਗੇ, ਬਦਲੋਗੇ ਤਾਂ ਜੇ ਬਦਲਣਾ ਚਾਹੋਗੇ। ਇਹਦੇ ਲਈ ਹਿੰਮਤ ਚਾਹੀਦੀ ਹੈ, ਦਲੇਰੀ ਚਾਹੀਦੀ ਹੈ। ਪੁਰਾਣੇ ਵਿਚਾਰਾਂ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ, ਪਰੰਪਰਾਵਾਂ ਜਿਹੜੀਆਂ ਪੁਰਾਣੀਆਂ ਬਣ ਜਾਂਦੀਆਂ ਗਲਤ ਹੁੰਦੀਆਂ। ਜਿੱਦੇ ਗੁਰੂ ਨਾਨਕ ਨੇ ਕਿਹਾ ਸੀ ਮੈਂ ਨਹੀਂ ਜਨੇਊ ਪਾਉਣਾ ਉਹਦੇ ਪੰਗਾ ਪੈ ਗਿਆ ਸੀ, ਪਰ ਮਰ ਨੇ ਕਿਹਾ ਸੀ ਕਰਨਾ ਪੈਣਾ। ਹੁਣ ਜੇ ਸਾਰੇ ਪਾਉਂਦੇ ਰਹੇ ਆ ਪਰ ਮੈਂ ਨਹੀਂ ਪਾਉਣਾ, ਇੱਕ ਵਾਰੀ ਤੇ ਅੜਨਾ ਪੈਂਦਾ ਹੁੰਦਾ ਹੈ, ਕਈ ਵਾਰੀ ਨਹੀਂ ਔਖਾ ਬਹੁਤ ਲੱਗਦਾ ਹੈ ਵੀ ਯਾਰ ਇੰਨੇ ਸਾਲਾਂ ਤੋਂ ਸਾਰੇ ਪਿੰਡ ਦੇ ਕਹਿਣਗੇ ਵੀ ਲੈ ਵੱਡਾ ਗਿਆਨੀ ਬਣ ਗਿਆ, ਐ ਫਿਰ ਕਈ ਕਹਿਣਗੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਫਿਰ ਐਂ ਕਿਹਾ ਕਰ ਤੁਸੀਂ ਖਾ ਲਓ ਚੂਹੇ ਅਸੀਂ ਤੇ ਜਾਵਾਂਗੇ ਹੱਜ ਨੂੰ, ਐਂ ਕਿਹਾ ਕਰੋ ਵੀ ਅਸੀਂ ਤੇ ਜਾਵਾਂਗੇ ਭਾਈ। ਮਨ ਕਾਇਮ ਕਰੋ, ਇਹਦੇ ਲਈ ਦਲੇਰੀ ਚਾਹੀਦੀ ਹੈ। ਪੁਰਾਣੀਆਂ ਆਦਤਾਂ ਛੱਡਣੀਆਂ ਸੌਖੀਆਂ ਥੋੜਾ ਹੁੰਦੀਆਂ, ਇੰਨੇ ਸਾਲਾਂ ਤੋਂ ਬੰਦਾ ਕਰਦਾ ਹੰਕਾਰ ਜੁੜਿਆ ਹੁੰਦਾ ਨਾਲ ਵੀ ਮੈਂ ਹੁਣ ਪਿੱਛੇ ਹਟੂ, ਮੈਂ ਇੰਨੇ ਸਾਲਾਂ ਦਾ ਗਲਤੀ ਸੀ। ਇਹਦੇ ਲਈ ਦਲੇਰੀ ਚਾਹੀਦੀ ਹੈ, ਆਪਣੀਆਂ ਗਲਤੀਆਂ ਮੰਨਣ ਲਈ ਦਲੇਰੀ ਚਾਹੀਦੀ ਹੈ। ਸਭ ਤੋਂ ਔਖਾ ਕੰਮ ਹੁੰਦਾ ਹੈ ਗਲਤੀ ਮੰਨਣੀ ਵੀ ਇੰਨੇ ਸਾਲ ਅਸੀਂ ਗਲਤ ਕਰਦੇ ਰਹੇ, ਇਹ ਕਹੋ ਭੁਲੇਖਾ ਪੈ ਗਿਆ ਸੀ, ਪਤਾ ਹੀ ਨਹੀਂ ਸੀ ਸਾਨੂੰ, ਤੇਰਾ ਕਸੂਰ ਨਹੀਂ, ਤੈਨੂੰ ਦੱਸਿਆ ਹੀ ਨਹੀਂ, ਤੇਰਾ ਕਸੂਰ ਨਹੀਂ, ਸਾਨੂੰ ਸਮਝਾਇਆ ਹੀ ਏਦਾਂ ਵੀ ਏਦਾਂ ਕਰਕੇ ਮੰਨੀ, ਚਲੋ ਆਪਾਂ ਉਵੇਂ ਮੰਨੀ। ਤਾਂ ਕਰਕੇ ਭਾਈ ਜਦੋਂ ਭਾਈ ਤਾਰੂ ਸਿੰਘ ਨੂੰ ਫੜਨ ਆਏ ਆ ਨਾ ਪੂਲੇ ਪਿੰਡ ਚ, ਤੇ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਜਦੋਂ ਗ੍ਰਿਫਤਾਰ ਕਰਨ ਆਏ, ਤੇ ਗੱਲ ਆਪਾਂ ਕਰਦੇ ਸੀ ਉਹ ਗਰੀਬ ਮਾਛੀ ਦੀ ਲੜਕੀ ਨੂੰ, ਉਹ ਕਹਿੰਦਾ ਵਧੀਆ ਖੋਇਆ ਤੂੰ ਮੇਰੇ ਕੋਲੇ ਆ ਗਿਆ, ਕਹਿੰਦਾ ਆ ਜਾ ਚੱਲੀਏ ਪ੍ਰਸ਼ਾਦਾ ਛਕਾਉਣ ਚੱਲਿਆ ਮੈਂ। ਪ੍ਰਸ਼ਾਦਾ ਛਕਾਉਣ ਵਾਸਤੇ ਝਿੜੇ ਦੇ ਵਿੱਚ ਸਿੰਘਾਂ ਕੋਲ ਗਿਆ, ਤੇ ਜਦੋਂ ਜਾ ਕੇ ਪ੍ਰਸ਼ਾਦਾ ਛਕਾਇਆ ਉਹ ਰਹੀਮ ਬਖਸ਼ ਨੇ ਤਰਲਾ ਲਿਆ, ਕਹਿੰਦਾ ਕਹਿੰਦਾ ਖਾਲਸਾ ਜੀ ਮੇਰੀ ਲੜਕੀ ਏਦਾਂ ਧੱਕੇ ਨਾਲ ਚੱਕ ਕੇ ਲੈ ਗਿਆ ਫੌਜਦਾਰ। ਸਿੰਘ ਕਹਿੰਦੇ ਸਹੀ ਜਗ੍ਹਾ ਆਇਆ, ਕਹਿੰਦੇ ਰੋਟੀ ਬਾਅਦ ਚ ਖਾਵਾਂਗੇ ਪਹਿਲਾਂ ਚੱਲ ਤੇਰੇ ਨਾਲ ਚੱਲੀ। ਹੁਣ ਕਾਫੀ ਗਿਣਤੀ ਵਿੱਚ ਸੀ ਸਿੰਘ ਇਕੱਠੇ ਹੋਏ, ਫਟਾਫਟ ਜਾ ਕੇ ਫੌਜਦਾਰ ਪੱਟੀ ਵਿੱਚ ਪਹੁੰਚੇ, ਉੱਥੇ ਜਾ ਕੇ ਫੌਜਦਾਰ ਜਿੰਨੇ ਉਹਦੇ ਬੰਦੇ ਅੱਗੇ ਆਏ ਝਟਕਾ ਦਿੱਤੇ, ਫੌਜਦਾਰ ਖੁਦ ਮਾਰਿਆ ਗਿਆ। ਗਰੀਬ ਦੀ ਉਸ ਮਾਛੀ ਦੀ ਲੜਕੀ ਨੂੰ ਛਡਾ ਕੇ ਫਟਾਫਟ ਉਹਦਾ ਵਿਆਹ ਕਰਾ ਕੇ ਉਹਨੂੰ ਉਹਦੇ ਸਹੁਰੇ ਪਹੁੰਚਾ ਕੇ ਫੇਰ ਆਏ, ਦੋ ਦਿਨ ਲਾ ਦਿੱਤੇ, ਫੇਰ ਮੁੜ ਕੇ ਆਏ। ਤਾਰੂ ਸਿੰਘ ਵੀ ਨਾਲ ਹੀ ਗਿਆ ਸੀ। ਫਿਰ ਜਦੋਂ ਸ਼ਿਕਾਇਤ ਹੋਈ ਉਹਦੇ, ਜਦੋਂ ਐ ਜਦੋਂ ਲੈਣ ਵਾਸਤੇ ਆਏ ਨਾ, ਤੇ ਸਾਰਾ ਪਿੰਡ ਇਕੱਠਾ ਕਰ ਲਿਆ, ਬਰੋਟੇ ਦੇ ਥੱਲੇ ਇਕੱਠੇ ਕਰਕੇ ਕਹਿੰਦੇ ਤੁਹਾਡੇ ਪਿੰਡ 'ਚ ਗਦਾਰ ਰਹਿੰਦਾ ਤੁਸੀਂ ਦੱਸਿਆ ਨਹੀਂ, ਤੇ ਹਿੰਦੂ ਵੀ ਤੇ ਮੁਸਲਮਾਨ ਵੀ ਉਸ ਵੇਲੇ ਇਕੱਠੇ ਹੋ ਕੇ ਆਏ। ਮੁਸਲਮਾਨ ਵੀ ਕਹਿੰਦੇ ਉਸ ਵੇਲੇ ਦੇ ਜਿਹੜੇ ਲੋਕ ਹੈ ਉਹ ਕਹਿੰਦੇ ਤੁਹਾਨੂੰ ਭੁਲੇਖਾ ਲੱਗ ਗਿਆ, ਇਸ ਬੰਦੇ ਵਰਗਾ ਤੇ ਬੰਦਾ ਹੀ ਕੋਈ, ਇਹ ਤੇ ਹਰੇਕ ਦੇ ਕੰਮ ਆਉਣ ਵਾਲਾ ਬੰਦਾ ਹੈ, ਇਹਨੂੰ ਤੁਹਾਨੂੰ ਭੁਲੇਖਾ ਪੈ ਗਿਆ। ਐ ਬਿਠਾਏ ਹੋਏ ਨੇ ਸਾਰਾ ਪਿੰਡ ਬਿਠਾਇਆ ਹੋਇਆ ਤੁਹਾਡੇ ਪਿੰਡ ਚ ਗਦਾਰ ਰਹਿੰਦਾ ਇੱਕ ਬੱਚਾ ਭੱਜਿਆ ਗਿਆ ਤਾਰੂ ਸਿੰਘ ਨੂੰ ਕਹਿੰਦਾ ਤਾਰੂ ਸਿੰਘ ਜੀ ਭੱਜ ਜਾਓ ਤੁਹਾਨੂੰ ਫੜਨ ਵਾਸਤੇ ਪਿੰਡ ਵਿੱਚ ਆਏ ਹੋਏ ਐ ਜਿਹੜਾ ਲਾਹੌਰ ਗਿਆ ਮੁੜ ਕੇ ਨਹੀਂ ਆਇਆ ਭਾਈ ਤਾਰੂ ਸਿੰਘ ਕਹਿਣ ਲੱਗੇ ਸਾਰੇ ਪਿੰਡ ਨੂੰ ਬਿਪਤਾ ਚ ਪਾ ਕੇ ਭੱਜ ਜਾਣਾ ਇਹ ਸੂਰਮਿਆਂ ਦਾ ਕੰਮ ਹੁੰਦਾ ਸਾਰਾ ਪਿੰਡ ਬਿਪਤਾ ਚ ਪੈ ਜੇ ਮੈਂ ਭੱਜ ਜਾਂ ਇਹ ਕੋਈ ਸਿਆਣੀ ਗੱਲ ਫਿਰ ਭਾਈ ਤਾਰੂ ਸਿੰਘ ਨੇ ਕਹਿੰਦੇ ਚੱਲ ਮੈਂ ਪਿੰਡ ਨੂੰ ਹੀ ਆਇਆ ਰਾਜ ਸਿਪਾਹੀ ਮਿਲ ਪਏ ਜਦੋਂ ਲੱਗੇ ਫੜਨ ਫਟਾਫਟ ਕਹਿੰਦੇ ਭੱਜਣ ਵਾਲਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ ਚਲੋ ਮੇਰੇ ਨਾਲ ਮੈਂ ਪਿੰਡ ਨੂੰ ਹੀ ਚੱਲਿਆ ਜੇ ਮੈਂ ਭੱਜਣਾ ਹੀ ਹੁੰਦਾ ਉੱਥੋਂ ਹੀ ਭੱਜ ਜਾਂਦਾ ਚਲੋ ਅੱਗੇ ਅੱਗੇ ਮੈਂ ਆਇਆ ਮਗਰ ਹੀ ਤੁਹਾਡੇ ਲਓ ਜੀ ਜਦੋਂ ਉੱਥੇ ਪਹੁੰਚ ਗਿਆ ਧੌੜੀ ਦੀ ਜੁੱਤੀ ਸਾਦਾ ਜਿਹਾ ਕੁੜਤਾ ਤੇੜ ਕਸ਼ਹਿਰਾ ਸਾਦੀ ਜੀ ਖੱਦਰ ਦੀ ਦਸਤਾਰ ਬਸ ਐਂ ਲੱਗਦਾ ਵੀ ਫਰਿਸ਼ਤਾ ਹੀ ਹੈ ਐਂ ਲੱਗਦਾ ਦੇਵਤਾ ਹੀ ਦੇਵੀ ਗੁਣ ਆਪਾਂ ਕੱਲ੍ਹ ਇਸ ਟੌਪਿਕ ਤੇ ਗੱਲ ਕੀਤੀ ਚਲੋ ਜੀ ਕਹਿੰਦੇ ਤਾਰੂ ਸਿਆ ਤੈਨੂੰ ਫੜਨ ਵਾਸਤੇ ਆਇਆ ਕਹਿੰਦਾ ਉਹ ਤੇ ਲੈ ਜਾਓ ਪਹਿਲਾਂ ਐਂ ਦੱਸੋ ਵੀ ਚਾਹ ਪਾਣੀ ਪੀਤਾ ਕਿ ਨਹੀਂ ਕੁਛ ਕੋਈ ਦੁੱਧ ਦੁੱਧ ਪਾਣੀ ਛਕਾਇਆ ਪਿੰਡ ਵਾਲਿਓ ਹੈ ਤੇ ਮਾਮਾ ਦੇ ਪੋਤੀ ਨੇ ਜੇ ਆਏ ਆ ਤੇ ਕੋਈ ਨੀ ਸੇਵਾ ਤੇ ਕਰੋ ਰੋਟੀ ਪਾਣੀ ਦਾ ਕਰੋ ਪਰ ਲੰਗਰ ਪਾਣੀ ਛਕਾਇਆ ਚਲੋ ਮਿਲਣਾ ਜਿਹਨੂੰ ਮਿਲਣਾ ਹੈ ਨਾਲ ਦੇ ਕਹਿੰਦੇ ਉਹ ਜਿਹੜਾ ਲੈਣ ਆਇਆ ਨਾ ਫੌਜਦਾਰ ਉਹਨੂੰ ਕਹਿੰਦੇ ਉਹ ਇੰਨੇ ਬੰਦੇ ਸੱਦੇ ਹੋਣਗੇ ਉਹ ਕਹਿੰਦਾ ਨਹੀਂ ਇਹਨੂੰ ਵੇਖ ਕੇ ਪਤਾ ਲੱਗਦਾ ਝੂਠ ਨਹੀਂ ਬੋਲ ਰਿਹਾ ਹੈ ਸੱਚਾ ਲਜਾਣਾ ਸਾਨੂੰ ਪੈਣਾ ਸਾਡੀ ਮਜਬੂਰੀ ਹੈ ਲਜਾਣਾ ਸਾਨੂੰ ਪੈਣਾ ਪਰ ਬੰਦਾ ਸੱਚਾ ਗਲਤ ਨਹੀਂ ਹੈ ਮਾਂ ਨੂੰ ਮਿਲਿਆ ਮਾਂ ਕਹਿੰਦੀ ਪੁੱਤ ਤੇਰਾ ਨਾਂ ਰੱਖਿਆ ਤਾਰੂ ਤੇ ਜ਼ੁਲਮ ਦੇ ਦਰਿਆ ਚ ਡੁੱਬ ਨਾ ਜਾਈ ਤੈਰ ਕੇ ਲੰਘ ਜੀ ਹੁਣ ਤਾਰੂ ਬਣ ਕੇ ਵਿਖਾਈ ਪੁੱਤ ਤਾਰੂ ਹੈ ਤੇ ਤਾਰੂ ਬਣ ਕੇ ਦਿਖਾਈ ਭੈਣ ਨੂੰ ਮਿਲਿਆ ਭੈਣ ਕਹਿੰਦੀ ਤੇ ਇੱਕ ਦਿਨ ਪਿਤਾ ਦੇ ਮੌਤ ਦੀ ਵੀ ਖਬਰ ਆਈ ਸੀ ਵੀ ਪਿਓ ਸ਼ਹੀਦ ਹੋਇਆ ਤੇ ਹੁਣ ਤੇਰਾ ਵੀ ਸੁਨੇਹਾ ਹੀ ਆਵੇ ਐ ਨਾ ਹੋ ਜਾਵੇ ਵੀ ਮੇਰਾ ਭਰਾ ਡੋਲ ਗਿਆ ਏਦਾਂ ਦੀ ਮੈਂਟੈਲਿਟੀ ਹੈ ਵੇਖੋ ਏਦਾਂ ਦੀ ਸੋਚ ਲੈ ਕੇ ਬੈਠੇ ਉਸ ਵੇਲੇ ਦੇ ਲੋਕ ਸਮਾਂ ਹੁੰਦਾ ਚਲੋ ਕਦੇ ਹਥਿਆਰਾਂ ਦਾ ਕਦੇ ਵਿਚਾਰਾਂ ਦਾ ਕਦੇ ਕਿਵੇਂ ਹਾਲਾਤ ਬਦਲਦੇ ਆ ਕਦੇ ਡਿਕਟੇਟਰਸ਼ਿਪ ਹੈ ਕਦੇ ਡੈਮੋਕ੍ਰੇਸੀ ਹੈ ਡਿਕਟੇਟਰਸ਼ਿਪ ਦੇ ਵਿੱਚ ਹਥਿਆਰ ਚੱਲ ਜਾਂਦੇ ਆ ਪਰ ਡੈਮੋਕ੍ਰੇਸੀ ਦੇ ਵਿੱਚ ਹਥਿਆਰਾਂ ਵਾਲੀ ਲੜਾਈ ਅਸੀਂ ਕਦੇ ਨਹੀਂ ਲੜ ਸਕਦੇ ਅੱਜ ਹਥਿਆਰਾਂ ਦੀ ਲੜਾਈ ਲੜਾਂਗੇ ਤੇ ਬੜਾ ਧੋਖਾ ਖਾ ਜਾਵਾਂਗੇ ਆਪਣਾ ਵੀ ਨੁਕਸਾਨ ਕਰਾਵਾਂਗੇ ਆਪਣੀ ਕੌਮ ਨੂੰ ਵੀ ਮਰਵਾ ਦੇਵਾਂਗੇ ਹਥਿਆਰਾਂ ਦੀ ਲੜਾਈ ਅੱਜ ਕਿੱਥੇ ਲੜਾਂਗੇ ਸਾਡੇ ਕੋਲ ਕੀ ਹੈ ਉਧਰ ਅਗਲਿਆਂ ਕੋਲ ਤੋਪਾਂ ਨੇ ਜੋ ਅਗਲਿਆਂ ਕੋਲ ਹਥਿਆਰ ਨੇ ਉਹਦਾ ਮੁਕਾਬਲਾ ਕੀ ਕਰ ਲੈਣਾ ਨਾਲੇ ਮਰਾਂਗੇ ਨਾਲੇ ਕੌਮ ਮਰਵਾਵਾਂਗੇ ਕਦੇ ਡਿਕਟੇਟਰਸ਼ਿਪ ਹੈ ਜਿੱਥੇ ਉੱਥੇ ਹਥਿਆਰਾਂ ਦੀ ਲੜਾਈ ਵੀ ਹੁੰਦੀ ਸੀ ਵੀ ਜਿੰਨਾ ਕਬਜ਼ਾ ਜਿੰਨੇ ਕਰ ਲਿਆ ਕਰ ਲਿਆ ਜਿੱਥੇ ਜਿਹੜਾ ਬਹਿ ਗਿਆ ਬਹਿ ਗਿਆ ਜਿੰਨੀ ਜਗ੍ਹਾ ਮੰਨ ਲਈ ਮੰਨ ਲਈ ਪਰ ਹੁਣ ਡੈਮੋਕ੍ਰੇਸੀ ਦੇ ਵਿੱਚ ਹਥਿਆਰਾਂ ਦੀ ਲੜਾਈ ਨਹੀਂ ਹੁਣ ਕਾਨੂੰਨੀ ਲੜਾਈ ਹੁਣ ਹੁਣ ਹਾਲਾਤ ਜਿਹੜੇ ਹੈ ਉਹ ਬਦਲ ਗਏ ਉਦੋਂ ਦਾ ਸਮਾਂ ਹੀ ਇਦਾਂ ਦਾ ਗੱਲ ਮਕਾਈਏ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਜ਼ਕਰੀਆ ਖਾਨ ਦੀ ਕਚਹਿਰੀ ਚ ਐ ਪੇਸ਼ ਕਰਤਾ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਦਾ ਪਤਾ ਲੱਗਦਾ ਹੀ ਉਹਦੇ ਮੈਂ ਤੁਹਾਨੂੰ ਪਿੱਛੇ ਜੇ ਦੀਵਾਨ ਚ ਕਿਹਾ ਸੀ ਮੈਂ ਵੀ ਵੇਖਿਓ ਪਿਆਰਿਓ ਸੁਣਿਓ ਵਜੀਦੇ ਦੀ ਕਚਹਿਰੀ ਦੇ ਜਦੋਂ ਸਾਹਿਬਜ਼ਾਦੇ ਨਾ ਆਨੰਦਪੁਰ ਸਾਹਿਬ ਰਹਿੰਦੇ ਤੇ ਗਾਉਂਦੇ ਢਾਡੀ ਬਾਣਾ ਆਨੰਦਪੁਰ ਸਾਹਿਬ ਰਹਿੰਦੇ ਤੇ ਐ ਨਾ ਵੇਖਿਓ ਛੋਟੀ ਛੋਟੀ ਉਮਰ ਸੀ ਐ ਬਾਹਾਂ ਮਾਰ ਮਾਰ ਕੇ ਗੱਲਾਂ ਕਰਦੇ ਵੀ ਮਰਿਆ ਜਾਂਦਾ ਐ ਕਰ ਦੂ ਐ ਹੁੰਦਾ ਆਪਣੇ ਵਰਗੇ ਥੱਲੇ ਬਹਿ ਕੇ ਕਹਿੰਦੇ ਯਾਰ ਕਿਆ ਢਾਡੀ ਬਾਰਾਂ ਗਾਉਂਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਿਆ ਕਵੀਸ਼ਰੀ ਕਰਦਾ ਫਤਿਹ ਸਿੰਘ ਜਾਂ ਫਤਿਹ ਸਿੰਘ ਵਰਗਾ ਮੇਰੇ ਵਾਂਗੂ ਬਹਿ ਕੇ ਲੈਕਚਰ ਦੇਵੇ ਤੇ ਅਗਲਾ ਕਹਿੰਦਾ ਕਿਆ ਲੈਕਚਰ ਦਿੰਦਾ ਤੇ ਜਿੱਦੇ ਲੈ ਕੇ ਗਏ ਨਾ ਉੱਥੇ ਵਜੀਦੇ ਦੀ ਕਚਹਿਰੀ ਚ ਸਾਹਿਬਜ਼ਾਦੇ ਉਹ ਟੁਕੜੇ ਟੁਕੜੇ ਕਰ ਦਿਆਂਗੇ ਤੁਹਾਡੇ ਨਹੀਂ ਤੇ ਮੰਨੋ ਇਸਲਾਮ ਮੰਨੋ ਫਿਰ ਵੇਖਿਓ ਐਂ ਜੇ ਹੱਥ ਧਰ ਲੈਂਦੇ ਬਈ ਜੋਰਾਵਰ ਸਿੰਘ ਆਪਾਂ ਸੋਚ ਲਈਏ ਮਾੜਾ ਜਿਹਾ ਪਰੇ ਜੇ ਜਾ ਕੇ ਉੱਥੇ ਤੇ ਬੜਕਾ ਮਾਰਦੇ ਆਨੰਦਪੁਰ ਸਾਹਿਬ ਤੇ ਜਿੱਦਣ ਫਤਿਹ ਸਰਹੰਦ ਆਏ ਉੱਥੇ ਐਂ ਜੇ ਵੀ ਸੋਚ ਲਈਏ ਮਾੜਾ ਜਿਹਾ ਗੱਲ ਕਰ ਲਈਏ ਪਰੇ ਜੇ ਹੋ ਕੇ ਆਪਾਂ ਸਲਾਹ ਕਰ ਲਈਏ ਫਿਰ ਸਾਹਿਬਜ਼ਾਦੇ ਹੁੰਦੇ ਬੋਲੋ ਪਿਆਰਿਓ ਨਾ ਆਨੰਦਪੁਰ ਦੀਆਂ ਬੜਕਾਂ ਜਾਂ ਆਨੰਦਪੁਰ ਦੇ ਲੈਕਚਰ ਨਹੀਂ ਵੇਖਣੇ ਜੇ ਸਾਹਿਬਜ਼ਾਦੇ ਵੇਖਣੇ ਨੇ ਤੇ ਸਰਹੰਦ ਵਜੀਦੇ ਦੀ ਕਚਹਿਰੀ ਚ ਖੜ ਕੇ ਵਿਖਾਓ ਉਹ ਹੈ ਹਿੰਮਤ ਹੁਣ ਵੇਖੋ ਅਗਲਾ ਮੇਰੇ ਵਰਗੇ ਕਿਆ ਤੇਜ ਹੈ ਕਿਆ ਦਿਮਾਗ ਹੈ ਕਿੰਨੀ ਗੱਲ ਕਰਨੀ ਆਉਂਦੀ ਹੈ ਉਹਦੇ ਪਤਾ ਲੱਗੂ, ਜਿਹਦੇ ਸਰਕਾਰ ਖਰੀਦਣ ਆਈ ਉਹਦੇ ਗੱਲ ਕਰਾਂ ਉਹਦੇ ਪਤਾ ਲੱਗੂ। ਇੱਥੇ ਨੂੰ ਕਿਹਾ ਇਹ ਬੋਲਣ ਦੀ ਕਿਹੜੀ ਗੱਲ ਹੈ, ਇਹ ਤੇ ਸਿਖਾ ਦਿਓ ਜਿਹਨੂੰ ਮਰਜ਼ੀ ਸਿੱਖ ਲੂ, ਕੋਈ ਨਿਆਣੇ ਨੂੰ ਸਿਖਾ ਦਿਓ, ਬੱਚੇ ਬੋਲਣ ਲੱਗ ਜਾਣਗੇ, ਲੈਕਚਰ ਦੇਣੇ ਕੀ ਔਖੇ, ਜਿਹਦੇ ਫੈਸਲੇ ਕਰਨੇ ਪਏ ਪਤਾ ਉਹਦੇ ਲੱਗੂ, ਜਿਹਦੇ ਮੇਰੇ ਤੇ ਬਣੂ ਉਹਦੇ ਪਤਾ ਲੱਗੂ। ਹੁਣ ਕੱਢ ਲੈਕਚਰ, ਹੁਣ ਬੋਲ, ਹੁਣ ਗੱਲ ਕਰ, ਇੱਥੇ ਜ਼ਰੂਰਤ ਵਿਖਾ, ਜਿਹਦੇ ਤੇਰੇ ਤੇ ਭੀੜ ਬਣੀ ਹੈ ਉਹਦੇ ਡਰਿਆ, ਗੱਲ ਕਰਨੀ ਤੇ ਬਹੁਤ ਸੌਖੀ ਹੈ, ਜਿੰਨੀ ਤੋਂ ਮਰਜ਼ੀ ਕਰਾ ਲਓ ਗੱਲਾਂ ਤੇ ਸਾਰੀ ਕਰਨਾ। ਤਾਰੂ ਸਿੰਘ ਦਾ ਜਿਹੜਾ ਆਪਾਂ ਗੱਲ ਕਰਦੇ ਹਾਂ ਵੀ ਤੇਜ ਨਹੀਂ ਝੱਲਿਆ ਜਾਂਦਾ, ਤੇਜ ਉਹ ਹੁੰਦਾ ਅਸਲ ਤੇਜ, ਉਹਦੇ ਅੱਖ ਚੱਖ ਪਾ ਕੇ ਗੱਲ ਕਰੇ, ਖੜਿਆ ਰਹੇ ਅੱਖ ਚੱਖ ਐ ਪਾ ਕੇ ਰੱਖੇ, ਉਹ ਹੈ ਤੇਜ ਸਾਡਾ। ਐ ਤੇਜ ਦਾ ਥੋੜਾ ਪਤਾ ਲੱਗਦਾ ਵੀ ਬੜਾ ਜੀ, ਹੁਣ ਸਾਡੇ ਵਰਗੇ ਕੀ ਸਮਝੀ ਜਾਂਦੇ ਆ ਵੀ ਮਹਾਂਪੁਰਖਾਂ ਦੇ ਤੇ ਚਿਹਰੇ ਤੇ ਨੂਰ ਹੀ ਬਹੁਤ। ਅੱਛਾ ਕਿਵੇਂ ਵੀ ਐ ਲੱਗਦਾ ਬਸ ਵੇਖੀ ਜਾਈਏ, ਲੈ ਮੇਰੇ ਵਰਗੇ ਨੂੰ ਨਾ ਆ ਤੁਸੀਂ ਸਾਰਾ ਦਿਨ ਤੂੜੀ ਵਾਲਾ ਜਿੱਥੇ ਪੰਨਾ ਚਕਾਓ, ਪੰਜ ਸੱਤ ਦਾੜੀ ਚ ਫਸਣ ਦਿਓ ਤੂੜੀ, ਫਿਰ ਪਤਾ ਲੱਗੂ। ਆ ਧੁੱਪ ਦੇ ਵਿੱਚ ਗਾਹ ਹੁਣ ਹਾੜੀ ਆਉਣੀ ਹੈ ਕਿਤੇ ਸਾਰਾ ਦਿਨ ਵਢਾਓ, ਫਿਰ ਲੱਗੂ ਵੀ ਰੰਗ ਰੰਗ ਦਿਸਦਾ ਕਿ ਨਹੀਂ ਕੁਛ, ਫਿਰ ਪਤਾ ਲੱਗੂ ਨਾ। ਜਦੋਂ ਵਿਆਈਆਂ ਪਾਠਦੀਆਂ ਹੱਥ ਪਾੜਦੇ ਆ, ਜਦੋਂ ਕਹੀਆਂ ਵੱਜਦੀਆਂ, ਦਾਤੀਆਂ ਵੱਜਦੀਆਂ, ਦਾਤ ਵੱਜਦੇ ਆ ਪੈਰ ਤੇ, ਕੱਟਿਆ ਜਾਂਦਾ ਅੰਗੂਠਾ ਜਿੱਤੇ, ਉਹਦੇ ਪਤਾ ਲੱਗੂ। ਇਹਨੂੰ ਤੇਜ ਪ੍ਰਤਾਪ ਕਹੀ ਜਾਂਦਾ ਤੂੰ, ਇਹਨੂੰ ਨੂਰ ਕਹੀ ਜਾਂਦਾ ਤੂੰ, ਸਾਰਾ ਦਿਨ ਏਸੀ ਚ ਵੜ ਕੇ ਬੈਠਾ ਰਹਿ ਤੂੰ ਵੀ ਰੂਮ ਵਰਗਾ ਹੋ ਜਾਏਗਾ, ਪੋਲਾ ਪੋਲਾ। ਲੈ ਜਾਓ ਇੱਥੇ ਜਿਹੜੇ ਬਾਪੂ ਨੂੰ ਫੜ ਕੇ ਲੈ ਜਾਂਦੇ, ਦੇਖ ਬਾਪੂ ਮੇਰੇ ਨਾਲ ਭੇਜ ਦਿਓ, ਸਾਰਾ ਦਿਨ ਏਸੀ ਚ ਭਾਈ ਰੱਖਾਂਗੇ, ਵੇਖੋ ਪੋਲਾ ਪੋਲਾ ਹੋ ਜੂ, ਗੋਰਾ ਗੋਰਾ, ਦੱਸੋ ਕਿਹੜਾ ਭੇਜਣਾ, ਵੇਖਿਓ ਸਹੀ। ਫਿਰ ਇਹਨੂੰ ਕਹੀ ਜਾਂਦਾ ਤੂੰ ਪਵਾ ਦੇ, ਉਦੋਂ ਕਹਿ ਕਾਟਨ ਦੇ ਕੱਪੜੇ ਪਵਾ ਦਿਆਂਗੇ ਇਹਨੂੰ, ਚਿੱਟੇ ਚਿੱਟੇ ਕਾਟਨ ਦੇ ਕੱਪੜੇ, ਚਿੱਟੇ ਚਿੱਟੇ ਤੇ ਗੋਟੇ ਵਾਲਾ ਹਜ਼ੂਰੀਆ ਪਵਾਵਾਂਗੇ ਉਹਦੇ ਗਲ ਚ, ਵੇਖਿਓ ਫਿਰ ਚਮਕਦਾ ਕਿਵੇਂ। ਉਹੀ ਬੁੜਾ ਸੀ ਜਿਹੜਾ ਨੀਰੇ ਵਾਲਿਆ ਫਿਰਦਾ ਹੁੰਦਾ ਤੂੜੀ ਲੈ ਕੇ, ਫਿਰ ਤੁਹਾਡੇ ਵਰਗੇ ਮਾਈਆਂ ਨੇ ਮਤਲਬ ਹਾਏ ਬਾਬਾ ਜੀ ਤੇ ਕਿੰਨਾ ਨੂਰ, ਲੈ ਐਂ ਕਹਿਣਗੀਆਂ, ਹੋਇਆ ਦੱਸੋ ਵੀ ਯਾਰ ਸੱਚ ਹੈ ਕਿ ਨਹੀਂ, ਉਹ ਸੱਚੇ ਹੋਈ ਹੈ ਮੰਨੋ ਭਾਵੇਂ ਨਾ ਮੰਨੋ, ਯਾਰ ਸੱਚੇ ਹੋਈ ਆਪ ਹੀ ਖੇਤਾਂ ਚ ਰਲ ਕੇ ਇਹਦੇ ਆਪੇ ਏਸੀਆਂ ਚ ਬੈਠੇ ਰਹੋਗੇ, ਨੂਰ ਹੀ ਨੂਰ ਹੈ ਹੋਰ ਕੀ। ਹੁਣ ਮੇਰੀਆਂ ਮੈਂ ਕਿੱਦਾਂ ਦੀ ਏਸੀ ਦੀ ਗੱਡੀ ਚ ਬਹਿ ਕੇ ਜਾਊਂ, ਤੁਸੀਂ ਟਰਾਲੀ ਤੇ ਬਹਿ ਕੇ ਜਾਣਾ, ਧੁੱਪ ਵੇਖੋ ਕਿਵੇਂ ਪੈਣੀ ਚੀਰਦੀ, ਆਪੇ ਹੀ ਫਰਕ ਪੈਣਾ, ਹੋਰ ਸਾਡੇ ਤੁਹਾਡੇ ਚ ਕੀ ਫਰਕ ਹੈ, ਪਿਆਰ ਇੱਕੋ ਜਿਹੀ ਹੈ, ਕੋਈ ਗੱਲ ਨਹੀਂ। ਪਤਾ ਜਿਹੜਾ ਹੈ ਨਾ ਏਦਾਂ ਕੋਈ ਤੇਜ ਥੋੜਾ ਹੁੰਦਾ ਵੀ ਬੰਦੇ ਦੇ ਨੂਰ ਬਹੁਤ ਹੈ ਜੀ, ਤੇਜ ਬਹੁਤ ਹੈ, ਤੇਜ ਤੇ ਉਹਦੇ ਪਤਾ ਲੱਗੂ, ਐਂ ਅੱਖ ਚੱਕ ਪਾ ਕੇ ਗੱਲ ਕਰੇ, ਅਗਲਾ ਜ਼ੁਰਤ ਰੱਖੇ, ਹਿੰਮਤ ਰੱਖੇ। ਤਾਰੂ ਸਿੰਘ ਐ ਖੜਾ ਹੈ, ਕਹਿੰਦੇ ਤਾਰੂ ਸਿਆਂ ਮੁੱਕਰ ਨਹੀਂ ਸਕਦਾ, ਝੂਠ ਨਹੀਂ ਬੋਲ ਸਕਦਾ, ਤੇਰਾ ਸਾਰਾ ਹੀ ਪਤਾ ਲੱਗ ਗਿਆ। ਤਾਰੂ ਸਿੰਘ ਕਹਿੰਦਾ ਅਸੀਂ ਝੂਠ ਬੋਲਦੇ ਨਹੀਂ, ਤੂੰ ਜੋ ਪੁੱਛੇਗਾ ਸੱਚ ਦੱਸਾਂਗਾ, ਝੂਠ ਬੋਲਣਾ ਸਿਖਾਇਆ ਹੀ ਨਹੀਂ ਗੁਰੂ ਨੇ, ਤੂੰ ਦੱਸ ਕੀ ਪੁੱਛਣਾ ਹੈ। ਤੈਂ ਫੌਜਦਾਰ ਨੂੰ ਮਾਰਿਆ, ਐਂ ਕਰਿਆ, ਐਂ ਕਰਿਆ, ਕਹਿੰਦੇ ਤੇ ਫੌਜਦਾਰ ਦੇ ਮਾਰਿਆ ਤੇ ਦੱਸਦਾ, ਜਿਹੜੀਆਂ ਕਰਤੂਤਾਂ ਤੇਰਾ ਫੌਜਦਾਰ ਕਰਦਾ ਸੀ ਉਹ ਵੀ ਦੱਸ। ਜੇ ਫੌਜਦਾਰ ਨੂੰ ਮਾਰਿਆ, ਪਰ ਜੇ ਕੁੱਤਾ ਮਾਰਿਆ ਤੇ ਵੇਖ ਲਿਆ ਅਗਲਾ ਵੀ ਕੁੱਤਾ ਮਾਰਿਆ, ਪਰ ਐਂ ਤੇ ਵੇਖ ਲਿਆ ਵੀ ਹਲਕਿਆ ਹੋਇਆ ਸੀ, ਕਿੰਨਿਆਂ ਨੂੰ ਮਾਰ ਦਿੰਦਾ ਜੇ ਨਾ ਮਾਰਦੇ, ਕਰਦੇ ਕੀ ਅਸੀਂ। ਤੇਰਾ ਫੌਜਦਾਰ ਹਲਕ ਗਿਆ ਸੀ ਤੇ ਹਲਕੇ ਕੁੱਤੇ ਨੂੰ ਮਾਰਨਾ ਕੋਈ ਪਾਪ ਨਹੀਂ, ਆਖੋ ਸਤਨਾਮ। ਤੇਰਾ ਫੌਜਦਾਰ ਹਲਕਿਆ ਹੋਇਆ ਸੀ, ਜਿਹਦੀ ਡਿਊਟੀ ਲਾਈ ਸੀ ਸਾਡੇ ਇਲਾਕੇ ਵਿੱਚ, ਵਾੜ ਹੀ ਖੇਤ ਨੂੰ ਖਾਣ ਲੱਗ ਗਈ, ਕਰੀਏ ਕੀ, ਵਾੜ ਖੇਤ ਨੂੰ ਖਾਣ ਲੱਗ ਗਈ, ਲੋਕਾਂ ਦੀਆਂ ਧੀਆਂ ਪੈਣਾ ਚੱਕ ਕੇ ਲੈ ਗਿਆ, ਕਹਿੰਦਾ ਧੱਕੇ ਨਾਲ ਵਿਆਹ ਕਰਾਉਣਾ 60 ਸਾਲ ਦਾ, ਉਹ 18 ਸਾਲ ਦੀ, ਕਰਦੇ ਕੀ ਅਸੀਂ, ਮਰਦਿਆਂ ਨੇ ਇਹ ਕੰਮ ਕਰਨਾ ਪਿਆ ਸਾਨੂੰ, ਗਲ ਪੈਂਦਾ ਕੋ ਮਾਰਨ ਪੈਂਦਾ, ਤੇਰੀ ਕਚਹਿਰੀ ਚ ਉਹਦਾ ਪਿਓ ਆਇਆ, ਤੈਂ ਧੱਕੇ ਮਾਰ ਕੇ ਬਾਹਰ ਕੱਢਤਾ, ਫਿਰ ਅਗਲਾ ਕਰੇ ਕੀ, ਅੱਕ ਕੇ ਧੀਆਂ ਪੁੱਤਾਂ ਨੂੰ ਐਂ ਹੋਣ ਦੇ ਦੇਵੇ, ਏਦਾਂ ਕਿਵੇਂ ਹੋਊ ਬਈ। ਇਹੋ ਜਿਹੇ ਕੰਮ ਕੀਤੇ ਨੇ, ਜੇ ਛੱਡ ਦੇਗਾ ਫੇਰ ਵੀ ਕਰਾਂਗੇ, ਤੈਨੂੰ ਇਹ ਪਾਪ ਲੱਗਦਾ ਹੋਣਾ, ਪਰ ਅਸੀਂ ਤੇ ਫਕਰ ਮਹਿਸੂਸ ਕਰਦੇ ਹਾਂ ਇਹੋ ਜਿਹਾ ਕੰਮ ਅਸੀਂ ਕਰਾਂਗੇ। ਵੇਖੋ ਤਾਰੂ ਸਿੰਘ ਨੇ ਐਂ ਜਦੋਂ ਗੱਲ ਕਹੀ, ਫਿਰ ਕਹਿੰਦੇ ਵੀ ਐਂ ਕਰੋ, ਐਂ ਨਹੀਂ ਮੰਨਦਾ। ਤਾਰੂ ਸਿੰਘ ਨੂੰ ਫਿਰ ਕਿਹਾ, ਕਹਿੰਦੇ ਇਹਨੂੰ ਚਰਖੜੀ ਤੇ ਚਾੜੋ, ਖੋਪਰ ਲਾਣ ਦੀ ਗੱਲ ਬਾਅਦ ਚ ਆਉਂਦੀ ਹੈ, ਪਹਿਲਾਂ ਇੱਕ ਦਿਨ ਚਰਖੜੀ ਤੇ ਵੀ ਚਾੜਿਆ। ਤਾਰੂ ਸਿੰਘ ਚਰਖੜੀ ਤੇ ਚਾੜਿਆ, ਕਹਿੰਦਾ ਦੰਦੇ ਤਿੱਖੇ ਕਰ ਲਓ, ਮੈਂ ਜਪਜੀ ਸਾਹਿਬ ਪੜਾਂ, ਮਨ ਕਾਇਮ ਕਰੀਏ ਆਪਣਾ। ਚਲੋ ਚਰਖੜੀ ਤੇ ਚਾੜਿਆ, ਕਹਿੰਦੇ ਹੁਣ ਨਹੀਂ ਬਚਦਾ, ਬੇਹੋਸ਼ ਹੋ ਗਿਆ, ਸਿੱਟ ਦਿਓ ਕਹਿੰਦੇ ਅੰਦਰ ਜੇਲ੍ਹ ਵਿੱਚ ਲਿਜਾ ਕੇ ਬੰਦ ਕਰਤਾ ਘੜੀਸ ਕੇ ਲੈ ਗਏ ਅਗਲੇ ਦਿਨ ਜਾ ਕੇ ਵੇਖਿਆ ਚੌਂਕੜਾ ਮਾਰ ਕੇ ਬੈਠਾ ਕਿਉਂਕਿ ਪਰਚਾ ਹੋਰ ਵੀ ਵੱਡਾ ਪੈਣਾ ਸਵੇਰੇ ਜਦੋਂ ਜਾ ਕੇ ਕਹਿੰਦੇ ਉਹ ਤੇ ਉਹ ਉਵੇਂ ਹੀ ਬੈਠਾ ਹੈ ਕਹਿੰਦੇ ਲਿਆਓ ਫੜ ਕੇ ਲਿਆਂਦਾ ਕਹਿੰਦੇ ਤਾਰੂ ਸਿਆ ਆਇਆ ਸਵਾਦ ਚਰਖੜੀ ਦੇ ਚੜ੍ਹਨ ਦਾ ਕਹਿੰਦੇ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਛਮਾਂ ਤੇ ਸੜਨ ਦਾ ਸਵਾਦ ਕੀ ਹੈ ਤੇ ਭਵਰੇ ਪਤੰਗੇ ਨੂੰ ਪਤਾ ਪਤੰਗਾ ਜਾਣਦਾ ਵੀ ਦੀਵੇ ਦੇ ਲਾਟ ਤੇ ਸੜਨ ਦਾ ਸਵਾਦ ਕੀ ਹੈ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਉਹ ਜਦੋਂ ਅਸੀਂ ਡਟ ਕੇ ਬੋਲਿਆ ਨਾ ਅੱਗੋਂ ਕਹਿੰਦਾ ਸਿੱਖੀ ਛੱਡ ਦੇ ਕਹਿੰਦਾ ਸਿੱਖੀ ਮੈਂ ਕੇਸਾਂ ਸਵਾਸਾਂ ਸੰਗ ਨਿਭਾਊਂਗਾ ਕਹਿੰਦੇ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਹੀ ਲਾਹ ਦੇਣੇ ਹੈ ਤਬ ਤਾਰੂ ਸਿੰਘ ਇਮ ਕਹਿਓ ਵਹਿ ਜੂਤ ਤੁਮਾਰੇ ਪਾਣੀ ਹੋ ਸਕਦਾ ਜੁੱਤੀਆਂ ਕਹਿੰਦੇ ਤੈਨੂੰ ਖਾਣੀਆਂ ਬਹਿਣ ਜਗਰੀਆ ਮੈਂ ਤੇ ਹੋ ਸਕਦਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਾਵਾਂ ਜੁੱਤੀਆਂ ਹੋ ਸਕਦਾ ਤੈਨੂੰ ਖਾਣੀਆਂ ਬਹਿਣ ਲਓ ਜੀ ਹੁਣ ਆਪਾਂ 2 ਮਿੰਟ ਵਿੱਚ ਸਮਾਪਤੀ ਕਰਾਂਗੇ 2-3 ਮਿੰਟ ਵਿੱਚ ਜ਼ਿਆਦਾ ਨਹੀਂ ਇੱਕ ਗੱਲ ਦਾ ਖਿਆਲ ਰੱਖਿਓ ਬਈ ਗੁਰੂ ਸਾਹਿਬ ਜਾਣਗੇ ਅਰਦਾਸ ਆਪਾਂ ਕਰਕੇ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚੱਲਾਂਗੇ ਅੱਜ ਲਾਸਟ ਦੀਵਾਨ ਹੈ ਬਸ 2-3 ਮਿੰਟ ਵਿੱਚ ਆਪਾਂ ਸਮਾਪਤੀ ਕਰਦੇ ਹਾਂ ਫਿਰ ਗੁਰੂ ਭਾਈ ਸਾਹਿਬ ਤਾਰੂ ਸਿੰਘ ਹੋਣਾ ਦੀ ਖੋਪਰੀ ਲਾਉਣ ਦਾ ਪਹਿਲਾਂ ਕਹਿੰਦੇ ਕੇਸ ਕੱਟੋ ਜਿਹੜੇ ਕੱਟਣ ਵਾਸਤੇ ਆਏ ਸੀ ਉਹਨਾਂ ਦੀ ਹਿੰਮਤ ਨਹੀਂ ਪਈ ਭਾਈ ਤਾਰੂ ਸਿੰਘ ਦੇ ਨੇੜੇ ਗਏ ਪਰ ਕੋਲ ਜਾ ਕੇ ਇੰਨੀ ਜ਼ੁਰਤ ਨਹੀਂ ਪਈ ਕਿ ਭਾਈ ਤਾਰੂ ਸਿੰਘ ਦੇ ਅਸੀਂ ਕੇਸ ਕੱਟ ਸਕੀਏ ਉਹ ਵਾਪਸ ਮੁੜ ਕੇ ਕਹਿੰਦੇ ਸਾਥੋਂ ਨਹੀਂ ਕੱਟ ਹੁੰਦੇ ਕੱਟੇ ਨਹੀਂ ਜਾਂਦੇ ਸਾਥ ਫਿਰ ਕਹਿੰਦੇ ਖੋਪਰੀ ਲਾ ਦਿਓ ਸਣੇ ਕੇਸਾਂ ਦੇ ਫਿਰ ਖੋਪਰੀ ਲਾਉਣ ਦਾ ਹੁਕਮ ਹੋਇਆ ਏਦਾਂ ਲਿਆ ਕੇ ਵਾ ਲਿਆ ਸੀ ਤਾਰੂ ਸਿੰਘ ਨੂੰ ਜਦੋਂ ਲੱਗੇ ਨਾ ਬੰਨਣ ਕਹਿੰਦੇ ਹੱਥ ਬੰਨ ਲਓ ਜੀ ਕੇਸ ਬੰਨ ਲਓ ਉਹ ਕਹਿੰਦੇ ਐਂ ਕਿਉਂ ਕਰਦੇ ਹੋ ਕਹਿੰਦੇ ਦਰਦ ਛੋਟੀ ਮੋਟੀ ਗੱਲ ਲੱਗਦੇ ਕਹਿੰਦਾ ਤੂੰ ਹਾਏ ਨਹੀਂ ਕਹਿੰਦਾ ਬਿਠਾਓ ਕਿਵੇਂ ਵਾਉਣਾ ਜਿੱਥੇ ਵਾਉਣਾ ਵਾ ਦਿਓ ਹਾਏ ਨਹੀਂ ਕਹਿੰਦਾ ਫਿਰ ਐਂ ਬਿਠਾ ਦਿੱਤਾ ਸੱਜਾ ਗੋਡਾ ਏਦਾਂ ਸੀ ਜਿਵੇਂ ਚੌਂਕੜਾ ਮਾਰਿਆ ਹੁੰਦਾ ਹੈ ਸੱਜਾ ਹੱਥ ਪਿੱਛੇ ਨੂੰ ਢਾਸਣਾ ਲਾ ਲਿਆ ਖੱਬੀ ਲੱਤ ਸਿੱਧੀ ਤੇ ਖੱਬਾ ਹੱਥ ਖੱਬੇ ਗੋਡੇ ਤੇ ਖੱਬੀ ਲੱਤ ਇੱਦਾਂ ਲੰਮੀ ਪਾ ਲਈ ਸਿੱਧੀ ਕਰਕੇ ਖੱਬਾ ਹੱਥ ਖੱਬੇ ਗੋਡੇ ਤੇ ਰੱਖ ਲਿਆ ਸੱਜੀ ਲੱਤ ਜਿਵੇਂ ਚੌਂਕੜਾ ਮਾਰਿਆ ਹੁੰਦਾ ਸੱਜਾ ਹੱਥ ਹੈ ਪਿੱਛੇ ਢੋ ਜੀ ਲਾ ਲਈ ਬਸ ਐ ਬਹਿ ਗਿਆ ਕਹਿੰਦਾ ਲੈ ਕਰ ਲਓ ਜੋ ਕਰਨਾ ਤੇ ਕਹਿੰਦੇ ਜ਼ਕਰੀਆ ਖਾਨ ਵੇਖਦਾ ਸੀ ਫਿਰ ਜਦੋਂ ਜਲਾਦ ਆਇਆ ਕਹਿੰਦੇ ਐ ਮੱਥੇ ਦੇ ਵਿੱਚ ਪਹਿਲਾਂ ਉਹਨੇ ਐ ਰੰਬੀ ਰੱਖ ਕੇ ਇੱਦਾਂ ਤੇ ਉੱਤੋਂ ਜਦੋਂ ਵਾਰ ਕੀਤਾ ਨਾ ਥੌੜੇ ਨਾਲ ਚਾਰ ਚਾਰ ਉਂਗਲਾਂ ਵਿੱਚ ਧਸ ਗਿਆ ਐ ਫੁਹਾਰਾ ਹੀ ਚੱਲਿਆ ਖੂਨ ਦਾ ਐ ਟੱਕ ਜਦੋਂ ਐ ਬਾਹਰ ਕੱਢੀ ਫਿਰ ਦੂਜੇ ਥਾਂ ਤੇ ਐਂ ਰੱਖ ਲਿਆ ਫਿਰ ਕੱਢ ਲਿਆ ਫਿਰ ਤੀਜੇ ਥਾਂ ਤੇ ਐ ਜਿਵੇਂ ਪੀਪੇ ਦਾ ਢੱਕਣ ਨਹੀਂ ਲਾਉਂਦੇ ਹੁੰਦੇ ਪੀਪਾ ਲੈ ਕੇ ਆਈਏ ਜਦੋਂ ਬੰਦ ਹੋਵੇ ਜਦੋਂ ਫਿਰ ਉਹਦੇ ਇੱਕ ਥਾਂ ਤੇ ਕਰਦ ਰੱਖ ਕੇ ਐ ਨਹੀਂ ਮਾਰਦੇ ਫਿਰ ਉਹ ਛੈਣੀ ਜੀ ਨਾਲ ਫਿਰ ਦੂਜੇ ਥਾਂ ਤੇ ਫਿਰ ਤੀਜੇ ਥਾਂ ਤੇ ਐ ਐ ਪੂਰਾ ਕੱਟ ਦਿੰਦੇ ਆਪਾਂ ਐ ਫਿਰ ਉਹ ਇੱਕ ਥਾਂ ਤੋਂ ਕੱਢਿਆ ਕਰ ਜਿੱਥੇ ਖਤ ਉੱਥੇ ਫਿਰ ਅੱਗੇ ਕੰਨ ਕੋਲ ਆ ਕੇ ਪੂਰੀ ਖੋਪੜੀ ਲਾ ਦਿੱਤੀ ਇਹ ਹੱਥ 'ਚ ਫੜ ਲਈ ਖੋਪੜੀ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਕਹਿੰਦੇ ਇਹਦੂ ਵੀ ਹੋਰ ਕੋਈ ਹੈ ਤੇਰੇ ਕੋਲ ਸੱਪ ਕੋਈ ਕੱਢ ਲੈ ਉਹ ਵੀ ਵੇਖ ਲੈ ਡੋਲਿਆ ਛੱਡੀ ਨਹੀਂ ਸਿੱਖੀ ਆਹ ਵਿਚਾਰਧਾਰਾ ਮੈਂ ਛੱਡੀ ਨਹੀਂ ਸਿਧਾਂਤ ਨਹੀਂ ਛੱਡੇ ਅਸੂਲ ਨਹੀਂ ਛੱਡੇ ਜ਼ਿੰਦਗੀ ਜਿਉਣ ਦਾ ਸਟਾਈਲ ਹੈ ਸਾਡਾ ਛੱਡਿਆ ਜੋ ਗੁਰੂ ਸਾਹਿਬ ਨੇ ਸਿਖਾਇਆ ਸਿੱਖਿਆ ਜਿਹੜੀ ਦਿੱਤੀ ਹੈ ਛੱਡੀ ਫਿਰ ਕਹਿੰਦੇ ਕਹਿੰਦੇ ਉੱਥੇ ਨੇੜੇ ਇੱਕ ਟੋਇਆ ਜਿਹਾ ਸੀ ਖੂਹ ਵੀ ਕਹਿ ਦਿੰਦੇ ਕਿ ਉਹਦੇ 'ਚ ਸਿੱਟਤਾ ਫਿਰ ਆਏ ਸੀ ਉੱਥੋਂ ਦੇ ਕੁਛ ਰਾਮਗੜੀਏ ਸਿੱਖਾਂ ਨੇ ਬੇਨਤੀ ਕੀਤੀ ਕਹਿੰਦੇ ਧਰਮਸ਼ਾਲਾ 'ਚ ਲੈ ਜਾਈਏ ਤਾਰੂ ਸਿੰਘ ਨੂੰ ਚੱਕ ਕੇ ਉਹ ਲੈ ਕੇ ਗਏ ਫਿਰ ਭਾਈ ਤਾਰੂ ਸਿੰਘ ਉਹਨਾਂ ਨੇ ਫਿਰ ਨਿੰਮ ਵਿੱਚ ਪਾਣੀ ਪਾਣੀ 'ਚ ਨਿੰਮ ਉਬਾਲ ਕੇ ਇਸ਼ਨਾਨ ਕਰਾਇਆ ਕੜਾਹ ਬਣਾ ਕੇ ਸਿਰ 'ਤੇ ਲੋਗੜ ਬੰਨਤਾ ਹੋਸ਼ ਆ ਗਈ ਤਾਰੂ ਸਿੰਘ ਨੂੰ ਐ ਖੜ ਕੇ ਕਹਿੰਦੇ ਤਾਰੂ ਸਿੰਘ ਜੀ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ ਕਹਿੰਦੇ ਕੋਈ ਨਹੀਂ ਜਗਰੀਆ ਮਰੂ ਫੇਰ ਹੀ ਮਰੂ ਮੈਂ ਇੱਦੀ ਛੇਤੀ ਨਹੀਂ ਮਰਦਾ ਚਲੋ ਫਿਰ ਇਹ ਇਤਿਹਾਸ ਦੱਸਦਾ ਵੀ 22 ਦਿਨ ਭਾਈ ਤਾਰੂ ਸਿੰਘ ਹੋਣੀ ਜਿਉਂਦੇ ਰਹੇ 22 ਦਿਨ ਖੋਪੜੀ ਲਾਉਣ ਤੋਂ ਬਾਅਦ ਵੀ ਜਿਉਂਦੇ ਰਹੇ ਫਿਰ ਜ਼ਕਰੀਆ ਜਿਹੜਾ ਸੀ ਥੋੜੇ ਦਿਨਾਂ ਦੇ ਬਾਅਦ ਹੀ ਉਹ ਕੁਦਰਤੀ ਐਸੀ ਖੇਡ ਬਣਦੀ ਹੈ ਮਾਫ਼ ਕਰਨਾ ਇਹ ਸ਼ਬਦ ਕਹਿਣਾ ਪਊ ਮਾਫ਼ ਕਰਨਾ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਸੀ ਬਹੁਤ ਸਾਰੇ ਇਲਾਜ ਕਰਾਏ ਵੈਦਾਂ ਹਕੀਮਾਂ ਨੇ ਆਉਣ ਤੇ ਕੋਈ ਫਰਕ ਨਹੀਂ ਪਿਆ ਫਿਰ ਉਹਨੂੰ ਕਿਸੇ ਨੇ ਕਿਹਾ ਕਹਿੰਦੇ ਤੈਂ ਤਾਰੂ ਸਿੰਘ ਨੂੰ ਤੰਗ ਕੀਤਾ ਉਹਦੀ ਜੁੱਤੀ ਲਿਆ ਕੇ ਸਿਰ 'ਚ ਮਾਰੋ ਫਿਰ ਠੀਕ ਹੋ ਫਿਰ ਤੁਸੀਂ ਪਤਾ ਹੀ ਹੈ ਤੁਹਾਨੂੰ ਵੀ ਜੁੱਤੀ ਲਿਆ ਕੇ ਤਾਰੂ ਸਿੰਘ ਦੀ ਐ ਮਹਿਲਾਂ 'ਚ ਚਾਹ ਚੜ ਗਿਆ ਵੀ ਹੁਣ ਠੀਕ ਹੋ ਜੂ ਚੀਕਾਂ ਮਾਰਦਾ ਸੀ ਬਹੁਤ ਫਿਰ ਕਹਿੰਦੇ ਉਹਦੇ ਜੁੱਤੀ ਜਦੋਂ ਸਿਰ 'ਚ ਮਾਰਿਆ ਕਰਨ ਐ ਕੱਪੜੇ 'ਚ ਲਪੇਟ ਕੇ ਸਿਰ ਤੇ ਉਹਦੇ ਨਾ ਟਿੰਡ ਜੀ ਤੇ ਜਦੋਂ ਐ ਲਾਉਣ ਉਹ ਕਹਿੰਦਾ ਯਾਰ ਕਿਉਂ ਹੁਣ ਐ ਕਰਦੇ ਹੋ ਬਸ ਕੱਢੋ ਬਾਹਰ ਕੱਪੜੇ 'ਚੋਂ ਮੇਰੇ ਜ਼ੋਰ ਨਾਲ ਮਾਰੋ ਪਤਾ ਤੇ ਲੱਗੇ ਵੀ ਦੁਨੀਆ ਵੀ ਵੇਖੇ ਵੀ ਜੁੱਤੀਆਂ ਖਾਂਦਾ ਜ਼ੋਰ ਜ਼ੋਰ ਨਾਲ ਸਿਰ 'ਚ ਇੱਕ ਥਾਂ ਤੇ ਜੁੱਤੀਆਂ ਪੈਂਦੀਆਂ ਪੈਂਦੀਆਂ ਕਹਿੰਦੇ ਸਿਰ 'ਚ ਨਿਸ਼ਾਨ ਪੈ ਗਿਆ ਸੀ ਰਾਤ ਨੂੰ ਸੁੱਤਾ ਪਿਆ ਉੱਠ ਕੇ ਵੀ ਸਿਰ 'ਚ ਆਪ ਹੀ ਜੁੱਤੀਆਂ ਮਾਰਨ ਲੱਗ ਜਾਂਦਾ ਸੀ ਤੜਫ ਤੜਫ ਕੇ ਕਹਿੰਦੇ ਫਿਰ ਉਹਦੀ ਮੌਤ ਹੋਈ ਸੋ ਭਾਈ ਤਾਰੂ ਸਿੰਘ ਨੇ ਉਸ ਤੋਂ ਬਾਅਦ ਫਿਰ ਜਦੋਂ ਪਤਾ ਲੱਗਾ ਬਾਅਦ ਵਿੱਚ ਉਹਨਾਂ ਦੀ ਜਿੰਦ ਨਿਕਲੀ ਹੈ ਬਾਅਦ ਵਿੱਚ ਭਾਈ ਤਾਰੂ ਸਿੰਘ ਚੜ੍ਹਾਈ ਕੀਤੀ ਹੈ ਸੋ ਇਹੋ ਜਿਹੀਆਂ ਰੂਹਾਂ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਤਿਗੁਰੂ ਜੀ ਦੇ ਬਚਨ ਕਮਾਉਂਦਿਆਂ ਲਾਤੀ ਪਰਮਾਤਮਾ ਦੇ ਗੁਣਾਂ ਨੂੰ ਸਮਝਦਿਆਂ ਲਾਤੀ ਮਨੁੱਖਤਾ ਨੂੰ ਪਿਆਰ ਕਰਦਿਆਂ ਖਾਲ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੈ ਲੋਕੀ ਕਹਿੰਦੇ ਰੱਬ ਨਾਲ ਪਿਆਰ ਕਰਦਿਆਂ ਰੱਬ ਦੀ ਦੁਨੀਆ ਪਵੇ ਢੱਠੇ ਖੂਹ 'ਚ ਸਾਨੂੰ ਕੋਈ ਮਤਲਬ ਨਹੀਂ ਰੱਬ ਨਾਲ ਪਿਆਰ ਕਰਨ ਵਾਲਾ ਰੱਬ ਦੀ ਦੁਨੀਆ ਨਾਲ ਨਫ਼ਰਤ ਕਿਉਂ ਕਰਦਾ ਜੇ ਦੁਨੀਆ ਤੰਗ ਹੈ ਭਾਈ ਤਾਰੂ ਸਿੰਘ ਵਰਗੇ ਕਹਿੰਦੇ ਆਹ ਬੰਦੇ ਜਿਹੜੇ ਗਰੀਬ ਤੰਗ ਨੇ ਤੇ ਸਾਡਾ ਰੱਬ ਨਾਲ ਪਿਆਰ ਕਾਹਦਾ ਅਗਲੇ ਦੀ ਬੱਚੀ ਨਾਲ ਇੰਨਾ ਧੱਕਾ ਕਰਦੇ ਆ ਸਾਡੀ ਮਾਲਾ ਫੇਰੀ ਰਾਮ ਰਾਮ ਕੀਤਾ ਕੀ ਕਰੂਗਾ ਪਰਮਾਤਮਾ ਦੇ ਗੁਣਾਂ ਨੂੰ ਜੇ ਅਸੀਂ ਜ਼ਿੰਦਗੀ ਆਪਣੀ 'ਚ ਧਾਰ ਨਹੀਂ ਨਾ ਕੀਤਾ ਸੋ ਤਾਂ ਕਰਕੇ ਕੋਸ਼ਿਸ਼ ਕਰੀਏ ਕਿ ਆਪਣੀ ਜ਼ਿੰਦਗੀ ਵਿੱਚ ਸਤਿਗੁਰ ਦੇ ਬਚਨ ਕਮਾਈਏ ਕੱਲਾ ਕਹਿਣ ਨਾਲ ਰਾਮ ਰਾਮ ਕਰਨ ਨਾਲ ਗੱਲ ਨਹੀਂ ਬਣਦੀ ਸੋ ਹਰ ਜੀਓ ਨਾਮ ਭਰਿਓ ਰਾਮਦਾਸ ਨਾਮ ਤੇ ਮੇਰਾ ਪੈ ਗਿਆ ਸੋ ਦੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਅਗਲੀਆਂ ਦੋ ਪੰਕਤੀਆਂ ਰਹਿ ਗਈਆਂ ਲੋ ਪੜੋ ਹੁਣ ਆਪਾਂ ਆਨੰਦ ਸਾਹਿਬ ਪੜਾਂਗੇ ਗੁਰੂ ਸਾਹਿਬ ਜੀ ਜਾਣਗੇ ਫੇਰ ਜਾਣਾ ਪਹਿਲਾਂ ਨਹੀਂ ਜਾਣਾ ਆ ਆ ਸ਼ਬਦ ਦੀਆਂ ਵੈਸੇ ਚਾਰ ਸਾਰਾ ਸ਼ਬਦ ਇਕੱਠਾ ਹੀ ਸੁਣ ਲਓ ਚਾਰ ਪੰਕਤੀਆਂ
ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈ ਸੋਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਹੋ ਉਪਦੇ ਸੋਰੇ ਮੈਂ ਮੂਰਖ ਕੀ ਕੇਤ ਕੁਬਾਤ ਹੈ ਕੋਟ ਭਰਾ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ
ਬੜੇ ਬੰਦਿਆਂ ਨੇ ਮੂਰਖ ਪੁਣੇ ਵਿੱਚ ਜ਼ਿੰਦਗੀ ਲੰਘਾਈ ਹੈ ਬੜੇ ਪਾਪੀ ਭੁਲੇਖਿਆਂ ਦੇ ਵਿੱਚ ਜਿਹੜੇ ਬੰਦਿਆਂ ਨੇ ਉਮਰਾਂ ਲੰਘਾਤੀਆਂ ਤੈਂ ਤਾਰ ਤੇ ਅਕਲ ਦੇ ਕੇ ਸਾਡੇ ਤੇ ਵੀ ਕਿਰਪਾ ਕਰ ਦੇ ਸਾਨੂੰ ਵੀ ਸਮਝ ਦੇ ਦੇ ਮਤ ਦੇ ਦੇ ਮੈਂ ਤੇ ਭੁਲੇਖਿਆਂ 'ਚ ਹੀ ਜ਼ਿੰਦਗੀ ਜਿਉਂਗੇ ਸਾਰੀ ਆਓ ਸਾਰੀਆਂ ਸੰਗਤਾਂ ਦਾ ਜੀ ਬੁੱਗਾ ਕਲਾਂ ਨਿਵਾਸੀ ਪ੍ਰਬੰਧਕਾਂ ਵੀਰਾਂ ਦਾ ਇੱਥੋਂ ਦੇ ਵੀਰਾਂ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਬੇਨਤੀ ਹੈ ਬਈ ਜਿਨ੍ਹਾਂ ਕੋਲ ਸਮਾਂ ਹੋਵੇ ਪਰਮੇਸ਼ਰ ਦੁਆਰ ਤੁਹਾਡੇ ਨੇੜੇ ਹੀ ਹੈ ਗੁਰਦੁਆਰਾ ਸਾਹਿਬ ਕੋਈ ਬਹੁਤੀ ਦੂਰ ਨਹੀਂ 45 ਮਿੰਟ ਲੱਗਦੇ ਆ ਇੱਥੇ ਜਦੋਂ ਵਿੱਚ ਨੂੰ ਜਾਂਦੇ ਆ ਤਾਂ ਭਲਾਨ ਨੂੰ ਰੱਖੜੇ ਤੋਂ ਮੁੜ ਜਾਈਏ ਤੇ ਮਸਾਂ ਹੀ 45 ਮਿੰਟ ਲੱਗਦੇ ਜਿਨ੍ਹਾਂ ਕੋਲ ਟਾਈਮ ਹੋਵੇ ਮਹੀਨੇ ਬਾਅਦ ਮੰਥਲੀ ਜਿਹੜਾ ਦੀਵਾਨ ਹੁੰਦਾ ਉਹਦੇ ਤੇ ਹਾਜ਼ਰੀ ਭਰਿਆ ਕੱਲ ਐਤਵਾਰ ਦਿਨ ਦਾ ਦੀਵਾਨ ਲੱਗਣਾ ਪਰਮੇਸ਼ਰ ਦੁਆਰ ਜਿਹੜੇ ਜਾਂਦੇ ਆ ਪੱਕਾ ਹਾਜ਼ਰੀ ਭਰਿਓ ਭਾਈ ਕੱਲ ਦਰਸ਼ਨ ਦਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸਵੇਰੇ 10 ਵਜੇ ਪਹੁੰਚ ਜਿਓ ਅਗਲਾ ਜਿਹੜਾ ਮਹੀਨੇ ਬਾਅਦ ਦਾ ਦੀਵਾਨ ਹੁੰਦਾ ਹੈ ਉਹ ਸ਼ਨੀਵਾਰ ਦਾ ਹੋਇਆ ਕਰੂ ਭਾਈ ਰਾਤ ਦਾ ਸ਼ਨੀ ਪਹਿਲਾ ਸ਼ਨੀਵਾਰ ਜਿਹੜਾ ਵੀ ਆਵੇ ਮਹੀਨੇ ਦੇ ਪਹਿਲੇ ਸ਼ਨੀਵਾਰ ਰਾਤ ਦਾ ਦੀਵਾਨ ਹੁੰਦਾ ਹੈ ਪਰਮੇਸ਼ਰ ਦੁਆਰ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੁੰਦੀ ਹੈ ਦਰਸ਼ਨ ਦਿਓ ਸਹਿਜ ਪਾਠ ਕਰਨ ਲਈ ਪਰਸੋਂ ਨੂੰ ਜ਼ਰੂਰ ਤਿਆਰੀ ਕਰਿਓ ਭਾਈ ਢਿੱਲ ਨਾ ਕਰਿਓ ਭਾਵੇਂ ਸਾਲ ਬਾਅਦ ਭੋਗ ਪਾਇਆ ਕਰੋ ਪਰ ਸਹਿਜ ਪਾਠ 5-7 ਅੰਗ ਤੇ ਰੋਜ਼ ਪੜ੍ਹ ਹੀ ਸਕਦਾ ਹੈ 10 ਮਿੰਟ ਕੱਢ ਲਿਆ ਕਰੋ ਵਾਧੂ ਹੈ ਤੁਹਾਡਾ ਸਾਲ ਬਾਅਦ ਭੋਗ ਪੈ ਜਿਆ ਕਰੋ 10 ਮਿੰਟ ਪਾਠ ਦਾ ਭੋਗ ਪੈ ਜਿਆ ਕਰੋ ਐਂ ਨਹੀਂ ਪਾਠ ਦਾ ਭੋਗ ਪੈ ਜਿਆ ਕਰੋ ਸਾਲ ਬਾਅਦ 10 ਮਿੰਟ ਕੱਢ ਲਿਆ ਕਰੋ ਰੋਜ਼ ਕਿਰਪਾ ਕਰਕੇ ਸੋ ਸਾਰੀ ਸੰਗਤ ਦਾ ਧੰਨਵਾਦ ਪਿਆਰਿਓ ਸਾਰਿਆਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਨੇ ਹਾਜ਼ਰੀ ਭਰੀ 3 ਦਿਨ ਬੋਲਦਿਆਂ ਭੁੱਲਾਂ ਗਲਤੀਆਂ ਜਿੰਨੀਆਂ ਹੋਈਆਂ ਮਾਫ਼ ਕਰ ਦਿਓ ਬੋਲਦਿਆਂ ਬੜੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸੋ ਕਿਰਪਾ ਕਰਕੇ ਜੋ ਸੁਣਿਆ ਪੱਲੇ ਬੰਨਣ ਦੀ ਖੇਚਲ ਕਰਿਓ ਗੁਰੂ ਜੀ ਜਾਂਦੇ ਆ ਫਿਰ ਆਪਾਂ ਚਾਲੇ ਪਾਉਂਦੇ ਆ ਵਿੱਚ ਕਈ ਵਿਗੜੇ ਬੰਦੇ ਆ ਜਾਂਦੇ ਆ ਜੀ ਤੁਹਾਡੇ ਫੋਨ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਕਦੋਂ ਕਿਹੜਾ ਜੇਬ ਕੱਟ ਕੇ ਲੈ ਜੇ ਪਤਾ ਹੀ ਨਹੀਂ ਲੱਗਦਾ ਆਪਣਾ ਖਿਆਲ ਰੱਖਿਓ ਭਾਈ ਜ਼ਰੂਰ ਧਿਆਨ ਰੱਖਿਓ ਜ਼ਰੂਰ ਧਿਆਨ ਰੱਖਿਓ ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਬੋਲਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ ਕੋਈ ਰਸਨਾ ਬਾਂਝੀ ਨਾ ਰਵੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਫਟਾਫਟ ਨਮਸਕਾਰ ਕਰਕੇ ਜਗ੍ਹਾ ਜ਼ਰੂਰ ਖਾਲੀ ਕਰ ਦਿਓ ਸਾਰੀ ਤਾਂ ਜੋ ਸਾਰੇ ਫਟਾਫਟ ਮੱਥਾ ਟੇਕ ਸਕਣ ਆਪੋ ਆਪਣੀ ਪ੍ਰੇਮ ਭੇਟਾ ਰੱਖ ਲੈਣ ਬਾਕੀ ਸੰਗਤ ਟਿਕਾ ਬਣਾ ਕੇ ਰੱਖਿਓ ਦੋ ਤਿੰਨ ਮਿੰਟ ਵਿੱਚ ਆਨੰਦ ਸਾਹਿਬ ਪੜ੍ਹਦੀ ਹੈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਪੈਣ ਪਾਇਆ
ਪਾਇਆ ਸਹਿਤ ਸਿੱਧੀ ਮਨ ਵਧੀਆ ਬਾਤਾਂ
ਜਾਗਰਤਨ ਪਰਵਾਰ ਕਰੀਆਂ ਸ਼ਬਦ ਗਾ ਬਣਿਆ
ਤਾਂ ਗਾਹੋ ਹਰੀ ਤੇਰਾ ਮਾਨ ਦੀ ਵਰਸਾਇਆ
ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਦੇ ਦਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਸਾਰਨਾ
ਸਲਾਹ
ਤੇਰੀ ਨਾਮ ਮਨ ਸਾਵੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ
ਪੁਰ ਤੁਮ ਪਹਿਰ ਯੋ ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਗਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਖੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹੇ ਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਗੁਜਾਏ ਤੇਗ ਬਹਾਦਰ ਸਿਮਰਿਆ ਪਰਮਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਮਹੇਰ ਸੀਸ ਦਿੱਤੇ ਬੰਗ ਬੰਗ ਟਾਏ ਖੋਪੜੀਆਂ ਲੁਹਾਈਆਂ ਚੱਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਰਸਾ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆਰਿਆਈ ਦੇਵ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈ ਕਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਿੰਡ ਬੁੱਗਾ ਕਲਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਾਹਿਬ ਜਥਿਆਂ ਵੱਲੋਂ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸ੍ਰੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਕਿਰਪਾ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਬਾਣੀ ਪੜ੍ਹਨ ਦਾ ਸਮਝਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਿਰਪਾ ਕਰਨੀ ਸਤਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ
ਦੁਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਕ ਜਲ ਕੇਵਲ ਜਲ ਮਾਹੀ ਤਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਕ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰ ਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਖਾਰੀ ਅਛਤ ਰਾਤ ਬਿਛਰਤ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਪੋਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਬੇ ਏਕ ਅਨੇਕੇ ਸਵਾਮੀ ਸਭ ਘਟ ਭੋਗਵੇ ਸੋਈ ਕਹਿ ਰਵਿਦਾਸ ਹੱਥ ਪੈਨੇ ਰਹਿ ਸਹਿਜੇ ਹੋਏ ਸੋਹੋਈ ਸਰਬੇ ਏਕ ਅਨੇਕੇ ਸਵਾਮੀ ਸਭ ਘਟ ਭੋਗਵੇ ਸੋਈ ਕਹਿ ਰਵਿਦਾਸ ਹੱਥ ਪੈਨੇ ਸਹਿਜੇ ਹੋਏ ਸੋਹੋਈ ਵਾਹਿਗੁਰੂ ਜੀ ਕਾ ਖਾਲਸਾ